रेडियो 24 घंटे 7 दिन ऑस्ट्रेलिया का पहला पंजाबी रेडियो हर्मन रेडियो 24 घंटे 7 दिन
हर्मन रेडियो
ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਸਾਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਲੈ ਕੇ ਹਰਮਨ ਸਟੂਡੀਓ ਤੁਹਾਡਾ ਦੋਸਤ ਤੇ ਹੋਸਟ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਪ੍ਰੋਗਰਾਮ ਹੈ ਤੁਹਾਡੀਆਂ ਫਰਮਾਇਸ਼ਾਂ ਨੂੰ ਪੂਰੀਆਂ ਕਰਨ ਦਾ ਜਿਸ ਦੇ ਵਿਚ ਤੁਸੀਂ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਸਾਡੇ ਤੱਕ ਭੇਜਦੇ ਹੋ ਤੇ ਅਸੀਂ ਉਹਨਾਂ ਫਰਮਾਇਸ਼ਾਂ ਨੂੰ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕਰਨੇ ਆ ਗੀਤ ਸੰਗੀਤ ਵਾਲਾ ਪ੍ਰੋਗਰਾਮ ਦੋਸਤੋ ਤੇ ਛੋਟੀਆਂ ਛੋਟੀਆਂ ਹਲਕੀਆਂ ਹਲਕੀਆਂ ਗੱਲਾਂ ਬਾਤਾਂ ਕਰਨੇ ਆ ਤੇ ਜਿਹੜਾ ਸਮਾਂ ਤੁਹਾਡਾ ਵੀ ਸੋਹਣਾ ਬੀਤ ਜਾਂਦਾ ਤੇ ਸਾਡਾ ਵੀ ਸੋਹਣਾ ਬੀਤ ਜਾਂਦਾ ਕਿ ਇਹ 3 ਘੰਟੇ ਸਿਰਫ ਤੇ ਸਿਰਫ ਤੁਹਾਡੇ ਤੇ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਇਸ ਦੇ ਵਿਚ ਪਾਉਣੀ ਆ ਤੇ ਇਸ ਦੇ ਲਈ ਤੁਹਾਡਾ ਵੀ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਸੀਂ ਕੀ ਕਰਨੇ ਆ ਕਿ ਸਾਡੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਕਹਿਣਾ ਚਾਹੁੰਦੇ ਹਾਂ ਤੇ ਪਰ ਕਹਿ ਨਹੀਂ ਪਾਉਂਦੇ ਕਿਸੇ ਨੂੰ ਕਹਿੰਦੇ ਨੀ ਚੁੱਪ ਰਹਿੰਦੇ ਆ ਪਰ ਚੁੱਪ ਰਹਿ ਕੇ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਬੰਦਾ ਚੁੱਪ ਚੁੱਪ ਰਹਿੰਦਾ ਨਾ ਤੇ ਗੱਲ ਜਿਹੜੀ ਕਹਿਣਾ ਚਾਹੁੰਦਾ ਉਹ ਕਹਿ ਨਹੀਂ ਪਾਉਂਦਾ ਜਾਂ ਕਿਸੇ ਨੂੰ ਕੋਈ ਗੱਲ ਦੱਸਣੀ ਹੁੰਦੀ ਹੈ ਦੱਸ ਨਹੀਂ ਪਾਉਂਦਾ ਭਾਵੇਂ ਗੁੱਸਾ ਹੋਵੇ ਭਾਵੇਂ ਪਿਆਰ ਹੋਵੇ ਭਾਵੇਂ ਈਰਖਾ ਹੋਵੇ ਕੋਈ ਵੀ ਚੀਜ਼ ਜਦੋਂ ਅਸੀਂ ਐਕਸਪ੍ਰੈਸ ਨਹੀਂ ਕਰ ਪਾਉਂਦੇ ਜਦੋਂ ਅਸੀਂ ਕਹਿ ਨਹੀਂ ਪਾਉਂਦੇ ਤਦ ਉਹ ਸਾਡੇ ਸੁਭਾਅ ਤੇ ਬੜਾ ਬੁਰਾ ਅਸਰ ਪਾਉਂਦੀ ਹੈ ਬੰਦਾ ਕੀ ਫਿਰ ਸੋਚਦਾ ਰਹਿੰਦਾ ਕਿ ਫਿਰ ਉਹ ਹੌਲੀ 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 ਹਰ ਚੀਜ਼ਾਂ ਨੂੰ ਉਹ ਸਹਿੰਦਾ ਰਹਿੰਦਾ ਸਹਿੰਦਾ ਰਹਿੰਦਾ ਤੇ ਜਿਹੜਾ ਪ੍ਰੈਸ਼ਰ ਆ ਸਾਡੇ ਮਾਇੰਡ ਦੇ ਉੱਤੇ ਸਾਡੇ ਮਨ ਦੇ ਉੱਤੇ ਬਣਦਾ ਰਹਿੰਦਾ ਜਿਹਦੇ ਨਾਲ ਕਿ ਇੱਕ ਸਮਾਂ ਆਉਂਦਾ ਕਿ ਉਹ ਸਾਨੂੰ ਇੱਕ ਬਿਮਾਰੀ ਦੇ ਰੂਪ ਚ ਮਾਨਸਿਕ ਬਿਮਾਰੀ ਦੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦਾ ਤੇ ਜਿਹੜਾ ਕਾਰਨ ਵੀ ਇਹ ਬਹੁਤ ਵੱਡਾ ਡਿਪਰੈਸ਼ਨ ਦਾ ਜਾਂ ਮਾਨਸਿਕ ਤਣਾਅ ਦਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ ਅਸੀਂ ਚੁੱਪ ਰਹਿ ਜਾਂਦੇ ਹਾਂ ਤੇ ਉਹ ਚੁੱਪੀ ਵੈਸੇ ਤੇ ਚੁੱਪੀ ਚੰਗੀ ਹੁੰਦੀ ਹੈ ਪਰਿਵਾਰ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕਈ ਵਾਰ ਕੋਈ ਲੜਾਈ ਹੁੰਦੀ ਤੇ ਬੰਦਾ ਚੁੱਪ ਰਹੇ ਤੇ ਚੰਗੀ ਗੱਲ ਆ ਪਰ ਅਸੀਂ ਜਦੋਂ ਦਿਲ ਦੀ ਗਹਿਰਾਈ ਤੋਂ ਜਿਹੜੀ ਗੱਲ ਕਹਿਣਾ ਚਾਹੁੰਦੇ ਹੁੰਦੇ ਨਹੀਂ ਕਹਿ ਪਾਉਂਦੇ ਹਾਂ ਤੇ ਉਹ ਸਾਡੇ ਕਾਰਨ ਬਣ ਜਾਂਦਾ ਵਜ੍ਹਾ ਬਣ ਜਾਂਦਾ ਸਾਡੇ ਮਾਨਸਿਕ ਤਣਾਅ ਦਾ ਤੇ ਇਸ ਮਾਨਸਿਕ ਤਣਾਅ ਤੋਂ ਦੂਰ ਕਰਨ ਦੇ ਲਈ ਸਾਡੇ ਕੋਲ ਦੋ ਹੀ ਆਪਸ਼ਨ ਨੇ ਦੋਨੋਂ ਹੀ ਆਪਸ਼ਨ ਅਸੀਂ ਤੁਹਾਡੇ ਲਈ ਹੀ ਖੋਲੇ ਹੋਏ ਨੇ ਇੱਕ ਆ ਕਿ ਤੁਸੀਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਪਿਆਰੀਆਂ ਪਿਆਰੀਆਂ ਕੋਈ ਵੀ ਜਿਹੜੀਆਂ ਤੁਸੀਂ ਕਰਨਾ ਚਾਹੁੰਦੇ ਹੋ ਤੇ ਦੂਸਰਾ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ ਗੀਤ ਸੰਗੀਤ ਤੇ ਜ਼ਾਹਿਰ ਆਪਣਾ ਪਤਾ ਕਿ ਜੰਮਣ ਤੋਂ ਲੈ ਕੇ ਮਰਨ ਤੱਕ ਬੰਦਾ ਸੰਗੀਤ ਦੇ ਵਿੱਚ ਹੀ ਜਿਹੜਾ ਪਰੋਇਆ ਹੋਇਆ ਹੈ ਹਰ ਚੀਜ਼ ਸੰਗੀਤ ਹੈ ਹਵਾ ਦਾ ਚੱਲਣਾ ਵੀ ਸੰਗੀਤ ਹੈ ਹਨਾ ਜਦੋਂ ਕੋਈ ਵੀ ਚੀਜ਼ ਡਿੱਗਦੀ ਹੈ ਚਾਹੇ ਤੁਸੀਂ ਦੇਖਿਓ ਕਿ ਬਰਤਨ ਡਿੱਗਦਾ ਤੇ ਜਦੋਂ ਡਿੱਗ ਕੇ ਰਿੜਦਾ ਹਰ ਚੀਜ਼ ਇੱਕ ਤਾਲਮੇਲ ਲੈਬਾ ਤਰੀਕੇ ਦੇ ਨਾਲ ਸੰਗੀਤ ਪੈਦਾ ਕਰ ਰਹੀ ਹੈ ਤੇ ਸੰਗੀਤ ਸਾਡੇ ਜਿਹਨ ਦਾ ਇੱਕ ਅਨਿੱਖਣਵਾ ਅੰਗ ਹੈ ਤੇ ਉਹ ਸੰਗੀਤ ਦੇ ਨਾਲ ਆਪਾਂ ਜਿਹੜਾ ਮਾਨਸਿਕ ਤਣਾਅ ਹੈ ਉਹਨੂੰ ਦੂਰ ਕਰਨਾ ਇਸ ਕਰਕੇ ਪ੍ਰੋਗਰਾਮ ਲੈ ਕੇ ਅਸੀਂ ਰੋਜ਼ਾਨਾ ਤੁਹਾਡੇ ਤੱਕ ਪਹੁੰਚਦੇ ਰਹਿੰਦੇ ਹਾਂ ਬਾਕੀ ਤੁਸੀਂ ਸਾਨੂੰ ਜਿਹੜੀ ਆ ਦਿਲ ਦੀ ਗਹਿਰਾਈ ਤੋਂ ਗੱਲ ਸਾਂਝੀ ਕਰਨਾ ਤੇ ਉਹ ਕਰ ਸਕਦੇ ਹੋ ਜਾਂ ਕੋਈ ਸੰਗੀਤ ਸੁਣਨਾ ਚਾਹੁੰਦੇ ਤੇ ਉਹ ਕਰ ਸਕਦੇ ਹੋ ਰਿਕੁਐਸਟ @harmanradio.com ਈਮੇਲ ਆਈ ਡੀ ਹੈ ਜੀ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਤਾਇਆ ਬਿਸ਼ਨ ਸਿੰਘ ਜੀ ਤੇ ਮਲਕੀਤ ਸਿੰਘ ਜੀ ਤੇ ਤੁਹਾਡਾ ਦੋਸਤ ਮਨਦੀਪ ਸਿੰਘ ਜੀ ਹੁੰਦੇ ਨੇ ਮਲਕੀਤ ਸਿੰਘ ਜੀ ਮੇਰੇ ਨਾਲ ਤੇ ਤਾਏ ਹੋਰੀ ਜਦ ਤੱਕ ਆਉਂਦੇ ਨੇ ਆਪਾਂ ਸੁਣ ਲੈਣੇ ਇਹ ਬਿਹਤਰੀਨ ਖੂਬਸੂਰਤ ਗੀਤ ਸਿਰਫ ਤੇ ਸਿਰਫ ਤੁਹਾਡੇ ਲਈ ਬਹੁਤ ਹੀ ਪਿਆਰੇ ਗੀਤ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਉਣਗੇ ਪ੍ਰੋਗਰਾਮ ਦੇ ਵਿੱਚ ਜਦ ਤੱਕ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਐਂਟਰਟੇਨ ਕਰ ਸਕੀਏ ਇਹਨਾਂ ਖੂਬਸੂਰਤ ਗੀਤਾਂ ਦੇ ਮਾਰਫਤ ਤੇ ਆਓ ਫਿਰ ਇੰਜੋਏ ਕਰਦੇ ਹਾਂ ਇਹ ਪਿਆਰੇ ਪਿਆਰੇ ਗੀਤ ਸਿਰਫ ਤੇ ਸਿਰਫ ਰੇਡੀਓ ਹਰਮਨ ਦੇ
ਕਹਿੰਦੇ ਨੇ ਇੱਕ ਵਾਰੀ ਬਾਬਾ ਬੁੱਲੇ ਸ਼ਾਹ ਲਾਹੌਰ ਬਾਜ਼ਾਰ ਵਿੱਚ ਦੁੱਧ ਲੈਣ ਗਏ। ਤਖਤਪੋਸ਼ ਤੇ ਦੁੱਧ ਦੀਆਂ ਬਾਲਟੀਆਂ ਰੱਖੀ ਇੱਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ। ਉਹ ਗਾਹਕ ਕੋਲੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁੱਧ ਉਸਦੇ ਭਾਂਡੇ ਵਿੱਚ ਪਾ ਦਿੰਦੀ। ਅਸੂਲ ਦੀ ਗੱਲ ਸੀ, ਉਹ ਹਰ ਕਿਸੇ ਗਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰ ਰਹੀ ਸੀ। ਪਰ ਇੱਕ ਗੱਲ ਅਜਿਹੀ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ। ਇੱਕ ਗੱਭਰੂ ਆਇਆ ਸੁਨੱਖਾ ਜਿਹਾ ਤੇ ਉਸਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ। ਮੁਟਿਆਰ ਨੇ ਪਿਆਰ ਨਾਲ ਉਸ ਵੱਲ ਵੇਖਿਆ, ਪੈਸੇ ਗੱਲੇ ਵਿੱਚ ਬਿਨਾਂ ਗਿਣੇ ਹੀ ਸੁੱਟ ਲਏ ਤੇ ਉਸਦਾ ਭਾਂਡਾ ਲੈ ਕੇ ਬਾਲਟੀ ਵਿੱਚੋਂ ਨੱਕੋ ਨੱਕ ਭਰ ਦਿੱਤਾ। ਬਾਬਾ ਬੁੱਲੇ ਸ਼ਾਹ ਬਹੁਤ ਹੈਰਾਨ ਹੋਏ ਕਿ ਨਾ ਇਸਨੇ ਪੈਸੇ ਗਿਣੇ ਤੇ ਨਾ ਦੁੱਧ ਮਿਣਿਆ, ਕੀ ਕਾਰਨ ਹੋਵੇਗਾ। ਜਦੋਂ ਗੱਲ ਸਮਝ ਵਿੱਚ ਨਾ ਆਈ ਤਾਂ ਅਖੀਰ ਬਾਬਾ ਬੁੱਲੇ ਸ਼ਾਹ ਨੇ ਮੁਟਿਆਰ ਤੋਂ ਪੁੱਛਣਾ ਹੀ ਠੀਕ ਸਮਝਿਆ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ, ਰੱਬ ਦੇ ਫਕੀਰ ਬੰਦਿਆ, ਜਿੱਥੇ ਇਸ਼ਕ ਮੁਹੱਬਤ ਹੋਵੇ ਨਾ ਉੱਥੇ ਲੇਖੇ ਜੋਖੇ ਨਹੀਂ ਕਰੀਦੇ। ਇਹ ਸੁਣ ਕੇ ਬਾਬਾ ਬੁੱਲੇ ਸ਼ਾਹ ਦੇ ਮਨ ਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹ ਆਪਣੇ ਮਨ ਨੂੰ ਲਾਹਣਤਾਂ ਪਾਉਣ ਲੱਗਾ ਕਿ ਇੱਕ ਸਧਾਰਨ ਜਿਹੇ ਗੱਭਰੂ ਨੂੰ ਮੁਹੱਬਤ ਕਰਨ ਵਾਲੀ ਅੱਤ ਸਧਾਰਨ ਜਿਹੀ ਗਵਾਲਣ ਹੀ ਤੇਰੇ ਨਾਲੋਂ ਚੰਗੀ ਏ, ਜਿਹੜੀ ਆਪਣੇ ਸੱਜਣ ਨਾਲ ਕੋਈ ਲੇਖਾ ਜੋਖਾ ਨਹੀਂ ਰੱਖਦੀ ਤੇ ਤੂੰ ਕੁੱਲ ਆਲਮ ਦੇ ਮਾਲਕ ਦਾ ਨਾਮ ਜਪਣ ਦਾ ਲੇਖਾ ਰੱਖਣ ਲਈ ਤਸਬੀ ਚੁੱਕੀ ਫਿਰਦਾ ਹੈ। ਤੇ ਫਿਰ ਬੁੱਲੇ ਸ਼ਾਹ ਨੇ ਤਸਬੀ ਵਗਾ ਕੇ ਮਾਰੀ ਤੇ ਸਾਰੀ ਉਮਰ ਫਿਰ ਰੱਬ ਦਾ ਨਾਮ ਜਪਣ ਦਾ ਲੇਖਾ ਨਹੀਂ ਰੱਖਿਆ। ਤਸਬੀ ਦਾ ਅਰਥ ਹੈ ਮਾਲਾ। ਬਾਬਾ ਬੁੱਲੇ ਸ਼ਾਹ ਨੇ ਤੇ ਆਪਣੀ ਮਾਲਾ ਵਗਾ ਕੇ ਮਾਰਤੀ, ਪਰ ਅਸੀਂ ਆਪਣੀਆਂ ਮਾਲਾ ਹਾਲੇ ਵੀ ਚੁੱਕੀ ਫਿਰਦੇ ਹਾਂ। ਕੋਈ ਗਿਣ ਗਿਣ ਕੇ ਉਹਦਾ ਨਾਮ ਜਪ ਰਿਹਾ ਹੈ, ਕੋਈ ਗਿਣ ਗਿਣ ਕੇ ਮੰਤਰ ਪੜ ਰਿਹਾ ਹੈ, ਕੋਈ ਗਿਣ ਗਿਣ ਕੇ ਪਾਠ ਕਰੀ ਜਾ ਰਿਹਾ ਹੈ। ਬਾਬਾ ਬੁੱਲੇ ਸ਼ਾਹ ਦਾ ਕਹਿਣਾ ਹੈ, ਤਸਬੀ ਫਿਰੀ ਪਰ ਦਿਲ ਨਾ ਫਿਰਿਆ, ਲੈਣਾ ਕੀ ਤਸਬੀ ਹੱਥ ਫੜ ਕੇ। ਬੁੱਲਿਆ ਜਾਗ ਬਿਨਾ ਦੁੱਧ ਜੰਮਦਾ ਨਾਹੀਂ, ਤੇ ਭਾਵੇਂ ਲਾਲ ਹੋਵੇ ਕੜ ਕੜ ਕੇ। ਬੇਸ਼ੱਕ ਦੁੱਧ ਨੂੰ ਜਮਾਉਣ ਵਾਸਤੇ ਥੋੜਾ ਗਰਮ ਜ਼ਰੂਰ ਕੀਤਾ ਜਾਂਦਾ ਹੈ, ਪਰ ਸਿਰਫ ਗਰਮ ਕਰਨ ਨਾਲ ਦੁੱਧ ਜੰਮਦਾ ਨਹੀਂ, ਉਹਦੇ ਵਿੱਚ ਜਾਗ ਲਾਉਣੀ ਬਹੁਤ ਜ਼ਰੂਰੀ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਹਨ ਕਿ ਮਾਲਾ ਫੇਰਨੀਆਂ, ਗਿਣ ਗਿਣ ਕੇ ਪਾਠ ਕਰਨੇ, ਸਮਾਂ ਵੇਖ ਵੇਖ ਕੇ ਨਾਮ ਜਪਣੇ, ਪੂਜਾ ਕਰਨੀ ਜਾਂ ਹੋਰ ਕੋਈ ਵੀ ਕਰਮ ਕਾਂਡ ਕਰਨਾ, ਇਹ ਸਾਰਾ ਕੁਝ ਉਸੇ ਤਰ੍ਹਾਂ ਹੈ ਜਿਵੇਂ ਦੁੱਧ ਨੂੰ ਜਮਾਉਣ ਤੋਂ ਪਹਿਲਾਂ ਗਰਮ ਕੀਤਾ ਜਾਂਦਾ ਹੈ। ਪਰ ਜੇ ਤੁਹਾਡੇ ਮਨ ਦੇ ਅੰਦਰ ਉਸ ਰੱਬ ਦੇ ਨਾਮ ਦੀ ਜਾਗ ਨਹੀਂ ਲੱਗੀ ਤਾਂ ਇਹ ਤੁਹਾਡੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਸਿਰਫ ਦੁੱਧ ਨੂੰ ਕਾੜਨ ਦੇ ਬਰਾਬਰ ਹਨ। ਆਵਾਜ਼ ਸਰਬਜੀਤ ਸਿੰਘ।
ਲਓ ਤਾਇਆ ਵੀ ਆ ਗਿਆ ਜੀ, ਆਜੋ ਆਜੋ ਤਾਇਆ ਜੀ,
ਆ ਗਿਆ ਤਾਇਆ ਪੁੱਤ, ਆ ਗਿਆ ਬਾਬਰ ਸ਼ੇਰਾ, ਤਾਇਆ ਆਉਣਾ ਹੀ ਸੀ, ਤੂੰ ਇਹਨਾਂ ਵੀ ਤਾਇਆ ਰਾਹ ਜੀ ਕਿਤੇ ਰਹਿ ਜਾਂਦਾ।
ਨਹੀਂ ਨਹੀਂ ਨਹੀਂ, ਆ ਗਿਆ ਤਾਇਆ ਜੀ, ਸਾਨੂੰ ਤਾਂ ਬੜਾ ਚਾਅ ਚੜਿਆ
ਯਾਰ। ਮੈਨੂੰ ਪਤਾ ਵੀ ਜਦੋਂ ਪੰਜਾਬੀ ਵਾਲਾ ਮਾਸਟਰ ਜਾਂ ਅੰਗਰੇਜ਼ੀ ਵਾਲਾ ਕੋਈ ਮਾਸਟਰ ਆ ਜਾਏ ਚਾਹ ਕਿੰਨਾ ਚੜਦਾ ਪਤਾ ਹੀ।
ਅੰਗਰੇਜ਼ੀ ਵਾਲਾ ਮਾਸਟਰ,
ਅੰਗਰੇਜ਼ੀ ਵਾਲਾ ਮਾਸਟਰ ਨੂੰ ਸਾਰੇ ਚੱਲਦੇ ਹੁੰਦੇ ਕਹਿਣਾ ਵੀ ਇਹ ਛੇਤਰੋ ਛੇਤਰੀ ਨਾ ਹੋ ਜਾਏ ਕਿਸੇ। ਸਾਡੇ ਸਮੇਂ ਦੇ ਵਿੱਚ ਤੇ ਸਾਰੇ ਮਾਸਟਰ ਇੱਕੋ ਹੀ ਸੀ, ਉਹ ਪੰਜਾਬੀ ਪੜਾਉਂਦਾ ਸੀ, ਉਹ ਸਮਾਜਿਕ ਸਿੱਖਿਆ ਉਹੋ ਸਾਰੀਆਂ ਸਿੱਖਿਆਵਾਂ ਉਹ ਕੱਲਾ ਹੀ ਦਿੰਦਾ ਸੀ। ਅੱਛਾ, ਤੇ ਮਾਸਟਰ ਵੀ ਸਾਡਾ ਗਾਂ ਕਹਿੰਦੇ ਸੀ ਉਹ ਐਵੇਂ ਹੀ ਬੇੜਾ ਕਿਸੇ ਦੇ ਮਾਰ ਜਾਣੀਆਂ। ਇੱਕ ਵਾਰ ਕਹਿੰਦਾ ਵੀ ਗਾਂ ਦਾ ਲੇਸ ਲਿਖ ਕੇ ਲਿਆਓ, ਗਾਂ ਦਾ, ਹਾਂ ਗਊ ਗਊ ਤੇ ਜੀ। ਮੈਂ ਤੇ ਪਾਖਰ ਦੋਨੋਂ ਪੜ੍ਹਨੇ ਤੇ ਉਹ ਕਹਿੰਦਾ ਵੀ ਜਾਓ ਗਊ ਦੇ ਲੇਖ ਲੈ ਕੇ ਲਿਆਓ। ਮੈਂ ਗਾਂ ਤੇ ਲਿਖੇ ਸੀ, ਲਿਖਿਆ ਲਿਖਿਆ। ਮੈਂ ਪਾਖਰ ਨੂੰ ਪੁੱਛਿਆ ਤੇ ਪਾਖਰ ਮੈਨੂੰ ਪੁੱਛੇ, ਤੇ ਮੈਂ ਕਿਹਾ ਵੀ ਐ ਕਰਦੇ ਆ ਵੀ ਦੋਵੇਂ ਜਾਣੇ ਲਿਖ ਲੈਣੇ ਸਲਾਹ ਨਾ। ਭਾਈਏ ਨੂੰ ਮੈਂ ਪੁੱਛਿਆ ਮੈਂ ਤੈਨੂੰ ਗਾਂ ਤੇ ਲੇਖ ਆਉਂਦਾ? ਕਹਿੰਦਾ ਲੇਖ ਤੇ ਮੈਨੂੰ ਨੀ ਆਉਂਦਾ, ਗਾਂ ਨੂੰ ਪੱਠੇ ਜਰੂਰ ਪਾ ਦੇ। ਤੇ ਪਾਖਰ ਦੇ ਪਿਓ ਨੂੰ ਪੁੱਛਿਆ, ਉਹ ਕਹਿੰਦਾ ਵੀ ਸਾਨੂੰ ਨੀ ਆਉਂਦੇ ਲੇਖ ਲਿਖਾਈਏ ਤੇ ਤੁਸੀਂ ਪੱਠੇ ਲੈ ਕੇ ਪਾ ਲਓ। ਮੈਂ ਪਾਖਰ ਨੂੰ ਕਿਹਾ, ਮੈਂ ਕਿਹਾ ਵੀ ਐ ਕਰ ਰਹੇ ਆ, ਨਾ ਤੈਨੂੰ ਆਉਂਦਾ, ਨਾ ਮੈਨੂੰ ਆਉਂਦਾ, ਨਾ ਭਾਈ ਨੂੰ ਆਉਂਦਾ, ਨਾ ਤੇਰੇ ਪਿਓ ਨੂੰ ਆਉਂਦਾ, ਤੇ ਆਪਾਂ ਕਿਉਂ ਨਾ ਗਾਂ ਕੋ ਬਹਿ ਚੱਲਦੀਆਂ, ਜੋ ਜੋ ਗਾਂ ਦੀਆਂ ਵਿਸ਼ੇਸ਼ਤਾਵਾਂ ਲੱਗੀਆਂ ਤੇ ਉਹ ਲਿਖ ਦਾਂਗੇ। ਅੱਛਾ, ਕਹਿੰਦਾ ਆ ਕੰਮ ਠੀਕ ਹੈ, ਅਸੀਂ ਗਾਂ ਦੇ ਮੂਹਰੇ ਬਹਿ ਗਏ ਤੇ ਅਸੀਂ ਵੇਖਣ ਲੱਗ ਪਿਆ ਪਹਿਲਾਂ ਤੇ। ਮੈਂ ਕਿਹਾ ਵੀ ਪਹਿਲਾਂ ਤੇ ਇਹ ਲਿਖਣਾ ਵੀ ਇਹ ਗਾਂ ਸਾਡੀ ਬਹੁਤ ਪਿਆਰੀ ਹੈ, ਹੁਣ ਮੈਂ ਕਿਹਾ ਵੀ ਤੂੰ ਲਿਖਦੀ, ਹੁਣ ਮੈਂ ਹਿਸਾਬ ਨਾਲ ਰੰਗ ਮੰਗ ਬਦਲ ਲੂ। ਸਾਡੀ ਗਾਂ ਦਾ ਰੰਗ ਡੱਬ ਖੜਬਾ ਹੈ, ਸਾਡੀ ਗਾਂ ਦੇ ਦੋ ਸਿੰਘ ਹਨ, ਚਾਰ ਲੱਤਾਂ ਹਨ, ਇੱਕ ਪੂਛ ਹੈ ਜਿਹੜੀ ਹਲਾਉਣੋਂ ਨਹੀਂ ਹਟਦੀ, ਤੇ ਇਹ ਸਾਡੀ ਗਾਂ ਦੇ ਬਹੁਤ ਸਾਰੇ ਚਿੱਚੜ ਸਨ, ਛੋਟੀਆਂ ਛੋਟੀਆਂ ਚਿੜੀਆਂ ਚਮਜੂਆਂ ਪਈਆਂ ਹਨ, ਤੇ ਸਾਡੀ ਗਾਂ ਦੇ ਕਿਤੇ ਕਿਤੇ ਗੋਹਾ ਵੀ ਲੱਗਾ ਹੈ ਜਿਹੜਾ ਕਿ ਤੂੰ ਨਵਾਉਣ ਦੁਖੋਂ ਰਹਿ ਗਿਆ ਹੈ। ਸਾਡੀ ਗਾਂ ਮਤਲਬ ਦਿਨ ਦੇ ਵਿੱਚ ਪੰਜ ਸੱਤ, ਉਹ ਜਦੋਂ ਦੇਖਿਆ ਦੋ ਕੁ ਵਾਰ ਤੇ ਸਾਡੇ ਸਾਹਮਣੇ ਮੂਤ ਗਈ, ਪੰਜ ਸੱਤ ਵਾਰੀ ਪਿਸ਼ਾਬ ਵੀ ਕਰਦੀ ਹੈ, ਤੇ ਸਾਡੀ ਗਾਂ ਦਾ ਗੋਹਾ ਥੋੜਾ ਜਿਹਾ ਪਤਲਾ ਹੈ, ਸਾਡੀ ਗਾਂ ਕਦੇ ਬਹਿੰਦੀ ਹੈ ਕਦੇ ਉੱਠਦੀ ਹੈ, ਸਾਡੀ ਗਾਂ ਨਾਲ ਦੀਆਂ ਗਾਵਾਂ ਦੇ ਢੁੱਡਾਂ ਵੀ ਮਾਰਦੀ ਹੈ। ਯਾਨੀ ਕਹਿੰਦੇ ਗਾਉਂਦੇ ਜੀ ਜੋ ਐਪ ਸੀ ਅਸੀਂ ਗਾਂ ਦੇ ਲਿਖ ਦਿੱਤੇ, ਅਸੀਂ ਪੂਰਾ ਅਬਜਰਵ ਕੀਤਾ ਗਾਂ ਨੂੰ, ਫਿਰ ਅਸੀਂ ਲਿਖਿਆ ਬੜਾ ਸੱਚ ਲਿਖਿਆ ਜੀ। ਤੇ ਮੈਂ ਪਾਖਰ ਨੂੰ ਕਿਹਾ, ਮੈਂ ਕਿਹਾ ਹੋ ਗਿਆ? ਕਹਿੰਦਾ ਵਰਕੇ ਬੜੇ ਭਰ ਦੇ। ਮੈਂ ਕਿਹਾ ਵੀ ਦੇਖ ਲੈਂ, ਗੁੱਡ ਨਹੀਂ ਤੇ ਵੈਰੀ ਗੁੱਡ ਤੇ ਮਿਲੂ ਮਿਲੂ। ਤੁਸੀਂ ਫਿਰ ਕਿੱਦਾਂ ਲਿਖਿਆ? ਮੈਂ ਉਹਦੇ ਉਲਟ ਲੈ ਦਿੱਤਾ, ਉਹ ਜਿੰਨਾ ਉਹਨੇ ਕਹਿਤਾ ਵੀ ਸਾਡੀ ਗਾਂ ਇੰਨੀ ਦਿਨ ਚ ਪਿਸ਼ਾਬ ਕਰਦੀ, ਮੈਂ ਪਿਸ਼ਾਬ ਦੋ ਕੁ ਵਾਰੀ ਘਟਾ ਦਿੱਤਾ। ਤੇ ਉਹ ਕਹਿੰਦਾ ਗੋਹਾ ਲੱਗਾ? ਮੈਂ ਕਿਹਾ ਵੀ ਥੋੜਾ ਗੋਹਾ ਲੱਗਾ, ਉਹਨੇ ਜਿਆਦਾ ਕਹਿਤਾ। ਉਹਨੇ ਕਹਿਤਾ ਵੀ ਰੰਗ ਉਹਦਾ ਭੂਰਾ ਹੈ, ਡੱਬ ਖੜਾਬਾ ਹੈ। ਮੈਂ ਕਹਿਤਾ ਭੂਰਾ ਹੈ। ਉਹ ਮੈਂ ਰਲ ਮਿਲਾ ਕੇ ਜੇ ਅਸੀਂ ਰਲਦਾ ਮਿਲ ਲਈਏ ਲਿਖ ਦਿੱਤਾ, ਪਤਾ ਮੈਨੂੰ ਲੱਗੇ ਨਕਲ ਮਾਰੀ ਤੇ ਮਾਸਟਰ ਨੇ ਜਿਹੜਾ ਭਾਖਰਾ ਵੇਖ ਲਿਆ। ਉਹ ਜਦੋਂ ਕਿਹਾ ਵੀ ਮੇਰੀ ਗਾਂ ਨੂੰ ਮੋਕ ਬੜੀ ਪਤਲੀ ਹੈ, ਦਿਨ ਚ ਤਿੰਨ ਵਾਰ ਕਰਦੀ ਹੈ, ਇਹਦਾ ਮੈਂ ਹਾਂ ਫਲਾਨਾ, ਉਹ ਡੰਡਾ ਲਿਆ ਤੋੜ ਤੋੜ ਜਦੋਂ ਪਈਆਂ ਨਾ। ਵੀ ਮੈਂ ਗਾਂ ਦਾ ਡਾਕਟਰ ਆ ਵੀ ਜਿਹੜਾ ਮੈਨੂੰ ਉਹਦੇ ਰੋਗ ਦੱਸਦਾ, ਤੈਨੂੰ ਕਿਹਾ ਸੀ ਵੀ ਗਾਂ ਦੀਆਂ ਬੇਇੱਜ਼ਤੀਆਂ। ਮੈਂ ਜਦੋਂ ਪਈਆਂ ਵੇਖੀਆਂ, ਮੈਂ ਕਿਹਾ ਵੀ ਮਨਾ ਇਹਦਾ ਇਹ ਹਾਲ ਆ, ਇਹਨੇ ਮਤਲਬ ਬਿਲਕੁਲ ਸਹੀ ਲਿਖਿਆ, ਮੈਂ ਇਹਦੀ ਇਹਦੀ ਨਕਲ ਉਤਾਰੀ ਆ ਤੇ ਮੇਰੇ ਤੇ ਇਹਨੂੰ ਵੱਧ ਪੈ ਗਿਆ। ਮੈਂ ਉੱਥੇ ਹੀ ਵਰਕਾ ਪਾੜ ਕੇ ਦਿਖਾ ਗਿਆ। ਮੈਨੂੰ ਕਹਿੰਦਾ ਨਾਲ ਦਾ ਨਮੂਨਾ ਨਮੂਨਾ ਦੱਸੇ, ਨਮੂਨਾ ਦੱਸਣਾ ਹੀ ਹੈ ਹੀ ਨਮੂਨਾ ਨਾਲ ਦਾ ਨਮੂਨਾ ਇਹਨੂੰ ਕਹਿੰਦਾ ਪਾਖਰ ਨੂੰ। ਮੈਂ ਕਿਹਾ ਮੈਂ ਇਹਦਾ ਲੁਕਦਾ ਜਾਵਾਂ, ਬੀਬੀਆਂ ਚ ਬੈਠਾ ਉਹ ਕੁੜੀਆਂ ਜਾਂ ਉੱਥੇ ਬੈਠਾ ਜੂ, ਕੁੜੀਆਂ ਮੁੰਡੇ ਕੋਲ ਥਾਂ ਬਹਿੰਦੇ, ਕੁੜੀਆਂ ਜੀ ਬਹਿੰਦੇ ਸੀ। ਉਹ ਯਾਰ ਉੱਥੇ ਸਿਆਣਦਾ ਨੀ ਕੋਈ, ਮੁੰਡਿਆਂ ਤੇ ਉਹਨੂੰ ਮੁੰਡੇ ਕੁੱਟਣ ਨੂੰ ਬਾਹਲਾ ਕਾਲਾ ਨੀ, ਕੁੜੀਆਂ ਨੂੰ ਬਾਹਲਾ ਨੀ ਕੁੱਟਣ। ਉਹ ਕਹਿੰਦਾ ਮੈਂ ਕਿਹਾ ਵੀ ਉਹ ਪਿੱਛੇ ਕੁੜੀ ਜੀ ਬੈਠੀ ਸੀ, ਉਹ ਕਹਿੰਦੀ ਵੀ ਆ ਬੈਠਾ ਹੀ ਉਹ। ਮੈਂ ਕਿਹਾ ਲਓ ਜੀ ਤੇਰਾ ਤੇਰੀ ਕਸਰ ਰਹਿ ਗਈ ਬਾਕੀ। ਮੈਨੂੰ ਕਹਿੰਦਾ ਵੀ ਤੂੰ, ਮੈਂ ਕਿਹਾ ਜੀ ਮੈਂ ਲਿਖਿਆ ਸੀਗਾ, ਮੇਰੇ ਘਰੇ ਰਹਿ ਗਈ ਕਾਪੀ। ਉਹ ਕਹਿੰਦਾ ਪੁੱਤ ਕੋਈ ਨੀ ਮੈਂ ਹੁਣੇ ਮੈਂ ਮਾਸਟਰ ਆਉਂਦੀ ਰਹਾ ਮਾਸਟਰ ਵੀ ਨੀ ਹੈਡ ਹੀ ਮਾਸਟਰ ਕਹਿੰਦਾ ਤੂੰ ਓਦਾਂ ਮੂੰਹ ਜਵਾਂ ਨੀ ਸੁਣਾ ਦੇ ਗਾਂ ਦੀ ਵਿਸ਼ੇਸ਼ਤਾ ਮੈਂ ਕਿਹਾ ਲਓ ਜੀ ਇਹ ਤਾਂ ਜਦ ਯਾਦ ਹੀ ਆ ਪਵਾ ਲਿਆ ਮੈਂ ਕਿਹਾ ਸਾਡੇ ਗਾਂ ਗਾਂ ਹੈ ਕਹਿੰਦਾ ਬਾਕੀਆਂ ਦੀਆਂ ਗਾਂ ਕਿਹੜਾ ਵੀ ਹੈਗੀਆਂ ਵਾ ਮੱਝਾਂ ਮੈਂ ਕਿਹਾ ਮਾਸਟਰ ਜੀ ਇਹ ਤੁਸੀਂ ਸੁਣਨਾ ਜੋ ਮੈਂ ਲਿਖਿਆ ਮੈਂ ਤੇ ਫਿਰ ਓਦਾਂ ਹੀ ਸੁਣਾਊਂਗਾ ਸਾਡੀ ਗਾਂ ਦੇ ਦੋ ਸਿੰਘ ਇੱਕ ਪੂਛ ਹੈ ਕਹਿੰਦਾ ਬਾਕੀ ਦੋ ਪੂਛਾਂ ਆਣੀਆਂ ਮੈਂ ਕਿਹਾ ਸਾਡੀ ਗਾਂ ਦੀਆਂ ਚਾਰ ਲੱਤਾਂ ਕਹਿੰਦਾ ਬਾਕੀ ਦੋ ਲੱਤਾਂ ਆਣੀਆਂ ਮੈਂ ਕਹਿੰਦਾ ਮੈਂ ਕਿਹਾ ਜੀ ਸਾਡੀ ਗਾਂ ਦੇ ਦੋ ਕੰਨ ਕਹਿੰਦਾ ਬਾਕੀ ਚਾਰ ਕੰਨਾਂ ਮੈਂ ਕਿਹਾ ਜੀ ਮਾਸਟਰ ਜੀ ਤੁਸੀਂ ਮੈਨੂੰ ਪੜ੍ਹਨ ਦੇਣਾ ਕਿ ਇਹ ਗਾਂ ਦੀਆਂ ਕੋਈ ਕਮੀਆਂ ਕਹਿ ਦੇਣਾ ਹੁਣ ਉਮਰ ਤਿੰਨ ਚਾਰ ਫੇਰ ਯਾਰ ਫੜਾ ਮੂੰਹ ਤੇਰੇ ਮੈਂ ਕਿਹਾ ਇਹ ਤਾਂ ਬਾਲਾ ਯਾਰ ਤੱਤਾ ਵਾਲਾ ਕਹਿੰਦਾ ਅੱਗੇ ਅੱਛਾ ਮੈਂ ਕਿਹਾ ਅੱਗੇ ਗਾਂ ਕੇ ਖੁਰਲੀ ਹੈ ਉਹ ਬੜੇ ਕੁੜੀਆਂ ਸਣ ਭਰਾਵਾਂ ਦੋਹਰੀਆਂ ਹੋਈਆਂ ਉਹਨੂੰ ਲੱਗਾ ਮੇਰੀ ਬੇਇੱਜ਼ਤੀ ਕੀਤੀ ਉਹਨੂੰ ਬੜਾ ਮੈਨੂੰ ਛੰਡਿਆ ਮੇਰਾ ਬੜਾ ਬਹੁਤ ਯਾਨੀ ਘਟਾਪਾ ਲਾਇਆ ਯਾਨੀ ਉਹ ਫਿਰ ਮੈਂ ਕਿਹਾ ਤੁਹਾਨੂੰ ਤਾਂ ਗਾਂ ਦਾ ਲੇਖ ਇਹ ਸੁਣਾਵੇ ਗਊ ਹਮਾਰੀ ਮਾਤਾ ਹੈ ਆਗੇ ਕੁਛ ਨਹੀਂ ਆਤਾ ਹੈ ਕੁਛ ਹੋਰ ਇਦੂ ਬਾਅਦ ਤੇ ਕੋਈ ਸੁਣਾਉਣ ਦਾ ਕੋਈ ਫਾਇਦਾ ਵੀ ਨੀ ਤੁਹਾਨੂੰ ਏਦਾਂ ਭਰਾਵਾ ਜਾਨ ਮੈਂ ਛਡਾਈ ਚਲੋ ਕੋਈ ਗੱਲ ਨੀ ਇਹਦਾ ਮਤਲਬ ਮਾਸਟਰ ਤਾਇਆ ਜੀ ਤੁਸੀਂ ਮਾਸਟਰਾਂ ਦੇ ਕਾਬੂ ਚ ਆ ਗਏ ਉਹ ਕਾਬੂ ਤੇ ਇੱਕ ਵਾਰ ਕਈ ਵਾਰ ਆਇਆ ਤੇ ਬਾਕੀ ਸਰੋਤਾ ਕੋਈ ਤਾਇਆ ਜੀ ਆਉਂਦੇ ਨੇ ਮੈਸੇਜ ਸੁਨੇਹੇ ਆ ਰਹੇ ਨੇ ਆਪਾਂ ਨੂੰ ਚਲੋ ਬਹੁਤ ਚੰਗੀ ਗੱਲ ਆ ਤੇ ਬਾਕੀ ਜਿੰਨੇ ਵੀ ਸਾਨੂੰ ਅਮਰੀਕਾ ਕੈਨੇਡਾ ਹੰਗਰੀ ਪੋਲੈਂਡ ਹੋਲੈਂਡ ਨੀਦਰਲੈਂਡ ਸਵੀਡਨ ਤਾਮਿਲਨਾਡੂ ਤੋਂ ਸਾਨੂੰ ਸੁਣਦੇ ਆ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਇਸਤਕਬਾਲ ਖੈਰ ਮਖਦਮ ਤੇ ਮਲਕੀਤ ਆ ਫੜਾ ਮੂੰਹ ਤੇਰੀ ਵਾਸੀ ਦੇ ਲਾਵੇ ਵਾਸੀਆਂ ਮਲਕੀਤ ਲਈ ਜਾਂਦਾ ਇਹਨੂੰ ਉਦਣ ਤੋਂ ਮੀਆਲਾ ਗੀਤ ਲਾਓ ਮਲਕੀਤ ਜਿਹੜੀ ਤੇਰੀ ਵਾਸੀ ਚੱਕੀ ਜਾਵੇ ਸਾਡੀਆਂ ਵੀ ਸੁਸਤੀਆਂ ਚੱਕੀਆਂ ਜਾਣ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਮਨ ਮੇਰੇ ਗੁਰ ਕੀ ਸਿੱਖ ਸੁਨੀਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਖੀਆਂ ਬੇਗਾਨੇ ਵਸ ਪਾਈਆਂ ਤੇ ਪੱਲੇ ਸਾਡੇ ਕੱਖ ਨਾ ਰਿਹਾ ਉਹ ਪੱਲੇ ਸਾਡੇ ਕੱਖ ਨਾ ਰਿਹਾ ਅੱਖਾਂ ਜਦੋਂ ਦੀਆਂ ਹੋ ਗਈਆਂ ਪਰਾਈਆਂ ਅੱਖਾਂ ਜਦੋਂ ਦੀਆਂ ਹੋ ਗਈਆਂ ਪਰਾਈਆਂ ਤੇ ਪੱਲੇ ਸਾਡੇ ਕੱਖ ਨਾ ਰਿਹਾ ਉਹ ਪੱਲੇ ਸਾਡੇ ਕੱਖ ਨਾ ਰਿਹਾ ਸੱਜਣਾ ਦੇ ਨਾਲ ਗਿਆ ਬੋਲਿਆ ਸੋਲ ਜਿੰਦੜੀ ਤੁਹਾਡੇ ਕੱਖ ਨਾ ਰਿਹਾ, ਉਹ ਪੱਲੇ ਤੁਹਾਡੇ ਕੱਖ ਨਾ ਰਿਹਾ, ਕੇ ਪੱਲੇ ਸਾਡੇ ਕੱਖ ਨਾ ਰਿਹਾ।
ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤੇ ਉਹ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਮੰਦਰ ਮਸੀਤੀ ਤੇ ਉਹ ਮਿਲਦਾ ਚਾਮ ਚਿੜਕੀਆਂ, ਜੇ ਰੱਬ ਮਿਲਦਾ ਜੰਗਲ ਵੇਲੇ ਤੇ ਉਹ ਮਿਲਦਾ ਗਾਵਾਂ ਵੱਛੀਆਂ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਰੱਬ ਨਾ ਤੇ ਤੀਰਥਾਂ ਤੇ ਨਹਾਤਿਆਂ ਹੀ ਮਿਲਦਾ ਹੈ ਅਤੇ ਨਾ ਹੀ ਉਹ ਸਿਰਫ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਵਿੱਚ ਵੱਸਦਾ ਹੈ, ਨਾ ਹੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹ ਲੱਭਦਾ ਹੈ। ਰੱਬ ਉਹਨਾਂ ਲੋਕਾਂ ਨੂੰ ਲੱਭਦਾ ਹੈ ਤੇ ਲੱਭ ਵੀ ਘਰੇ ਹੀ ਬੈਠਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਦੀਆਂ ਨੀਤਾਂ ਸੱਚੀਆਂ ਨੇ। ਆਵਾਜ਼ ਸਰਬਜੀਤ ਸਿੰਘ।
ਖਾਲੀ ਡੋਲੀ ਪਾ ਕਾਲਾ ਗਰੀਬ ਦਾ ਮਾਰਨਾ ਤੇ ਬੁਰੀ ਗਰੀਬ ਦੀ ਹਾਂ ਮੱਥੇ ਕਾਲਾ ਬੰਬਣ ਲੱਗਿਆ ਹੋ ਰੱਖੇ ਖੈਰ ਖੁਦਾ
ਕਿਆ ਬਾਤ ਆ ਤਾਈ ਜੀ, ਸਕੂਲ ਦੀਆਂ ਗੱਲਾਂ ਮੈਨੂੰ ਸੁਣ ਕੇ ਬੜਾ ਸਕੂਨ ਆਉਂਦਾ ਕਿਉਂਕਿ ਮੈਨੂੰ ਸਕੂਲ ਬਹੁਤ ਹੀ ਯਾਦ ਹੁੰਦਾ। ਤੈਨੂੰ ਤਾਂ ਯਾਦ ਆਉਣਾ ਵਿਹਲਾ ਨੂੰ ਤੈ ਸਹੀ ਗੱਲ ਮੈਂ ਇਹ ਦੱਸਦਾ ਕਿ ਸਕੂਲ ਦੇ ਵਿੱਚ ਜੋ ਬੰਦੇ ਨੂੰ ਆਨੰਦ ਆਉਂਦਾ ਨਾ ਜ਼ਿੰਦਗੀ ਦਾ, ਸਕੂਲਾਂ ਤੋਂ ਬਾਅਦ ਮੈਨੂੰ ਕਾਲਜ ਦੇ ਵਿੱਚ ਉਹ ਸਕੂਨ ਨਹੀਂ ਮਿਲਿਆ। ਕਾਲਜਾਂ ਦੇ ਵਿੱਚ ਤਾਂ ਜੀ ਜ਼ਿੰਦਗੀ ਜਿਹੜੀ ਹੈ ਨਾ ਉਹ ਡਿਫਰੈਂਟ ਆ। ਮੈਨੂੰ ਸਕੂਲ ਵਧੀਆ ਲੱਗਦਾ ਕਿ ਭੋਲਾ ਭਾਲਾ ਜਿਹੜਾ ਚਿਹਰਾ ਹੋਣਾ, ਬੱਚੇ ਜਿਹੜੇ ਇੱਕ ਦੂਜੇ ਦੇ ਨਾਲ ਮਤਲਬ ਪਿਆਰ ਦੀਆਂ ਗੱਲਾਂ, ਮੁਹੱਬਤ ਦੀਆਂ ਗੱਲਾਂ ਜਿਹੜੀਆਂ ਕਰਨੀਆਂ, ਉਹ ਮੁਹੱਬਤ ਪਿਆਰ ਉਹ ਨਹੀਂ ਜਿਹੜੀ ਤੁਸੀਂ ਕਹਿੰਦੇ ਆ, ਅਸੀਂ ਜਿਹੜੀ ਪਾਠਸ਼ਾਲਾ ਲਾਭ ਵਾਲੇ ਚ ਬੈਠੇ ਤਾਇਆ ਜੀ। ਉਦੋਂ ਸਕੂਲਾਂ ਦੇ ਵਿੱਚ ਕੰਪੀਟੀਸ਼ਨ ਨਾ ਲਿਖਾਈ ਵਧੀਆ ਵਾਲੀ ਦਾ, ਉਹ ਲਿਖਾਈ ਮੇਰੇ ਪੁੱਤ ਇੱਕ ਨੰਬਰ ਸੀ, ਇੱਕ ਨੰਬਰ ਮੈਨੂੰ ਇਹਨਾਂ ਦੀ ਨਾ ਮੇਰੀ ਲਿਖਾਈ ਨੀ ਸੁਣੀ ਸੀ। ਬਹੁਤੀਆਂ ਕੁੜੀਆਂ ਕਹਿੰਦੀਆਂ ਸੀ ਮੇਰਾ ਨਾਂ ਲਿਖਦੇ ਮਤਲਬ ਕਾਪੀ ਤੇ। ਅੱਛਾ 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 ਆਹੋ, ਮੈਂ ਕਿਹਾ ਮੈਂ ਲਿਖਦਾ ਤੇ ਸੀ ਨਾਂ, ਮੈਂ ਨਾਂ ਉਹਦਾ ਲਿਖੂ ਜਿਹੜੀ ਮੈਨੂੰ ਰੋਟੀ ਖਵਾਊ। ਅੱਛਾ ਕਿਆ ਬਾਤ ਆ, ਇਹ ਬਾਬਾ ਤੁਸੀਂ ਹਿਸਾਬ ਲਾਇਆ। ਮੈਂ ਕਿਹਾ ਨਾ ਮੈਂ ਲਿਖੂ, ਨਾ ਮੈਂ ਲਿਖਦਾ ਹੀ ਇੰਨਾ ਸੋਹਣਾ ਮੇਰੀ ਲਿਖਾਈ ਨਾ ਭੈਣ ਜੀ, ਇਹ ਜਿਹੜੀ ਉਹ ਨਾਲ ਸਾਡੇ ਹੋਰ ਦੂਸਰੀ ਕਲਾਸ ਦੀ ਪੜ੍ਹਾਉਂਦੀ ਸੀ, ਉਹਨੇ ਮੈਨੂੰ ਹਾਕ ਮਾਰ ਲਿਆਂਦੀ, ਮੈਨੂੰ ਕਹਿੰਦੀ ਮੁੰਡੇ ਨੂੰ ਸੱਦ ਕੇ ਲਿਆ ਵੀ ਜਿਹੜੀ ਲਿਖਾਈ ਬੜੀ ਸੋਹਣੀ ਕਰਦਾ। ਅੱਛਾ ਤੁਸੀਂ ਸੀ ਆ ਤੇ ਉਦੋਂ ਕਿਹੜਾ ਮੈਂ ਬੁੱਢਾ ਸੀ। ਮੈਂ ਕਿਹਾ ਜੀ ਮੈਨੂੰ ਕਹਿੰਦੀ ਵੀ ਤੇਰੀ ਲਿਖਾਈ ਆ ਨੇ ਬੜੀ ਸੋਹਣੀ। ਮੈਂ ਕਿਹਾ ਵੀ ਲਿਖਾਈ ਤੇ ਤਾਂ ਮੈਂ ਚੱਕ ਫੜੇ ਦੇਣਾ। ਕਹਿੰਦੀ ਵੀ ਐ ਕਰ ਵੀ ਮੈਂ ਆਪਣੇ ਪ੍ਰਾਹੁਣੇ ਨੂੰ ਲਿਖਣੀ ਆ ਚਿੱਠੀ, ਉਹਦਾ ਪ੍ਰਾਹੁਣਾ ਸੀਗਾ ਇਧਰ ਬਾਬ ਇਧਰ ਇਹ ਕੀ ਉਹ ਟਾਟਾ ਵਾਲਿਆਂ ਦੇ ਕੰਮ ਕਰਦਾ, ਉਹ ਲੋਹੇ ਦੀ ਫੈਕਟਰੀ ਚ ਉੱਥੇ। ਅੱਛਾ ਟਾਟਾ ਬਿਰਲਾ ਵਾਲਿਆਂ ਦੇ, ਟਾਟਾ ਵਾਲਿਆਂ ਦੇ ਬਿਰਲੇ ਵਾਲਿਆਂ ਦੇ, ਟਾਟਾ ਸ਼ਹਿਰ ਸੀ ਬੜਾ ਤਗੜਾ ਉੱਥੇ ਸੀ। ਕਹਿੰਦੀ ਮੈਂ ਉਹਨੂੰ ਲਿਖ ਕੇ ਦੇ ਚਿੱਠੀ, ਮੈਂ ਕਿਹਾ ਵੀ ਲਿਖਦੇ ਨੇ। ਮੈਂ ਕਿਹਾ ਤੂੰ ਬੋਲੀ ਚੱਲ ਮੈਡਮ ਜੀ ਤੇ ਮੈਂ ਲਿਖੀ ਜਾਣਾ। ਕਹਿੰਦੀ ਚੱਲ, ਉਹ ਕਹਿੰਦੀ ਮੇਰੇ ਪਿਆਰੇ ਪਤੀ ਦੇਵ ਮੈਂ ਰਾਜੀ ਖੁਸ਼ੀ ਹਾਂ ਤੇਰੀ, ਰਾਜੀ ਖੁਸ਼ੀ ਦੀ ਜੋ ਬੀਬੀ ਜੀ ਮੇਰੇ ਨਾਲ ਬਹੁਤ ਲੜਦੀ, ਯਾਨੀ ਸਾਰੇ ਦਿਲ ਦੇ ਭੇਤ ਮੈਂ ਜਾਣਦਾ। ਉਹ ਵੀ ਵੇਖ ਜਾਈ ਲਿਖੀ ਗਈ, ਉਹਨੂੰ ਵੀ ਨੀ ਚੇਤਾ ਵੀ ਹੋਰ ਦਾ ਚੇਤੇ ਨਾ ਗੱਲ। ਇਹਨੇ ਮੇਰੇ ਐਂ ਕਿਹਾ ਮੈਂ ਉਦਾਂ ਦੀ ਫਲਾਨਾ, ਮੈਨੂੰ ਤੇਰੀ ਆਵਾਜ਼ ਆਈ, ਉਹਨੂੰ ਮੈਨੂੰ ਪਹਿਲਾਂ ਸ਼ਰਮ ਵੀ ਆਵੇ। ਮੈਂ ਕਿਹਾ ਹੁਣ ਤੇ ਚਿੱਠੀ ਲਿਖਣੀ ਆ ਕਿ ਦਿਲ ਦੇ ਭਾਵ, ਮੈਂ ਲਿਖਾ ਤੀ ਲਿਖ ਕੇ ਸੁਣੀ ਮੈਂ ਉਹਨੂੰ ਫੜਾ ਤੀ। ਮੈਂ ਕਿਹਾ ਜੀ ਵੀ ਮੈਂ ਸੋਚਿਆ ਸੀ ਵੀ ਤੁਹਾਡੇ ਲੜਾਈ ਨੀ ਹੋਣੀ, ਜਿੰਨੀ ਚਿੱਠੀ ਤੁਸੀਂ ਲਿਖ ਦਿੱਤਾ ਊ ਮੁੜਿਓ ਨਾ। ਮੈਂ ਜੀ ਸੋਚਿਆ ਮੂੰਹ ਦੇਣ ਕੇ, ਮੈਂ ਭੈਣ ਜੀ ਤੁਹਾਡੇ ਵੀ ਲੜਾਈ ਹੁੰਦੀ। ਕਹਿੰਦੀ ਪੁੱਤ ਲੜਾਈਆਂ ਸਭ ਸਹੀ ਹੁੰਦੀਆਂ ਤੇ ਲੜਾਈ ਤੋਂ ਬਗੈਰ ਤੇ ਘਰ ਚੱਲਦੇ ਨੀ। ਮੈਂ ਕਿਹਾ ਫਿਰ ਇਹ ਵੀ ਲੈ ਦਿੰਦੇ, ਉਹ ਤਾਂ ਮਗਰੋਂ ਪਰੇਸ਼ਾਨ ਰਹੂਗਾ। ਹੁਣ ਕਾਰ ਦੇਣੀ ਚਪੇੜ ਮਾਰੀ ਮੇਰੇ ਪਰਦਾ ਮਾਣੀ ਸੁਣ ਲਿਖੀ ਲਿਖੀ ਗਈ ਆ। ਮੈਂ ਕਿਹਾ ਇਹ ਤਾਂ ਲਸ਼ੂ ਦੀ ਗੱਲ ਸੁਣੋ, ਜੋ ਕੰਮ ਨੇ ਬੜੀ ਜਾਂਦਾ ਫਿਰ ਕੁੱਟ ਕੇ ਭੇਜਦੇ ਹੁੰਦੇ, ਉਹ ਗੱਲ ਚਲੀ ਆ। ਮੈਂ ਚਲ ਗਿਆ ਤੇ ਮਾਸਟਰ ਕਹਿੰਦਾ, ਜਿਹੜਾ ਸੀ ਮਾਸਟਰ ਸਾਡਾ ਉਹ ਆਇਆ ਨਾ ਇੱਕ ਦਿਨ ਤੇ ਦੂਸਰਾ ਮਾਸਟਰ ਆ ਗਿਆ ਤੇ ਉਹਨੇ ਕਿਹਾ ਬਈ ਲੇਖ ਲਿਖੋ। ਉਹਨੂੰ ਵੀ ਲੇਖ ਲਿਖਾਇਆ, ਲੇਖ ਲਿਖਾਇਆ ਮੇਰਾ ਮਿੱਤਰ। ਮੈਂ ਮੇਰਾ ਮਿੱਤਰ ਪਾਖਰ ਲਾਲ ਲਿਖਦਾ, ਬੜਾ ਸੋਹਣਾ ਲਿਖਿਆ ਆਪਦੇ ਕਿਤੋਂ ਤੇ ਜੋ ਵਿਸ਼ੇਸ਼ਤਾ ਵਾ। ਉਹਨਾਂ ਮੈਨੂੰ ਵੇਖਿਆ ਕਹਿੰਦਾ ਲਿਖਾਈ ਤੇਰੀ, ਕਹਿੰਦਾ ਵੀ ਇਹ ਤੂੰ ਲਿਖਿਆ। ਮੈਂ ਕਿਹਾ ਵੀ ਆਪ ਲਿਖਿਆ ਮੈਂ। ਉਹ ਮੇਰੇ ਮੂੰਹ ਵੱਲ ਵੇਖ ਕੇ ਕਹਿੰਦਾ ਤੂੰ ਲਿਖ ਹੀ ਨੀ ਸਕਦਾ ਇੰਨਾ ਸੋਹਣਾ, ਕਿਉਂ ਤੁਸੀਂ ਆਪ ਨੀ ਸੀ ਸੋਹਣੇ? ਸੋਹਣਾ ਤੇ ਸੀ, ਸੋਹਣਾ ਬੰਦਾ ਸੋਹਣਾ ਨੀ ਲਿਖਦਾ। ਉਹਨੇ ਮੇਰਾ ਤਾੜ ਦੇਣੀ ਜਿਵੇਂ ਮਾਰਤੀ ਕਹਿੰਦਾ ਕਿਤੋਂ ਲਿਖਾਇਆ ਮੈਂ ਕਿਹਾ ਆਪ ਲਿਖਿਆ ਮੈਂ ਕਿਤੋਂ ਲਿਖਾਉਣਾ ਮਗਰ ਕਿਹੜਾ ਇੱਥੇ ਮੇਰੇ ਬੈਠਾ ਤੇ ਮੇਰੇ ਤੋਂ ਮੈਂ ਕਈ ਤੁਹਾਡੀਆਂ ਮੈਡਮਾਂ ਵੀ ਜਾਣੀ ਚਿੱਠੀਆਂ ਲਿਖਾਉਂਦੀਆਂ ਮੈਂ ਉਹਨੂੰ ਕੀ ਕਹਿਣਾ ਸੀ ਮੈਂ ਕਿਹਾ ਜੀ ਆਪ ਲਿਖਿਆ ਉਹਨੇ ਮੇਰੇ ਇੱਕ ਹੋਰ ਜੜ ਦਿੱਤੀ ਮੈਨੂੰ ਚੜ ਗਿਆ ਗੁੱਸਾ ਮੈਂ ਤਾਂ ਲੜ ਪਿਆ ਉੱਥੇ ਮਿੱਟੀ ਦੇ ਵਿੱਚ ਅੱਛਾ ਮੈਂ ਮਿੱਟੀ ਚ ਲੜ ਪਿਆ ਉਹ ਸਾਰੇ ਵੇਖਣ ਵੀ ਇਹਨੂੰ ਹੋਇਆ ਕਿ ਮੈਂ ਤੱਪੜ ਖਿਲਾਰੀ ਤੁਰਿਆ ਵਾ ਉਧਰੋਂ ਮੈਡਮ ਜਾਣੀ ਨੇ ਚਿੱਠੀ ਲਿਖਾਈ ਤੇ ਉਹ ਕਹਿੰਦੀ ਕੀ ਗੱਲ ਹੋਈ ਮੁੰਡੇ ਨੂੰ ਕਿਉਂ ਕੁੱਟੀ ਜਾਣੇ ਕਹਿੰਦਾ ਇਹਦੀ ਲਿਖਾਈ ਇਹਨੇ ਬੜੀ ਸੋਹਣੀ ਕੀਤੀ ਇਹਦੀ ਲਿਖੀ ਨੀ ਇਹ ਤੋਂ ਲੱਗਦਾ ਹੀ ਨੀ ਵੀ ਇਹ ਲਿਖਿਆ ਹੋਊ ਇਹ ਨੀ ਲਿਖੀ ਮੈਂ ਕੱਲ ਕੀ ਸੀ ਲਿਖਾਈ ਉਹ ਮੈਨੂੰ ਵਰਾਵੇ ਮੇਰਾ ਚਿੱਤ ਕਰੇ ਮੈਂ ਗਾਲਾਂ ਕੱਢਾਂ ਮਾਸਟਰ ਨੂੰ ਉਹ ਮਾਸਟਰ ਨੂੰ ਹੋਰ ਕਿਹਨੂੰ ਉਹ ਵਿਚਾਰੀ ਮੈਨੂੰ ਸਾਰੀ ਦਿਹਾੜੀ ਮਾਸਟਰ ਬਾਅਦ ਸੋਰੀਆਂ ਸਾਰੀ ਦਿਹਾੜੀ ਮੈਨੂੰ ਮਨੋਦਰ ਰਿਹਾ ਕਦੇ ਟੋਫੀਆਂ ਲੈ ਕੇ ਦੇ ਕਦੇ ਕੋਹ ਲੈ ਕੇ ਦੇ ਕਦੇ ਕੋਹ ਲੈ ਕੇ ਦੇ ਮਤਲਬ ਮੈਂ ਫਿਰ ਸਾਰੀ ਦਿਹਾੜੀ ਪੂਰਾ ਫਿਰ ਮੈਂ ਭੂਏ ਚੜਿਆ ਰਿਹਾ ਮਗਰੋਂ ਬਾਅਦ ਛੇਤੀ ਮੈਨੂੰ ਸ਼ੇਰ ਨੂੰ ਹਟ ਗਿਆ ਕਹਿੰਦੇ ਹੁਣ ਇਹਨੂੰ ਕੁੱਟ ਕੇ ਲੈਣਾ ਕਿ ਮਗਰੋਂ ਬੁਲਾਉਣਾ ਵੀ ਸਾਨੂੰ ਹੀ ਪੈਣਾ ਅੱਛਾ ਉਹ ਜਾਂਦਾ ਹੀ ਮਗਰੋਂ ਲਾਲ ਗੱਲ ਵੇਖੇ ਤੇ ਭਾਈ ਇਹਨੂੰ ਫੜ ਲਿਆ ਕਹਿੰਦਾ ਵੀ ਤੂੰ ਕਿਹਦੇ ਛੇਤਰ ਖਾ ਕੇ ਆ ਮੈਂ ਕਿਹਾ ਵੀ ਭਾਈ ਆ ਵੀ ਛੇਤਰ ਮੈਂ ਕਿਸੇ ਗੱਲੋਂ ਨੀ ਖਾਧੇ ਛੇਤਰ ਯਾਨੀ ਵੀ ਅਣਜਾਣੇ ਜੀ ਖਾਧੇਗਾ ਉਹ ਲੱਗੇ ਵੀ ਕਿਸੇ ਨੂੰ ਲੜ ਲੁੜ ਕੇ ਆਏ ਛੇਤਰ ਖਾ ਕੇ ਆ ਕਿਸੇ ਨੂੰ ਕਹਿੰਦਾ ਵੀ ਇਹ ਛੇਤਰ ਖਾ ਕੇ ਸਾਡੇ ਨੂੰ ਘਰ ਵੜਨਾ ਕਿਸੇ ਹੋਰ ਦੇ ਰਹਿ ਲੈ ਮੈਂ ਕਿਹਾ ਵੀ ਜਦੋਂ ਹੁਣ ਮਾਸਟਰ ਕੁੱਟ ਦੇਣਗੇ ਮੈਂ ਉਹਨਾਂ ਨੂੰ ਕਰੂੰਗਾ ਤੇ ਉਹ ਮਹਾਂ ਫਿਰ ਉਹਨੂੰ ਮੈਂ ਗੱਲ ਸਮਝਾਈ ਤੇ ਉਹ ਮੇਰੀ ਗੱਲ ਆਖਣ ਲੱਗੇ ਫਿਰ ਪਾਖਰ ਨੂੰ ਦੱਸਿਆ ਪਾਖਰ ਕਹਿੰਦਾ ਏਦਾਂ ਹੋਈ ਤਾਇਆ ਜੀ ਸਕੂਲ ਦੇ ਦਿਨ ਤੇ ਕਿੰਨੇ ਵਧੀਆ ਹੁੰਦੇ ਨਾ ਵਾਹ ਉਹ ਸਕੂਲ ਤੇ ਅਸੀਂ ਤੇ ਕਾਲਜ ਵੀ ਨੀ ਵੇਖਿਆ ਜੇ ਕਾਲਜ ਦੇ ਵੇਖੇ ਹੁੰਦੇ ਤੁਹਾਨੂੰ ਦੱਸ ਵੀ ਦਿੰਦੇ ਪਰ ਸਕੂਲ ਸਕੂਲ ਹੀ ਆ ਸਕੂਲ ਇਸ ਕਰਕੇ ਚੰਗਾ ਬੁੱਧ ਵਿਚ ਕੋਈ ਨਾ ਲਾਲਚ ਕੋਈ ਮਨ ਦੇ ਵਿਚ ਮਾੜਾ ਸੋਚ ਨੀ ਕਿਸੇ ਪ੍ਰਤੀ ਕੋਈ ਨਫ਼ਰਤ ਨੀ ਈਰਖਾ ਨੀ ਹੁਣ ਤਾਂ ਸਕੂਲਾਂ ਚ ਈਰਖਾ ਨਫ਼ਰਤਾਂ ਸਭ ਕੁਝ ਸਿੱਖ ਲੈਂਦੇ ਨਿਆਣੇ ਪਹਿਲਾਂ ਨਹੀਂ ਸੀ ਸਿੱਖਦੇ ਪਹਿਲਾਂ ਇਹ ਗੱਲਾਂ ਬੜਾ ਚਾਅ ਮਨਾਉਂਦੇ ਸੀ ਵੀ ਸਾਰੇ ਮਿਲ ਕੇ ਬਹਿੰਦੇ ਹੱਸਦੇ ਖੇਡਦੇ ਆ ਖੁਸ਼ੀਆਂ ਮਨਾਉਂਦੇ ਆ ਤੇ ਏਦਾਂ ਦਾ ਤਾਂ ਕੋਈ ਮੈਨੂੰ ਲੱਗਦਾ ਵੀ ਕਦੇ ਕਿਤੇ ਆਉਣਾ ਵੀ ਨਹੀਂ ਏਦਾਂ ਦਾ ਮਾਹੌਲ ਬੜੀ ਮਤਲਬ ਖੁਸ਼ੀ ਵਾਲੀ ਮਤਲਬ ਉਹ ਸਮਾਂ ਹੁੰਦਾ ਬੜਾ ਟਾਈਮ ਚੰਗਾ ਹੁੰਦਾ ਉਹ ਟਾਈਮ ਲੰਘ ਜਾਏ ਫਿਰ ਖਤਮ ਤਾਂ ਹੀ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਟਾਈਮ ਤੇ ਪੁੱਤ ਜਾਂਦਾ ਭੱਜਿਆ ਹੀ ਇਸ ਮਗਰੋਂ ਬੀਤ ਹੀ ਜਾਣਾ ਇਹਨੂੰ ਤੁਸੀਂ ਇਹ ਸਹੀ ਵਰਤ ਲਓਗੇ ਸਹੀ ਖਰਚ ਲਓਗੇ ਤੇ ਜ਼ਿੰਦਗੀ ਦੇ ਵਿੱਚ ਲਵੋਗੇ ਸੁੱਖ ਬਹੁਤ ਇਹਨੀ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਨ ਖਰਾਬ ਨਾ ਕਰ ਲਿਆ ਕਰੋ ਮਨ ਦੁਖੀ ਨਾ ਕਰ ਲਿਆ ਕਰੋ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਲੜ ਨਾ ਪਿਆ ਕਰੋ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਨਿਰਾਸ਼ ਨਾ ਹੋ ਜਾਇਆ ਕਰੋ ਜ਼ਿੰਦਗੀ ਬੜੀ ਖੂਬਸੂਰਤ ਆ ਇਹਨੂੰ ਸਮਝਣ ਦੀ ਲੋੜ ਆ ਜਿਹੜਾ ਬੰਦਾ ਇਹਨੂੰ ਸਮਝ ਲੈਂਦਾ ਉਹਦੇ ਲਈ ਤਾਂ ਬੜੀ ਪਿਆਰੀ ਲੱਗਦੀ ਹੈ ਜਿਹਨੂੰ ਨਾ ਸਮਝ ਲੱਗੇ ਉਹਦੇ ਲਈ ਬੋਝ ਵੀ ਲੱਗਣ ਲੱਗ ਪੈਂਦੀ ਜੇ ਜ਼ਿੰਦਗੀ 'ਚ ਸਾਨੂੰ ਜੀਣਾ ਬੋਝ ਲੱਗਦਾ ਨਾ ਇਹਦਾ ਮਤਲਬ ਜ਼ਿੰਦਗੀ 'ਚ ਕੋਈ ਕਮੀ ਨਹੀਂ ਇਹਦਾ ਮਤਲਬ ਤੁਹਾਡੇ ਜੀਣ ਦੇ ਵਿੱਚ ਕੋਈ ਕਮੀ ਆ ਤੁਹਾਡੇ ਜਿਹੜੇ ਸਮਝਣ ਦੇ ਵਿੱਚ ਕਮੀ ਆ ਨਿਰਾਸ਼ਾ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੀ ਨਿਰਾਸ਼ਾ ਸਦਾ ਬੰਦੇ 'ਚ ਹੁੰਦੀ ਆ ਇੱਕ ਇਨਸਾਨ ਬੜਾ ਹੱਸਦਾ ਖੇਡਦਾ ਚਾਅ ਮਨਾਉਂਦਾ ਖੁਸ਼ੀਆਂ ਮਨਾਉਂਦਾ ਇੱਕ ਰੋਈ ਜਾਂਦਾ ਉਹਦੀ ਜ਼ਿੰਦਗੀ 'ਚ ਰੋਣਾ ਨਹੀਂ ਉਹਦੇ 'ਚ ਰੋਣਾ ਜਿਹੜਾ ਉਹਨੂੰ ਸਮਝ ਨਹੀਂ ਇਹ ਕਰਕੇ ਉਹ ਰੋਈ ਜਾਂਦਾ ਬਸ ਜ਼ਿੰਦਗੀ ਨੂੰ ਬਰਬਾਦ ਕਰੀ ਜਾਂਦਾ ਬਰਬਾਦ ਕਰਨ ਦਾ ਨਾਮ ਜ਼ਿੰਦਗੀ ਨਹੀਂ ਆਬਾਦ ਕਰਨ ਦਾ ਖੁਦ ਵੀ ਆਬਾਦ ਹੋਵੋ ਦੂਸਰਿਆਂ ਨੂੰ ਵੀ ਖੁਸ਼ੀਆਂ ਦਿਓ ਆਬਾਦ ਕਰੋ ਇਹ ਜ਼ਿੰਦਗੀ ਜਿਉਂਗੇ ਨਾ ਜ਼ਿੰਦਗੀ ਬੜੀ ਪਿਆਰੀ ਲੱਗਣੀਆਂ ਨੇ ਉਹਦਾ ਬਸ ਉਹ ਬੋਝ ਲੱਗਣਾ ਤੇ ਬਸ ਉਹ ਬੋਝ ਜਿਹੜਾ ਨਾ ਉਹ ਚੱਕਣਾ ਬੜਾ ਮੁਸ਼ਕਿਲ ਹੋ ਜਾਂਦਾ ਇਹ ਕਰਕੇ ਸਿਆਣੇ ਬਣੋ ਖੁਸ਼ ਰਹੋ ਆਬਾਦ ਰਹੋ ਜਿੱਦਾਂ ਦੀ ਵੀ ਜ਼ਿੰਦਗੀ ਦੇ ਵਿੱਚ ਪ੍ਰਸਥਿਤੀ ਆ ਭਾਵੇਂ ਦੁੱਖਾਂ ਦੀਆਂ ਕੜੀਆਂ ਭਾਵੇਂ ਖੁਸ਼ੀਆਂ ਦੀਆਂ ਭਾਵੇਂ ਉਹ ਤੰਗੀਆਂ ਆ ਗਈਆਂ ਹਰ ਸਮੇਂ ਨੇ ਇੱਕ ਟਾਈਮ ਤੇ ਘੱਟ ਜਾਣਾ ਸਮਾਂ ਜਿਹੜਾ ਉਹ ਬੀਤ ਜਾਣਾ ਕਹਿੰਦੇ ਵੀ ਜੇ ਚੰਗੇ ਦਿਨ ਨਹੀਂ ਰਹਿ ਤੇ ਮਾੜੇ ਵੀ ਨਹੀਂ ਰਹਿਣਗੇ ਜੇ ਉਹ ਦਿਨ ਨਹੀਂ ਰਹਿ ਤੇ ਰਹਿਣੇ ਇਹ ਵੀ ਨਹੀਂ ਇਹ ਕਰਕੇ ਇੰਤਜ਼ਾਰ ਕਰੋ ਇੰਤਜ਼ਾਰ ਜਿਹੜੀ ਆ ਨਾ ਉਹਦਾ ਫਲ ਬੜਾ ਮਿੱਠਾ ਹੁੰਦਾ ਤੇ ਕਾਲ ਆ, ਕਾਲ ਦੇ ਅੱਗੇ ਤੇ ਟੋਏ ਹੁੰਦੇ ਆ ਤੇ ਕਾਲ ਚ ਬੰਦਾ ਬੰਦਾ ਆਪਣਾ ਕੰਮ ਬਣਾਉਂਦਾ ਤੇ ਨਹੀਂ, ਵਿਗਾੜ ਕੇ ਜਰੂਰ ਬਹਿ ਜਾਂਦਾ। ਸਹੀ ਗੱਲ ਹੈ ਤਾਜੀ, ਗੱਲ ਤੁਹਾਡੀ ਸਹੀ ਹੈ, ਬਿਲਕੁਲ ਠੀਕ ਹੈ, ਬਹੁਤ ਚੰਗਾ ਲੱਗਾ ਤਾਜੀ। ਤੇ ਆਪਾਂ ਫਿਰ ਅੱਗੇ ਵਧਦੇ ਹਾਂ ਜੀ, ਅੱਗੇ ਵੱਧ ਮਿਲ ਕੇ ਤੇ ਲੈ ਸੁਨੇਹ ਵੀ ਪੜ ਮੇਰਾ ਬਹੁਤ ਜੀ, ਸੁਨੇਹ ਵੀ ਤਾਜੀ ਪੜਦੇ ਤੇ ਬਾਕੀ ਵੀ ਸਰੋਤੇ ਜਿਹੜੇ ਸੁਨੇਹ ਸਾਡੇ ਤੋਂ ਆਉਣੇ ਸ਼ੁਰੂ ਹੋ ਵੀ ਗਏ ਨੇ। ਬਾਕੀ ਪਹਿਲੇ ਸਰੋਤ ਤੋਂ ਤੁਸੀਂ ਵੀ ਜੇ ਸੁਨੇਹਾ ਭੇਜਣਾ ਚਾਹੁੰਦੇ ਹੋ, ਈਮੇਲ ਕਰਨਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਈਮੇਲ ਆਈਡੀ ਹੈ ਸਾਡੀ, ਜਾਂ ਫਿਰ ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਤੇ ਅਸੀਂ ਉਹਨਾਂ ਨੂੰ ਸ਼ਾਮਲ ਕਰਾਂਗੇ ਇਹਨਾਂ ਖੂਬਸੂਰਤ ਗੀਤਾਂ ਤੋਂ ਬਾਅਦ।
ਮੈਨੂੰ ਵਾਂਗ ਸ਼ੁਦਾਇਆ ਚਾਕੇ ਆਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਪਾਣੀ ਚ ਸੁਣੀ ਵਣ ਹਾਸੇ ਆਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਕਣਾ ਜਦ ਟਾਕੇ ਮਲਾਨੀਆਂ ਨੀਓ ਲੱਗਾ ਮੇਰੀ ਵੱਖੀ ਸੰਗ ਜਾਪੇ ਆਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਆਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਦੀ ਸੁਗੰਧ ਆਉਂਦੀ ਜਾਪੇ ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ ਮੈਨੂੰ ਵਾਂਗ ਸ਼ੁਦਾਇਆ ਚਾਕੇ ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ।
ਜੇ ਤੁਸੀਂ ਆਪਣੇ ਉਸਾਰੇ ਮਕਾਨ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਖਾਣ ਲਈ ਪੌਸ਼ਟਿਕ ਭੋਜਨ ਹੈ ਅਤੇ ਖਰਚਣ ਲਈ ਪੈਸੇ ਹਨ, ਤਾਂ ਤੁਸੀਂ ਸੰਸਾਰ ਦੇ ਪਤਵੰਤੇ ਵਿਅਕਤੀਆਂ ਵਿੱਚੋਂ ਹੋ। ਜੇਕਰ ਤੁਹਾਡਾ ਘਰ ਸਾਫ਼ ਸੁਥਰੀ ਥਾਂ ਤੇ ਹੈ, ਸਫ਼ਰ ਲਈ ਕਾਰ ਹੈ, ਬੈਂਕ ਵਿੱਚ ਆਉਣ ਜਾਣ ਹੈ,
मोबाइल अते कंप्यूटर वरतदे हो तां तुसीं संसार दी उपरली 20% आबादी विचों हो। जेकर तुहानूं किसे खाना जंगी दा सामना नहीं करना पिया, शरणार्थी नहीं बनना पिया, जेल दी इकलता दा शिकार नहीं होना पिया, थाने विच तसीहे नहीं सहने पए, खुफिया एजेंसियां ने तुहाडा पिछा नहीं कीता, तां तुसीं संसार दे 2 अरब लोकां नालों चंगे हो। जेकर तुसीं बिना किसे डर दे अपनी पसंद दे धार्मिक स्थान ते जा सकदे हो, जे तुहानूं अज गिरफ्तार कीते जाण दा डर नहीं, लापता होण दी चिंता नहीं, मारे जाण दा भय नहीं, तां तुसीं 3 अरब लोकां नालों चंगे हो जेडे अजही मौज नहीं मान सकदे। जे तुसीं अपने मापिआं नाल रहिंदे हो जां मापे तुहाडे नाल रहिंदे हन अते तुहाडे बच्चे स्कूल कॉलेज या यूनिवर्सिटी विच पढ़दे हन, पत्नी कोल भी रुजगार है, तां तुसीं संसार दे 75% लोकां नालों वधेरे सहूलतां माण रहे हो। जेकर तुहानूं बचत करन दी आदत है, जायदाद तों भी आमदन है, घर विच भी पैसे रखे हुए हन, कोई चीज खरीदन मौके किसे तों पैसे नहीं मंगने पैंदे, घर विच चिट्ठी पत्तर अते अखबार दे नाल कोई रसाला भी आउंदा है, तां तुसीं संसार दे उपरले 7% लोकां विचों हो। जेकर तुसीं इस लिखे नूं पढ़ रहे हो तां तुसीं संसार दे उन 2 अरब लोकां नालों चंगे हो जिन्हां नूं पढ़ना लिखना नहीं आउंदा। अज दे दिन नूं अपनियां इन्हां मुलवान खूबियां, खुशियां अते खुशहालियां दे संदर्भ विच गुजारना, अपने जानण वालियां नूं भी दसना कि साढ़े सबना कोल किन्नियां कीमती नियामतां हन। विचार नरिंदर सिंह कपूर, आवाज सरबजीत सिंह।
जी एक बार फिर तो बहुत बहुत स्वागत है जी प्रोग्राम दे विच। प्रोग्राम दा तुसी आनंद मानदे पाए प्यारे दोस्तो, ते प्रोग्राम च गल्लां बातां दे नाल नाल गीत संगीत दा भी तुसी आनंद मानदे पाए। ते प्यारे दोस्तो, तुसी भी जे सुनेहा भेजना चाहुंदे हो प्रोग्राम च, खूबसूरत गीत सुनना चाहुंदे हो, तां तुसी सानू request@harmanradio.com ते ईमेल करके जेहड़ी है प्रोग्राम दे विच शामिल हो सकदे हो जी। तां जी हां बब्बर शेरा, ਤੇ ਲਓ ਤਾਂ ਜੀ ਅਗਲੇ ਆਪਣੇ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਆਪਾਂ ਪਾਉਂਦੇ ਹਾਂ ਜੀ ਹੁਣ। ਜਤਿੰਦਰ ਸਿੰਘ ਭੰਗੂ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਹੁੰਚੇ ਨੇ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਦੀ ਜਿਹੜੀ ਆ ਸਾਂਝ ਉਹ ਪਾਉਂਦੇ ਹਾਂ। ਕਹਿੰਦੇ ਤਾਇਆ ਜੀ ਤੇ ਮਨਦੀਪ ਭਾਜੀ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭੰਗੂ ਸਾਹਿਬ, ਹੋਰ ਸੁਣੋ ਸਿੱਧਾ ਹੋ ਰਿਹਾ ਤਾਇਆ ਜੀ। ਤੇ ਬਾਕੀ ਤਾਇਆ ਜੀ ਹਾਲ ਚਾਲ ਤੁਹਾਡਾ ਪੁੱਛਦੇ ਨੇ, ਹਾਲ ਚਾਲ ਦੱਸੋ ਜੀ।
ਹਾਲ ਚਾਲ ਚੰਗਾ, ਹਾਲ ਚਾਲ ਬਸ ਜਿਹੜਾ ਚੰਗਾ ਸੋਹਣਾ ਜਿਹੜਾ ਟਾਈਮ ਲੰਘੀ ਜਾਂਦਾ ਉਹਦਾ ਤੇ ਉਹਦਾ ਰਾਜੀ ਖੁਸ਼ੀ ਤੋਂ ਬਚੇ ਆਹ ਵੀ ਰਾਜੀ ਖੁਸ਼ੀ ਤੋਂ ਬਚੇ ਆ ਤੇ ਤੂੰ ਵਧੀਆ ਕੀ ਹੋ ਸਕਦਾ। ਬਾਕੀ ਕਹਿੰਦੇ ਡਰਾਈਵਰੀ ਕਰਦੇ ਪਏ ਆ ਤੇ ਅੱਜ ਗਾਣਾ ਕਵਰ ਗਰੇਵਾਲ ਦਾ ਸੁਣਨਾ ਚਾਹੁੰਦੇ ਨੇ, ਇੱਕ ਮਸਤਾਨਾ ਜੋਗੀ। ਮਸਤਾਨਾ ਜੋਗੀ ਯੋਗੀ ਮਹਾਨਾ, ਬਹੁਤ ਸੋਹਣਾ ਗੀਤ ਹੈ, ਖਰੇ ਵੀ ਸੋਹਣਾ ਗੀਤ ਸੀ। ਆਇਆ ਬਾਬਲ ਦੇ ਦਰਬਾਜੀ ਮਸਤਾਨਾ ਯੋਗੀ, ਗੀਤ ਵਾਲਾ ਬਹੁਤ ਸੋਹਣਾ ਆਈ ਜੀ। ਤਾਇਆ ਜੀ ਗੀਤ ਬੜਾ ਸੋਹਣਾ ਵਾ ਤੇ ਆਪਾਂ ਜ਼ਰੂਰ ਸੁਣਾਂਗੇ, ਬਹੁਤ ਬਹੁਤ ਸ਼ੁਕਰੀਆ। ਪੰਗੂ ਸਾਹਿਬ ਵੈਸੇ ਵੀ ਗੀਤ ਸੋਹਣੇ ਸੁਣਦੇ ਨੇ। ਹਾਂ ਤੇ ਇਹਨਾਂ ਨੇ ਬਦਾਮਾਂ ਵਾਲਾ ਨੁਕਤਾ ਕੱਲ ਵਾਲਾ ਨੋਟ ਕਰ ਲਿਆ ਤੇ ਤਾਂ ਕਰਕੇ ਮੈਨੂੰ ਲੱਗਦਾ। ਬਾਕੀ ਅੱਗੇ ਤਾਇਆ ਜੀ ਗੈਰੀ ਭਾਜੀ ਮੈਲਬੋਰਨ ਵਾਲੇ ਪਹੁੰਚੇ ਨੇ। ਉਹ ਵੱਲ ਹੰਸਰਾ ਸਾਹਿਬ, ਹੰਸਰਾ ਕਹਿੰਦਾ ਮੈਂ ਹੰਸਰਾ ਜੀ ਨੀ ਕਹਿੰਦਾ ਤਾਇਆ, ਫਿਰ ਹੰਸਰਾ ਜੀ ਕਹੀ ਜਾਂਦਾ ਨਾ 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 ਹੰਸਰਾ ਜੀ ਤੇ ਨਾ ਹੀ ਲੈਣਾ ਮਾੜਾ, ਉਹ ਤਾਂ ਪੈਂਦਾ ਪਈ ਉਹ ਬਹੁਤ ਜ਼ਿਆਦਾ ਸੁਣ ਲਈ ਉਹਦੀ ਗੱਲਬਾਤ, ਮਸਤ ਮਸਤ ਗੱਲ ਕਰਦਾ ਉਹ ਤਾਂ ਅੰਦਰ ਯਾਰ ਭਰਿਆ ਬਹੁਤ ਜ਼ਿਆਦਾ, ਜਿਹੜਾ ਮਸਤ ਹੈ ਨਾ ਬਹੁਤਾ ਉਹਨੂੰ ਕਿਹੜੀ ਲੱਸੀ ਦੀ ਕੋਈ ਨੀ ਹੁੰਦੀ। ਓਹ ਵੀ ਚੀਜ ਆ ਮਹਾਤਮਾ ਬੁੱਧ ਹੋਰੇ ਇਹ ਸੀ ਸੱਚੇ ਸੁੱਚੇ ਤੇ ਮਸਤ ਇਹਨਾਂ ਨੂੰ ਕਹਿ ਸਕਦੇ ਇਹਨਾਂ ਨੂੰ ਸਾਰੀ ਦੁਨੀਆਂ ਕੋਈ ਵੀ ਲੱਗਦੀ ਆ ਦੁਸ਼ਮਣ ਵੀ ਆ ਜਾ ਉਹਨਾਂ ਨੂੰ ਵੀ ਜੀਆਂ ਕੋਈ ਉਹਨਾਂ ਦੇ ਥੁੱਕ ਗਿਆ ਉਹ ਕਹਿੰਦੇ ਚਲੋ ਕੋਈ ਨੀ ਇਹਦਾ ਗੁੱਸਾ ਇਹਦੇ ਕੋਈ ਬੋਲ ਨੀ ਸਕਿਆ ਇਹਦੇ ਕੋਈ ਸ਼ਬਦ ਹੀ ਹੈ ਨਹੀਂ ਉਹ ਜਿਹੜਾ ਇਹਦਾ ਜਿਹੜਾ ਭਰਾ ਸੀ ਉਹ ਆਹਦਾ ਜੀ ਮਹਾਰਾਜ ਵੀ ਤੁਹਾਨੂੰ ਚੇਲਾ ਵੀ ਸੋ ਮਹਾਰਾਜ ਤੁਸੀਂ ਨੀ ਨਾ ਸੂਤ ਕਰ ਸਕਦੇ ਸਾਨੂੰ ਵੀ ਉਹ ਮੌਕਾ ਤੁਹਾਡੇ ਤੇ ਥੁੱਕਦਾ ਗਿਆ ਉਹ ਕਹਿੰਦਾ ਆਨੰਦ ਇਹਦੇ ਕੋਈ ਸ਼ਬਦ ਹੈ ਨੀ ਗੇ ਇਹਨਾਂ ਨੂੰ ਕੋਈ ਸ਼ਬਦ ਹੈ ਨੀ ਇਹਨੂੰ ਹੋਰ ਕੋਈ ਸੁਝਿਆ ਨੀ ਥੁੱਕ ਦਿੱਤਾ ਸ਼ਬਦਾਂ ਦੀ ਕਮੀ ਹੈ ਤਾਂ ਗੁੱਸਾ ਵਿਅਕਤ ਨੀ ਹੋ ਸਕਿਆ ਇਹਨੇ ਉਹ ਕਿਰਿਆ ਕਰ ਛੱਡੀ ਚਲੇ ਗਿਆ ਜਦੋਂ ਉਹਨੇ ਸੋਚਿਆ ਬੜਾ ਵਿਚਾਰਿਆ ਵੀ ਯਾਰ ਮੈਨੂੰ ਕੁਛ ਕਿਹਾ ਹੀ ਕਿਸੇ ਨੇ ਕੁਛ ਨੀ ਮੈਂ ਤਾਂ ਐਵੇਂ ਗੁੱਸਾ ਕਰ ਰਿਹਾ ਦੂਸਰੇ ਦਿਨ ਮਾਫ਼ੀ ਮੰਗਣ ਆ ਗਿਆ ਨਾ ਮਹਾਰਾਜ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਆ ਅੱਛਾ ਮਨ ਚ ਸੋਚਿਆ ਗਲਤੀ ਹੋ ਗਈ ਆ ਕੇ ਤੇ ਪੈਰੀ ਡਹਿ ਗਿਆ ਬੋਲ ਨੀ ਸਕਿਆ ਰੋਣ ਲੱਗ ਪਿਆ ਉਹਨਾਂ ਨੇ ਮਹਾਤਮਾ ਬੁੱਧ ਨੇ ਸਿਰ ਤੇ ਆਸਰਾ ਦਿੱਤਾ ਉਹ ਮੁੜ ਗਿਆ ਮਹਾਰਾਜ ਜੀ ਨੇ ਫੇਰ ਨੀ ਬੋਲਿਆ ਕੁਛ ਨਾ ਮਾਫ਼ੀ ਮੰਗੀ ਨਾ ਹੋਰ ਆਨੰਦ ਇਹਦੇ ਕੋਲ ਸ਼ਬਦ ਬੜੇ ਛੋਟੇ ਆ ਮਾਫ਼ੀ ਦੇ ਸ਼ਬਦਾਂ ਨਾਲ ਮੰਗ ਹੀ ਨੀ ਸਕਿਆ ਇਹਦੇ ਹੰਝੂ ਦੱਸਦੇ ਆ ਵੀ ਇਹ ਬੜਾ ਪਸ਼ਚਾਤਾਪ ਦੇ ਵਿੱਚ ਆ ਬੜਾ ਇਹ ਆਪਣੇ ਆਪ ਨੂੰ ਬੜਾ ਮਾੜਾ ਸਮਝ ਰਿਹਾ ਵੀ ਮੈਂ ਗਲਤੀ ਕੀਤੀ ਆ ਉਹਦੀ ਮਾਫ਼ੀ ਮੰਗ ਰਿਹਾ ਪਰ ਇਹਦੇ ਕੋਲ ਸ਼ਬਦ ਨਹੀਂ ਗੱਲ ਇਹ ਹੁੰਦੀ ਸਹਿਣਸ਼ੀਲਤਾ ਦੀ ਹੁਣ ਹੰਸਰਾਜ ਸਾਹਿਬ ਉਹਨਾਂ ਦੀ ਸਹਿਣਸ਼ੀਲਤਾ ਹੀ ਨਹੀਂ ਜੇ ਉਹਨਾਂ ਪਾਉਂਗੇ ਗੱਦੀ ਨਸ਼ੀਨ ਤੇ ਕਿੱਦਾਂ ਹੋ ਜਾਣਗੇ ਸਾਧੂ ਸੰਤ ਮਸਤ ਉਹ ਸਭ ਦਾ ਭਲਾ ਲੋ ਜੇ ਉਹਨਾਂ ਨੂੰ ਗਾਲਾਂ ਕੱਢੀ ਜਾਣ ਨਾ ਕੋਈ ਉਹ ਤਾਂ ਵੀ ਕਹਿਣਾ ਚਲੋ ਭਲਾ ਹੋਵੇ ਮਹਾਰਾਜ ਜੀ ਦਾ ਭਲਾ ਕਰੇ ਫਿਰ ਵੱਡਾ ਕਿੰਨਾ ਬਣਦਾ ਬੰਦਾ ਵੱਡਾ ਬੰਦਾ ਤਾਂ ਬਣਦਾ ਜੇ ਉਹਦੇ ਚ ਕੋਈ ਬਦਲਾ ਨੀ ਆਉਂਦਾ ਉਹਨੂੰ ਕੁੱਟ ਲਓ ਉਹਨੂੰ ਮਾਰ ਲਓ ਉਹਨੂੰ ਗਾਲਾਂ ਕੱਢ ਲਓ ਉਹਨੂੰ ਘਰੋਂ ਬਾਹਰ ਕੱਢ ਦੋ ਜੇ ਉਹਦੇ ਪਿਆਰ ਦੇ ਵਿੱਚ ਕਮੀ ਨਹੀਂ ਅਸਲ ਪਿਆਰ ਉਹਦਾ ਫਿਰ ਹੀ ਕੋਈ ਕਿਸੇ ਨੂੰ ਛੱਡ ਜਾ ਕੋਈ ਕਿਸੇ ਨੂੰ ਧੋਖਾ ਦੇ ਜਾ ਕੋਈ ਕਿਸੇ ਨੂੰ ਕਦਰ ਨਾ ਕਰੇ ਅਗਲੇ ਦਾ ਪਿਆਰ ਫਿਰ ਉਹ ਨਹੀਂ ਬਣਿਆ ਰਹੇ ਅਸਲ ਪਿਆਰ ਉਹ ਹੁੰਦਾ ਪਿਆਰ ਦੇ ਉੱਤੇ ਕਿਸੇ ਚੀਜ਼ ਦੀ ਵੀ ਮਤਲਬ ਸੋਨੇ ਦੀ ਤਰ੍ਹਾਂ ਜਿਵੇਂ ਸੋਨੇ ਨੂੰ ਜੰਗਾਲ ਨਹੀਂ ਲੱਗ ਸਕਦਾ ਜੀ ਸੋਨੇ ਨੂੰ ਕਦੇ ਜੰਗਾਲ ਲਗਾ ਵੇਖਿਆ ਜੰਗਾਲ ਸਦਾ ਲੋਹੇ ਨੂੰ ਲੱਗਦਾ ਪਿਆਰ ਇੱਕ ਸੋਨੇ ਦੀ ਤਰ੍ਹਾਂ ਜਿਹਦੇ ਤੇ ਕੋਈ ਅਸਰ ਨਹੀਂ ਹੁੰਦਾ ਨਾ ਸਮੇਂ ਦਾ ਨਾ ਕਿਸੇ ਹੋਰ ਚੀਜ਼ ਦਾ ਸੋਨਾ ਸੋਨੇ ਵਾਂਗੂ ਰਹਿੰਦਾ ਚਮਕਦਾ ਤੇ ਜੇ ਜੰਗਾਲ ਲੱਗ ਗਿਆ ਰੰਗ ਬਦਲ ਗਿਆ ਉਹ ਸੋਨਾ ਨਹੀਂ ਉਹ ਲੋਹਾ ਹੋ ਸਕਦਾ ਉਹ ਕੋਈ ਪਿੱਤਲ ਹੋ ਸਕਦਾ ਉਹ ਹੋਰ ਧਾਤੂ ਦਾ ਬਣਿਆ ਹੋ ਸਕਦਾ ਪਿਆਰ ਇਦਾਂ ਨਕਲੀ ਪਿਆਰ ਛੇਤੀ ਜੰਗ ਉਹਨੂੰ ਲੱਗ ਜਾਂਦਾ ਛੇਤੀ ਉਹਦੇ ਵਿੱਚੋਂ ਬੋਣ ਲੱਗ ਪੈਂਦੀ ਆ ਅਸਲ ਪਿਆਰ ਨਹੀਂ ਮਤਲਬ ਫਕੀਰੀ ਬੜੀ ਦੂਰ ਹੈ ਜਿਤਨੀ ਕਿ ਲੰਬੀ ਖਜੂਰ ਹੈ ਚੜ ਜਾਂਦੇ ਚੂਪੇ ਪਿਆਰ ਰਸਤੇ ਡਿੱਗ ਜਾਂਦਾ ਚੱਕਣਾ ਚੂਰ ਹੈ ਜਿਹੜੇ ਡਿੱਗ ਪਿਆ ਉਹਨਾਂ ਲੱਕ ਟੁੱਟ ਗਿਆ ਜਿਹੜੇ ਚੜ ਗਿਆ ਉਹ ਪ੍ਰੇਮ ਦਾ ਰਸ ਚੂਸਦੇ ਨੇ ਉਹਦਾ ਹੰਸਰਾਜ ਸਾਹਿਬ ਹੰਸਰਾਜ ਕਹੀ ਜਾਂਦੇ ਆ ਉਹਨੂੰ ਕਹਿ ਰਿਹਾ ਹੰਸਰਾਜ ਨੂੰ ਇਹਨੂੰ ਨੀ ਹੰਸਰਾਜ ਨੂੰ ਨੀ ਹੰਸਰਾਜ ਨੂੰ ਕਹਿੰਦਾ ਰਾਜ ਵੀ ਪਿੱਛੇ ਗਿਆ ਹੰਸਰਾਜ ਸਾਹਿਬ ਬਈ ਇਹ ਨੀ ਉਹ ਆਪਣੇ ਵਸਦਾ ਰੋਗ ਜਾਂ ਤਾਂ ਸਹਿਣਸ਼ੀਲਤਾ ਲੈ ਆਈਏ ਤਾਇਆ ਜੀ ਉਹਨੂੰ ਮਾੜਾ ਕਿਸੇ ਨੇ ਕਿਹਾ ਉਹਨੇ ਫਿਰ ਜਵਾਬ ਦਿੱਤਾ ਸਵਾਲ ਜਵਾਬ ਫਿਰ ਦੁਨੀਆਂ ਵੀ ਬੰਦੇ ਦਿੰਦੇ ਉਹਨਾਂ ਨੇ ਸਾਧੂ ਸੰਤ ਤੇ ਨਹੀਂ ਦਿੰਦੇ ਚਲੋ ਆਪਾਂ ਨੂੰ ਕੀ ਉਹ ਹੰਸਰਾਜ ਹੋਊਗਾ ਆਪਾਂ ਤਾਂ ਹੰਸਰਾਜ ਸਾਹਿਬ ਨਾਲ ਗੱਲ ਕਰਨੀ ਆ
ਆਇਆ ਜੀ ਮਨਦੀਪ ਜੀ ਤੇ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਜੀ, ਬਹੁਤ ਬਹੁਤ ਜੀ ਆਇਆਂ ਨੂੰ ਹੈ ਗੈਰੀ ਭਾਜੀ। ਕਹਿੰਦੇ ਵੀਰ ਜੀ ਯੂ ਆਰ ਰਾਈਟ, ਸਕੂਲ ਟਾਈਮ ਬੈਸਟ ਇਨ ਲਾਈਫ। ਪਲੀਜ਼ ਕੋਈ ਵੀ ਸੈਡ ਸੌਂਗ ਲਗਾ ਦਿਓ ਜੀ, ਤੁਹਾਡੀ ਪਸੰਦ ਦਾ ਜ਼ਰੂਰ ਭਾਜੀ ਸੁਣਾਵਾਂਗੇ। ਭਾਜੀ ਹੋਰ ਵੀ ਮੈਨੂੰ ਲੱਗਦਾ ਸਕੂਲ ਦੀ ਲਾਈਫ ਨੂੰ ਬੜਾ ਪਸੰਦ ਕਰ ਰਹੇ ਨੇ, ਯਾਦ ਕਰ ਰਹੇ ਨੇ। ਉਹ ਸਕੂਲ ਦੀਆਂ ਤੇ ਦੁਨੀਆਂ ਜਿਹੜੀਆਂ ਹੁੰਦੀਆਂ ਯਾਦਾਂ ਬੜੀਆਂ ਪਿਆਰੀਆਂ। ਸਕੂਲ ਚ ਜੋ ਮੌਜਾਂ ਵਜਾਂ ਮਾਰ ਲੈਂਦਾ ਉਹ ਮੁੜ ਕੇ ਨੀ ਲੱਭਦੀਆਂ। ਇਹਦੇ ਵਿੱਚ ਫੇਰ ਕੋਈ ਵੀ ਚੀਜ਼ ਆ ਉਹ ਮੁੜ ਕੇ ਵਾਪਸ ਨੀ ਆਉਂਦੀ, ਜਿੱਥੇ ਮਰਜ਼ੀ ਚੜ ਜਾ ਮਗਰੋਂ ਕਿਸੇ ਵਾਪਸ ਨੀ ਆਉਣਾ। ਇਹ ਜੱਗ ਹੈਗਾ ਖੇਡ ਤਮਾਸਾ, ਖੇਡ ਲਾ, ਨੱਚ ਲੈ, ਟੱਪ ਲੈ, ਖੁਸ਼ੀ ਮਨਾ ਲੈ, ਗਏ ਵਾਪਸ ਨੀ ਆਉਂਦੇ। ਜੀ ਜੀ ਜੀ, ਤਾਂ ਇਹ ਗੱਲ ਤੁਹਾਡੀ ਸਹੀ ਹੈ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਇਧਰ ਨਰਿੰਦਰ ਰਠੌਰ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤਾਇਆ ਜੀ ਤੇ ਮੈਂ ਭਾਜੀ ਨੂੰ। ਸਤਿ ਸ੍ਰੀ ਅਕਾਲ ਜੀ ਭਾਜੀ। ਉਹ ਬਲੈ ਰਠੌਰ 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 ਰਠੌਰ, ਅਸੀਂ ਵਿਖਣਾ ਇੱਕ ਵਾਰ ਬੜਾ ਲਾਹੌਰ ਤੇ। ਬਹੁਤ ਬਹੁਤ ਸ਼ੁਕਰੀਆ ਗਗਨ ਭਾਜੀ ਵੀ ਪ੍ਰੋਗਰਾਮ ਦੇ ਨਾਲ ਜੁੜੇ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਤਾਇਆ ਜੀ ਨਮਸਤੇ, ਨਮਸਤੇ ਜੀ, ਨਮਸਤੇ। ਲਤਾ ਜੀ, ਦੀਪਾ ਭਾਜੀ ਵੀ ਪਹੁੰਚ ਚੁੱਕੇ ਨੇ। ਓ ਬਲੈ ਦਲੀਪ ਸਿਆ ਆਇਆ, ਦਲੀਪ ਕੁਮਾਰ ਕੀ ਹਾਲ ਆ ਬਈ?
ਦਲੀਪ ਕਲੀ ਕੋ ਆਖ ਕਹਤੇ ਹੈ, ਬੁਰੀ ਕੋ ਖਾਕ ਕਹਤੇ ਹੈ, ਜਿਸ ਬਾਰ ਰੂਹ ਸੇ ਬਨੇ ਉਸੇ ਹਰ ਮੰਜ਼ਿਲ ਕਹਤੇ ਹੈ।
ਵਾਹ ਵਾਹ ਭਾਈ ਕੁਮਾਰ ਸਾਹਿਬ ਤੇ ਅੱਜ ਹਿੰਦੀ ਤੇ ਆ ਗਿਆ। ਓ ਹਮ ਕੋ ਹਿੰਦੀ ਇਤਨਾ ਆਸਾਨ ਨਹੀਂ ਕੁਮਾਰ ਸਾਹਿਬ, ਨਹੀਂ ਤਾਂ ਫਟੇ ਤੋਂ ਹਮ ਵੀ ਬਸੇਰੇ ਚੱਕ ਦੇਤੇ ਹੈ।
ਓ ਆਪ ਤੋਂ ਬਹੁਤ ਅੱਛੀ ਹਿੰਦੀ ਬੋਲਦਾ ਤਾ ਜੀ।
ਮੈਨੇ ਤੇ ਹਿੰਦੀ ਸਿੱਖੀ ਬੜੀ ਔਖੀ ਹੋ ਗਿਆ। ਮੈਨੇ ਹਿੰਦੀ ਸਿੱਖੀ ਹੈ ਸ਼ਤਰੂ ਕੇ ਘਰ ਵਾਲੀ ਸੀ, ਉਹ ਕਹਿੰਦੀ ਬਤਾਇਆ ਜੀ ਹਮਕਾ ਪੰਜਾਬੀ ਸਿਖਾ ਦੇ, ਹਮ ਆਪਕਾ ਹਿੰਦੀ ਸਿਖਾ ਦੇ। ਉਹ ਪੰਜਾਬੀ ਐਸੇ ਬੋਲਦੀ ਆ ਜੈਸੇ ਸਤਿੰਦਰ ਸਰਤਾਜ ਬੋਲਤਾ ਹੈ, ਬੜੀ ਸ਼ੁੱਧ ਤੇ ਪੰਜਾਬੀ ਸ਼ੁੱਧ ਆ। ਤੇ ਮੇਰੇ ਕੋਲ ਹਿੰਦੀ ਐਸੀ ਆਤੀ ਹੈ ਜਿਵੇਂ ਆਪਣੇ ਲਾਲੂ ਸਾਹਿਬ ਬੋਲਦੇ ਹੈ, ਮੇਰੇ ਕੋਲ ਥੋੜੀ ਜੀ ਕੰਮ ਆਤੀ ਹੈ, ਕੰਮ ਆਤੀ ਹੈ। ਅਸਲ ਚਲੋ ਬੁੱਤਾਂ ਤੋਂ ਸਾਰੇ ਲੈਂਦੇ ਹੈ ਨਾ, ਬੁੱਤੇ ਯੋਗੇ ਤਾਂ ਹੋਏ ਹੀ ਹੈ। ਹੋਰ ਸੁਣਾਓ ਦੀਪਾ ਭਾਜੀ, ਕਿੱਦਾਂ ਸਿਹਤਾਂ?
ਬਹੁਤ ਵਧੀਆ, ਤੁਸੀਂ ਸੁਣਾਓ ਸਿਹਤਾਂ?
ਬਹੁਤ ਵਧੀਆ ਜੀ, ਸੋਹਣਾ ਸਮਾਂ ਨਿਕਲੀ ਜਾਂਦਾ। ਗਾਣੇ ਭਾਜੀ ਅੱਜ ਮੈਂ ਦੋਨੇ ਬੜੇ ਚੁਣ ਕੇ ਲਾਏ ਸੀ, ਮੈਂ ਕਿਹਾ ਵੀ ਚਲੋ ਆਪਾਂ ਪੰਜਾਬੀ ਪੰਜਾਬੀ ਸੁਣਦੇ ਰਹਿੰਦੇ ਹਾਂ, ਤੇ ਉਹਦੇ ਚ ਜਿਹੜੀ ਫੀਲ ਆ ਨਾ ਬਾ ਕਮਾਲ ਦੀ ਆ, ਬਹੁਤ ਹੀ ਵਧੀਆ ਲੱਗਦਾ ਉਹ ਗੀਤ।
ਬਹੁਤ ਸੋਹਣਾ ਗੀਤ ਸੀਗਾ ਭਾਈ, ਮੈਂ ਅੱਜ ਕਮਾਲ ਕਰਕੇ ਲੇਟਾ ਉਹਨੂੰ ਸਟਾਰਟਿੰਗ ਵਿੱਚ ਹੀ ਲਾ ਰਹੇ ਨੇ,
ਵਧੀਆ ਲੱਗਦਾ ਨਾ। ਅੱਛਾ, ਅਸਲ ਦੇ ਵਿੱਚ ਨਾ ਅਸੀਂ ਜਦੋਂ ਨਵਾਂ ਨਵਾਂ ਡਿਸ਼ ਲਵਾਇਆ ਭਾਜੀ, ਮੈਂ ਤਿੰਨ ਚਾਰ ਦਿਨ ਰੋਟੀ ਨੀ ਖਾਧੀ, ਤਿੰਨ ਚਾਰ ਦਿਨ ਭੁੱਖਾ ਰਹਿ ਗਿਆ, ਤੇ ਫਿਰ ਉਹ ਲਵਾਇਆ ਡਿਸ਼ ਲਵਾਇਆ ਜਦੋਂ ਤੇ ਉਦੋਂ ETC ਚੈਨਲ ਚੱਲਦਾ ਹੁੰਦਾ ਸੀ ਹਿੰਦੀ ਵਾਲੇ ਵਿੱਚ, ਉਹਦੇ ਚ ਇਸ ਗੀਤ ਦੀ ਬੜੀ ਮਸ਼ਹੂਰੀ ਆਉਂਦੀ ਹੁੰਦੀ ਸੀ, ਜਦੋਂ ਨਾ ਤਬਲੇ ਤੇ ਪਾਣੀ ਪੈਂਦਾ ਤੇ ਤਬਲਾ ਵੱਜਦਾ, ਜਦੋਂ ਉਹਦੀ ਇਹਨਾਂ ਨੇ ਉਹ ਸਟਾਰਟਿੰਗ ਕੀਤੀ ਆ, ਉਹ ਜਿਹੜਾ ਤਬਲਾ ਵਿੱਚ ਖੜਕਦਾ ਨਾ ਪਹਿਲਾਂ, ਉਹ ਜਦੋਂ ਵੀਡੀਓ ਚ ਦਿਖਾਉਂਦੇ ਆ ਵੀ ਤਬਲੇ ਤੇ ਪਾਣੀ ਪੈਂਦਾ, ਉਹ ਮੈਨੂੰ ਫਿਰ ਯਾਦ ਆ ਜਾਂਦੇ ਕਿ ਜਿੱਦਾਂ ਡਿਸ਼ TV ਲਿਆ, ਫਿਰ ਉਹ ਤੇ ਚੈਨਲ ਨਵੇਂ ਨਵੇਂ ਲੱਭਣੇ, ਉਹ ਫਿਰ ਇਸ ਕਰਕੇ ਮੈਨੂੰ ਯਾਦ ਆਇਆ ਤੇ ਮੈਂ ਅੱਜ ਸੁਣਦੇ ਆ ਯਾਰ। ਮੈਂ ਕਿਹਾ ਜੀ ਉਹ ਕੰਬੀਨੇਸ਼ਨ ਬੜਾ ਕਮਾਲ ਦਾ ਸੀ ਉਹਨਾਂ ਦਾ, ਤੇ ਮੈਂ ਕਿਹਾ ਚਲੋ ਅੱਜ ਸੁਣਨੇ ਆ। ਬਾਅਦ ਚ ਦੌਰਾਨ ਸਾਹਿਬ ਨੇ ਬੜਾ ਭਾਰ ਵੀ ਬੜਾ ਘਟਾ ਲਿਆ, ਯਾਰ ਉਹ ਘਟਾ ਲਿਆ ਤੇ ਗੱਲ ਹੀ ਆ ਪਾਰਾਂਗੇ। ਮੋਟੇ ਦਾ ਇਸਦਾ ਦਲੀਪ ਸਿੰਘ ਜਿਹੜਾ ਸਰੀਰ ਦਿਲ ਆ ਨਾ, ਦਿਲ ਦਾ ਜ਼ੋਰ ਬੜਾ ਲੱਗਦਾ। ਹੁਣ ਕਿਆ ਪੜਲੇ ਬੰਦੇ ਚ ਮਿੰਟੋ ਮਿੰਟ ਹੀ ਖੂਨ ਪਹੁੰਚਾ ਦੇਣਾ, ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਅੰਗੂਠੇ ਤੱਕ। ਇਹ ਮੋਟੇ ਬੰਦੇ ਦਿਲ ਦਾ ਪਤਾ ਨੀ ਕਿੰਨਾ ਕੁ ਪ੍ਰੈਸ਼ਰ ਮਾਰ ਕੇ ਤੇ ਫੇਕਦੇ ਜਾ ਕੇ ਪ੍ਰੈਸ਼ਰ ਲੱਗਾ ਨੂੰ ਲੈਣਾ। ਦੇਖੋ ਜਿੰਨੀਆਂ ਦਿਲ ਦੀਆਂ ਬਿਮਾਰੀਆਂ ਸਾਰੀਆਂ ਮੋਟੇ ਬੰਦੇ ਨੂੰ ਕਿਉਂ ਚਿੰਬੜੀਆਂ, ਕਿਉਂਕਿ ਦਿਲ ਦਾ ਜ਼ੋਰ ਬੜਾ ਲੱਗਦਾ। ਐਡੀ ਦੇਹ ਦੇ ਵਿੱਚ ਖੂਨ ਪਹੁੰਚਾਉਣ ਦੇ ਲਈ ਦਿਲ ਦੀ ਵਾਹ ਹੋ ਜਾਂਦੀ ਆ।
ਇਹ ਤਾਂ ਗੱਲ ਸਹੀ ਹੈ ਤਾਂ ਜੀ,
ਬਹੁਤ ਮੋਟਾ ਬੰਦਾ ਨਾ, ਮਤਲਬ ਕਿਤੇ ਨਾ ਕਿਤੇ ਦਿਲ ਦੀ ਬਿਮਾਰੀ ਦੇ ਨਾਲ ਪੀੜਿਤ ਹੋ ਹੀ ਜਾਂਦਾ। ਦੇਖੋ ਗੱਲ ਇਹ ਆ ਵੀ ਦਲੀਪ ਸਿੰਘ, ਜਿੰਨਾ ਚਿਰ ਅਸੀਂ ਇਹ ਸਰੀਰ ਦੀ ਭੱਜ ਦੌੜ, ਇਹਦੀ ਟੁੱਟ ਭੱਜ, ਇਹਨੂੰ ਥਕਾਇਆ ਨਾ, ਉਹਨਾਂ ਚਿਰ ਤੂੰ ਜੋ ਮਰਜ਼ੀ ਪੀ ਜਾ, ਮੰਜੇ ਤੇ ਬੈਠਾ ਤੂੰ ਪੀ ਜਾਏਗਾ, ਆਪੇ ਕਿੱਦਾਂ ਹੋਜੂ ਸਭ। ਸਰੀਰ ਨੂੰ ਜਦੋਂ ਤੁਸੀਂ ਹਿਲਾਇਆ ਡਲਾਇਆ ਹੀ ਨਹੀਂ, ਭੱਜੇ ਦੌੜੇ ਹੀ ਨਹੀਂ, ਥੋੜਾ ਬਹੁਤ ਸਰੀਰ ਤੋਂ ਕੰਮ ਹੀ ਨਾ ਲਿਆ, ਤੇ ਆਪਣੇ ਆਪ ਕਿੱਦਾਂ ਕਰ ਜੋ। ਮੈਂ ਕਹਿੰਦਾ ਬਈ ਭਾਵੇਂ ਯੂਨਾਨੀ ਦਵਾਈ ਖਾ ਲਓ, ਭਾਵੇਂ ਆਯੁਰਵੇਦ ਦਾ ਵੀ ਪਿਓ ਖਾ ਲਓ, ਭਾਵੇਂ ਤੁਸੀਂ ਉਹ ਐਲੋਪੈਥੀ ਖਾ ਲਓ, ਭਾਵੇਂ ਤੁਸੀਂ ਸਰਜਰੀ ਕਰਾ ਲਓ, ਭਾਵੇਂ ਤੁਸੀਂ ਰੱਬ ਨੂੰ ਕਹੋ ਵੀ ਮੇਰਾ ਮਾਸ ਕੱਢ ਕੇ ਬਾਹਰ ਰੱਖ ਦੇ, ਉਹ ਫਿਰ ਉੱਥੇ ਆ ਜਾਣਾ। ਕਿਉਂਕਿ ਜਿੰਨਾ ਚਿਰ ਸਾਡੇ ਸਰੀਰ ਤੋਂ ਅਸੀਂ ਕੰਮ ਨਾ ਲਿਆ ਦੀਪੇ, ਕੋਈ ਵੀ ਦੁਨੀਆਂ ਦੀ ਤਾਕਤ ਤੁਹਾਡਾ ਭਾਰ ਘਟਾ ਨਹੀਂ ਸਕਦੀ। ਕਈ ਆਂਦੇ ਆ ਜੀ ਨਿੰਬੂ ਪਾਣੀ ਦੇ ਨਾਲ ਸ਼ਹਿਦ ਪੀ ਲੋ ਜੀ ਫਲਾਨਾ, ਮੈਂ ਇਹ ਨੀ ਕਹਿੰਦਾ ਵੀ ਫਰਕ ਨੀ ਪੈਂਦਾ, ਪਰ ਜਿੰਨਾ ਚਿਰ ਤੂੰ ਆਪ ਸਿਆਣੇ ਤੁਸੀਂ ਚਲੋ ਪੜ੍ਹੇ ਲਿਖੇ ਆ, ਅਸੀਂ ਤੇ ਇੰਨੇ ਪੜ੍ਹੇ ਨੀ, ਪੜ੍ਹਿਆ ਲਿਖਿਆ ਤੁਸੀਂ ਜਾਣਦੇ ਆ ਵੀ ਸਰੀਰ ਦੀ ਜਦੋਂ ਤੁਸੀਂ ਵਰਤੋਂ ਹੀ ਨੀ ਕੀਤੀ, ਇਹਦੇ ਵਿੱਚ ਇਕੱਠਾ ਕੀਤਾ ਹੋਇਆ ਚਰਬੀ ਜਿਹਨੂੰ ਕਿ ਸਰੀਰ ਵਰਤਦਾ ਵਾ, ਜਦੋਂ ਲੋੜ ਪੈਂਦੀ ਆ ਉਹ ਸਰੀਰ ਨੂੰ ਲੋੜ ਹੀ ਨੀ ਪੈਂਦੀ ਤੇ ਚਰਬੀ ਇਕੱਠੀ ਰਹਿੰਦੀ ਆ।
ਬਿਲਕੁਲ ਸਹੀ ਗੱਲ ਹੈ ਜੀ।
ਮੈਂ ਦੁਨੀਆਂ ਦੇ ਹਰ ਮੋਟਾ ਕੋਈ ਆ ਜਾ, ਮੈਂ ਕਹਿੰਦਾ ਮੇਰੇ ਮੂਹਰੇ ਖੜਾ ਕਰਦੇ, ਮੈਂ ਉਹਨੂੰ ਤਿੰਨਾਂ ਮਹੀਨਿਆਂ ਜਿੰਨਾ ਉਹਦਾ ਮੈਂ ਐਨ ਪਤਲਾ ਸਰੀਰ ਕਰਦਾ ਤੇ ਮੈਨੂੰ ਫਿਟੇ ਮੂੰਹ ਕਹਿ ਦਿਓ, ਪਰ ਚੱਲੇ ਮੇਰੇ ਹਿਸਾਬ ਨਾਲ ਦੇਖੋ। ਜੇ ਮੈਂ ਕਹੀ ਜਾਵਾਂ ਤੂੰ ਆਪ ਗ੍ਰੀਨ ਟੀ ਪੀ ਜਾ, ਤੂੰ ਨਿੰਬੂ ਪੀ ਜਾ, ਤੂੰ ਸ਼ਹਿਦ ਪੀ ਜਾ, ਤੂੰ ਮੋਗੇ ਤੋਂ ਦਵਾਈ ਲਾਇਆ, ਤੂੰ ਮੇਰਠ ਤੋਂ ਲਾਇਆ, ਤੂੰ ਕਰਨਾਲ ਤੋਂ ਲਾਇਆ, ਦਵਾਈਆਂ ਨੇ ਕਦੇ ਵੀ ਕਿਸੇ ਦਾ ਕੋਈ ਭਾਰ ਖੋਰ ਨਹੀਂ ਸਕਦੀਆਂ, ਜਿੰਨਾ ਚਿਰ ਤੁਸੀਂ ਭੱਜੋ ਦੌੜੋਗੇ ਨਹੀਂ। ਤੇ ਮੋਟਾਪਾ ਘਟਾਉਣ ਦੇ ਲਈ ਸਭ ਤੋਂ ਵਧੀਆ ਉਹ ਹੈਗੀ ਦੌੜ। ਦੌੜ ਤੋਂ ਵਧੀਆ ਕੋਈ ਮੈਂ ਕਹਿੰਦਾ ਦੁਨੀਆਂ ਦੀ ਹੋਰ ਕੋਈ ਐਸੀ ਮਤਲਬ ਦਵਾਈ ਨੀ ਜਿਹੜੀ ਮੋਟਾਪਾ ਘਟਾ ਦੇਵੇ। ਬਾਕੀ ਜਿੰਮਾਂ ਹੀ ਜਾਣ ਦੀ ਲੋੜ ਨਹੀਂ ਵੀ ਜਿੰਮਾਂ ਚ ਹੀ ਭਾਰ ਘਟਣਾ, ਇਹ ਸਭ ਵਹਿਮ ਆ ਸਾਡੇ। ਦੌੜ ਲਾਵੇ ਬੰਦਾ ਜਿੰਨਾ ਚਿਰ ਪਸੀਨੋ ਪਸੀਨੀ ਨਾ ਆਵੇ, ਉਹਨਾਂ ਚਿਰ ਕੋਈ ਟੈਕੇ ਨਾ ਬੈਠੇ, ਜੇ ਬਿਲਕੁਲ ਹੀ ਛੇਤੀ ਘਟਾਉਣਾ, ਸਵੇਰੇ ਦੌੜੇ, ਦੁਪਹਿਰੇ ਦੌੜੇ, ਸ਼ਾਮ ਨੂੰ ਦੌੜੇ, ਤਿੰਨ ਟਾਈਮ ਉਹ ਦੌੜ ਪੱਕੀ ਕਰ ਲੈ ਵੀ ਉਹਨੇ ਉਹ ਬਾਕੀ ਸਾਰੇ ਕੰਮ ਛੱਡ ਕੇ ਛੱਡ ਕਹਿ ਲਵੇ ਕਿ ਮੈਂ ਭਾਰ ਹੀ ਘਟਾਉਣਾ, ਅੱਧਾ ਮਨ ਕੰਮ ਕਰੇ, ਅੱਧਾ ਤਨ ਕੰਮ ਕਰੇ, ਭਾਰ ਵੇਖ ਕਿੱਡੀ ਛੇਤੀ ਕਰਦਾ।
ਇਹ ਸਹੀ ਹੈ ਭਾਈ, ਜਿਹੜੀ ਦੌੜ ਹੈ ਉਹ ਇੱਥੇ ਸਭ ਤੋਂ ਵਧੀਆ ਹੈ, ਕੋਈ ਕਰਨ ਦੀ ਲੋੜ ਹੀ ਨਹੀਂ ਦੌੜੀ ਹੈ, ਉਹਨੇ ਉਹਨੇ ਸਾਡਾ ਸਰੀਰ ਵੀ ਕਿਉਂ ਫਿੱਟ ਹੋਇਆ।
ਦੇਖੋ ਜਿਹੜਾ ਹੁਣ ਤੁਸੀਂ ਜਾਂ ਬੰਦੇ ਜਾਂ ਕੋਈ ਹੋਰ ਵੀ ਦਫ਼ਤਰਾਂ ਜਾਣ ਵਾਲੇ ਉਹ ਹੁਣ ਨਹੀਂ ਜਾ ਸਕਦੇ ਜਿੰਮਾਂ ਜੁੰਮਾਂ ਦੇ ਵਿੱਚ, ਤੁਸੀਂ ਕਿਹੜਾ ਵੀ ਕੰਪੀਟੀਸ਼ਨ ਲੈਣੇ ਆ। ਬੰਦਾ ਜਿਹੜਾ 20 ਮਿੰਟ ਜਿਹੜਾ ਦੌੜ ਲਵੇ ਨਾ, ਉਹਦਾ ਸਰੀਰ ਆ ਬਿਲਕੁਲ ਫਿੱਟ ਫਾਟ ਹੋ ਜੂ, ਉਹਨੂੰ ਕਿਸੇ ਤਰੀਕੇ ਦੀ ਲੋੜ ਹੀ ਨਹੀਂ ਕਿਸੇ ਦਵਾਈ ਦਾਰੂ ਦੀ। ਇਹ ਤਾਂ ਪਰ ਹੁਣ ਦੁਨੀਆਂ ਪਤਾ ਕਿਤੇ ਆ, ਦੁਨੀਆਂ ਕਹਿੰਦੀ ਆ ਵੀ ਸਾਡੇ ਕੋਲ ਲੱਖ ਰੁਪਇਆ ਭਾਵੇਂ ਲੈ ਲਓ, ਸਾਡੇ ਸਰੀਰ ਨੂੰ ਨਾ ਕੋਈ ਕਸ਼ਟ ਆਵੇ, ਬੈਠਿਆਂ ਨੂੰ ਭਾਰ ਘਟੀ ਆ। ਹੁਣ ਸਰਜਰੀ ਕਰਨ ਲੱਗ ਪਿਆ, ਸਰਜਰੀ ਕਰਕੇ ਉਹ ਢਿੱਡ ਚੋਂ ਮਾਸ ਕਰ ਦਿੰਦੇ ਵੀ ਸਭ ਤੋਂ ਖਤਰਨਾਕ ਚੀਜ਼ ਉਹ ਆ। ਮੈਂ ਕਹਿੰਦਾ ਵੀ ਉਦੋਂ ਖਤਰਨਾਕ ਕੀ ਹੋ ਸਕਦੀ, ਸਰੀਰ ਦੇ ਵਿੱਚੋਂ ਤੁਸੀਂ ਮਾਸ ਹੀ ਕੱਢ ਕੇ ਬਾਹਰ ਛੱਡ ਦਿੱਤਾ, ਇਹਦੇ ਨਾਲ ਤੁਹਾਨੂੰ ਲੱਗਦਾ ਵੀ ਸਰੀਰ ਜਿਹੜਾ ਉਹ ਸਰੀਰ ਦੀ ਸਤਿਆ ਨਾਸ ਹੀ ਵੱਜ ਜਾਂਦਾ ਮਗਰੋਂ।
ਉਹ ਚੀਜ਼ ਹੀ ਰਹਿੰਦੀ ਤਾਂ ਜੀ
ਰਹਿਣਾ ਕੀ ਆ। ਦੇਖੋ ਮੈਂ ਕਹਿੰਦਾ ਲੋਕ ਇੰਨੇ ਸ਼ਦਾਈ ਆ ਫੇਰ ਵੀ ਉਸੇ ਕੰਮਾਂ ਚ ਹੋਏ ਆ, ਯਾਨੀ ਹਾਂ ਡੱਕਾ ਨੀ ਤੋੜਨਾ ਪਰ ਪਿਆ ਪਿਆ ਦਾ ਕੋਈ ਭਾਰ ਲਾ ਕੇ ਲੈ ਜਾਵੇ ਤੇ ਕਹਿੰਦੇ ਲੈ ਜਾਵੇ ਲੱਖ ਵਾਰੀ ਮੈਂ ਇਹ ਨੀ ਕਹਿੰਦਾ ਦੇਖੋ ਕੋਈ ਵੀ ਚੀਜ਼ ਆ ਚਾਹੇ ਉਹ ਕਾੜਾ ਪੀ ਲਾ ਚਾਹੇ ਉਹ ਸ਼ਹਿਦ ਪੀ ਲਾ ਚਾਹੇ ਨਿੰਬੂ ਪੀ ਲਾ ਚਾਹੇ ਤੂੰ ਗ੍ਰੀਨ ਟੀ ਪੀ ਲਾ ਇਹ ਸਰੀਰ ਨੂੰ ਫਿੱਟ ਤੇ ਕਰ ਸਕਦੀ ਆ ਯਾਨੀ ਕਿ ਜੇ ਉਹ ਨਾੜਾਂ ਚ ਕੋਈ ਕਚਰਾ ਅੜਿਆ ਉਹਨੂੰ ਤਾਂ ਸਾਫ ਕਰ ਦੂ ਹੁਣ ਜਿਹੜਾ ਜਿਹੜੀ ਜੰਮੀ ਹੋਈ ਚਰਬੀ ਆ ਉਹਨੂੰ ਕਿੱਦਾਂ ਖੋਰ ਦੂ
ਬਿਲਕੁਲ
ਉਹ ਤਾਂ ਭੱਜ ਦੌੜ ਕੇ ਖੁਰੂਗੀ ਜਿੰਨਾ ਚਿਰ ਸਰੀਰ ਨੂੰ ਗਰਮੀ ਨਾ ਆਈ ਪੂਰੇ ਸਰੀਰ ਨੂੰ ਓਨਾ ਚਿਰ ਉਹ ਪਿਘਲ ਨੀ ਚਰਬੀ ਬਿਲਕੁਲ ਸਹੀ ਗੱਲ ਇਹ ਬਾਕੀ ਸਿਹਤ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਮਗਰੋਂ ਕਈ ਬੰਦੇ ਇਹਨਾਂ ਦੇ ਦੀਫਿਆਂ ਸਾਰੀ ਸਾਰੀ ਉਮਰ ਪੈਸਾ ਇਕੱਠਾ ਕਰਦੇ ਵਿਚਾਰੇ ਤੇ ਕਈ ਵਾਰ ਫਿਰ ਆਪਣੇ ਸਰੀਰ ਤੇ 12-12 ਲੱਖ ਰੁਪਇਆ ਵਿਚਾਰਿਆਂ ਦੇ ਆਪਦੇ ਸਰੀਰ ਤੇ ਲੱਗ ਜਾਂਦਾ ਉਹ ਇਕੱਠਾ ਕੀਤਾ ਕਿ ਇਹ ਵਿਚਾਰਿਆਂ ਨੇ ਆਪਣੀ ਸਿਹਤ ਨੂੰ ਠੀਕ ਰੱਖਣ ਨੂੰ ਹੀ ਆਪਣਾ ਪੈਸਾ ਲਾ ਦਿੱਤਾ ਸੀ
ਆਪਣੇ ਸਰੀਰ ਨੂੰ
ਕਈ ਗੋਰੇ ਮੈਨੂੰ ਚੰਗੇ ਲੱਗੇ ਜਿਹੜੇ ਨਾ ਸਵੇਰੇ ਉੱਠ ਕੇ ਘਰ ਤੋਂ ਘੱਟ 20-25 ਮਿੰਟ ਉਹ ਦੌੜਦੇ ਜਰੂਰ ਆ ਮਗਰੋਂ ਉਹ ਕੰਮ ਆਪਣੇ ਸ਼ੁਰੂ ਕਰਦੇ ਆ
ਜੀ ਸਾਡੇ ਘਰ ਸਕੂਲ ਆ ਉਹਦੇ ਸਾਹਮਣੇ ਪਾਰਕ ਆ ਇੱਕ ਮੈਂ ਬਜ਼ੁਰਗ ਦੇਖਿਆ ਦੋ ਸਾਲ ਹੋ ਗਏ ਬਜ਼ੁਰਗ ਦੇ ਘੱਟੋ ਘੱਟੋ 70 ਸਾਲ ਦੀ ਬਜ਼ੁਰਗ ਹੋਣੀ ਉਹ ਲੇਡੀ ਆ ਪਤਾ ਚੱਲ ਉਹਨੇ ਹਲਕਾ ਐਕਸਰਸਾਈਜ਼ ਹਲਕੀ ਨੂੰ ਲੱਗਣਾ ਉਹਨੇ ਹਲਕਾ ਲੱਗਣਾ ਮਤਲਬ ਵੀ ਉਹ ਸਰਦੀ ਹੋਵੇ ਗਰਮੀ ਉਹ ਜਨਾਨੀ ਬਿਲਕੁਲ ਫਿੱਟ ਆ ਨਾ ਉੱਥੇ ਮੁੜਾਪਾ ਆ ਨਾ ਕੋਈ ਵਾਸਤਾ ਆ ਇਹ ਦੇਖ ਲੋ ਬੜਾ ਸੌ ਤੁਰੀ ਫਿਰਦੀ ਆ 70-80 ਸਾਲ ਦੀ ਹੋਣੀ
ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਉਹ ਆਪਣਾ ਸਰੀਰ ਹੀ ਗਹਿਣਾ ਬੰਦੇ ਦਾ
ਹੁਣ
ਦੇਖੋ ਬੰਦੇ ਦੀ ਫਿਤਰਤ ਆ ਏ ਤੁਸੀਂ ਮੰਨ ਲਓ ਉਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਅਸੀਂ ਜਦੋਂ ਪਹਿਲੀ ਵਾਰ ਇਨਸਾਨ ਨੂੰ ਵੇਖਦੇ ਹਾਂ ਅਸੀਂ ਉਹਦਾ ਰੂਪ ਰੰਗ ਬਾਹਰੋਂ ਦੇਖਦੇ ਹਾਂ ਅਸੀਂ ਕਿੱਦਾਂ ਦਾ ਤੇ ਬੰਦਾ ਪ੍ਰਭਾਵਿਤ ਉਦੋਂ ਹੀ ਹੁੰਦਾ ਜਦੋਂ ਗੱਲ ਕਰਾਂਗੇ ਤਾਂ ਹੀ ਪਤਾ ਲੱਗੂਗਾ ਵੀ ਇਹਦਾ ਮਨ ਚੰਗਾ ਕਿ ਨਹੀਂ ਪਹਿਲਾਂ ਸਾਡੇ ਆਕਰਸ਼ਣ ਦਾ ਕਾਰਨ ਤੇ ਬੰਦੇ ਦਾ ਸਰੀਰ ਰੰਗ ਰੂਪ ਜਾਂ ਉਹਦੀ ਡੀਨ ਡੋਲ ਜਾਂ ਉਹਦਾ ਜਿਹੜੀ ਪਰਸਨੈਲਿਟੀ ਬੰਦਾ ਦੇਖਦਾ ਤੇ ਜੇ ਉਹ ਵਿਚਾਰਾ ਵੇਖਣ ਨੂੰ ਉਹ ਕਿਤੇ ਭਾਰ ਜਿੱਡਾ ਢਿੱਡ ਵਾ ਉਹਦਾ ਕੋਈ ਸਰੀਰ ਦੀ ਜਿਹੜੀ ਸ਼ੇਪ ਹੀ ਨਹੀਂ ਕੋਈ ਤੇ ਉਹ ਬੰਦਾ ਭਾਵੇਂ ਲੱਖ ਸਿਆਣੀਆਂ ਗੱਲਾਂ ਵੀ ਕਰੇ ਤੇ ਹੁਣ ਦੂਰੋਂ ਵੇਖਣ ਵਾਲੇ ਨੂੰ ਤੇ ਪ੍ਰਭਾਵਿਤ ਨਹੀਂ ਨਾ ਕਰ ਸਕਦਾ ਚਲੋ ਗੱਲ ਪ੍ਰਭਾਵਿਤ ਕਰਨ ਦੀ ਤੇ ਹੈ ਹੀ ਨਹੀਂ ਘੱਟ ਤੋਂ ਘੱਟ ਬੰਦੇ ਦੀ ਜਿਹੜੀ ਬਾਡੀ ਸ਼ੇਪ ਆ ਜਿਹੜੀ ਮਨੁੱਖ ਦੀ ਆ ਉਸ ਬਾਡੀ ਸ਼ੇਪ ਦੇ ਵਿੱਚ ਰਹੇ ਨਾ ਜਦੋਂ ਹੁਣ ਆਪਾਂ ਨੂੰ ਤੁਸੀਂ ਪੜ੍ਹਦੇ ਰਹੇ ਹੁਣ ਸਾਇੰਸ ਆ ਉਹ ਬੰਦਾ ਵਿਖਾਉਂਦੇ ਆ ਪਹਿਲਾਂ ਵੀ ਇੱਦਾਂ ਹੱਥ ਇੱਦਾਂ ਚੌੜੇ ਕਰਕੇ ਇੱਦਾਂ ਹੱਥ ਖੜਾ ਉਹਦੀ ਬਾਡੀ ਸੈੱਟ ਲੱਗ ਜਾਂਦਾ ਉਹ ਹੁਣ ਕਦੇ ਢਿੱਡ ਜਿਹਾ ਕਿਸੇ ਨੇ ਦਿਖਾਇਆ ਸਾਇੰਸ ਵਿੱਚ ਵੀ ਏਡਾ ਢਿੱਡ ਵਾ ਤੇ ਏਦਾਂ ਉਹਦੇ ਡੇਲੇ ਬਾਹਰ ਆਏ ਉਹ ਬੜਾ ਸੋਹਣਾ ਸਰੀਰ ਵਾਲਾ ਬੰਦਾ ਇੱਕ ਦਿਖਾਉਂਦੇ ਆ ਜਾਂ ਔਰਤ ਵਿਖਾਉਂਦੇ ਤੇ ਉਹ ਵਿਖਾਉਂਦੇ ਆ ਤਾਂ ਕਿ ਬੰਦੇ ਦਾ ਜਿਹੜਾ ਕੁਦਰਤੀ ਜਿਹੜਾ ਉਹ ਢਾਂਚਾ ਵਾ ਉਹ ਨਾਰਮਲ ਏਦਾਂ ਤੇ ਬਾਕੀ ਆਪਣੀ ਕਮਜ਼ੋਰੀਆਂ ਨਾਲ ਉਹ ਫੈਲ ਜਾਵੇ ਜਾਂ ਉਹ ਸੁੱਕ ਜਾਵੇ ਉਹ ਫਿਰ ਨਹੀਂ ਠੀਕ ਆ
ਸਭ ਤੋਂ ਵੱਡੀ ਗੱਲ ਮੇਰੇ ਹਿਸਾਬ ਨਾਲ ਜਿਹੜਾ ਖਾਣ ਪੀਣ ਹੈ ਨਾ ਉਲਟਾ ਉਲਟਾ ਇਹੀ ਸਰੀਰ ਨੂੰ ਲੈ ਬੈਠਦਾ ਜਦੋਂ ਮਤਲਬ ਬੇਸਾਬਾ ਖਾਈ ਜਾਣਾ ਬਿਨਾਂ ਗੱਲ ਤੋਂ
ਖਾਣ ਦਾ ਵੀ ਅਸਲ ਜਿੰਨਾ ਤਰੀਕਾ ਕੋਈ ਨੀ ਨਾ ਦੀਪ ਸਿਆਹ ਜਿਹੜਾ ਖਾਣ ਦਾ ਵੀ ਤਰੀਕਾ ਨਾ ਉਹਦੇ ਚ ਬੜੀਆਂ ਚੀਜ਼ਾਂ ਸਮਝਣ ਵਾਲੀਆਂ ਸਰੀਰ ਨੂੰ ਹਰ ਚੀਜ਼ ਦੀ ਲੋੜ ਆ
ਬਿਲਕੁਲ
ਫਲਾਂ ਦੀ ਵੀ ਲੋੜ ਆ ਕੱਚੀਆਂ ਸਬਜ਼ੀਆਂ ਦੀ ਵੀ ਲੋੜ ਆ ਅੰਨ ਵੀ ਜਿਹੜਾ ਉਹ ਬਦਲ ਬਦਲ ਖਾਣਾ ਚਾਹੀਦਾ ਜੇ ਅਸੀਂ ਮੱਕੀ ਦਾ ਆਟਾ ਖਾਂਦੇ ਹਾਂ ਤੇ ਕਣਕ ਦਾ ਵੀ ਖਾਣਾ ਚਾਹੀਦਾ ਕਣਕ ਖਾਂਦੇ ਹਾਂ ਤੇ ਮੱਕੀ ਦਾ ਵੀ ਖਾਣਾ ਚਾਹੀਦਾ ਕਣਕ ਤੇ ਮੱਕੀ ਖਾਂਦੇ ਹਾਂ ਚੌਲ ਵੀ ਖਾਣੇ ਚਾਹੀਦੇ ਚੌਲ ਵੀ ਖਾਂਦੇ ਹਾਂ ਤੇ ਬਾਜਰਾ ਵੀ ਖਾਣਾ ਚਾਹੀਦਾ ਯਾਨੀ ਅਸੀਂ ਕੀ ਕਰਦੇ ਆ ਜਦੋਂ ਦੇ ਜੰਮਿਆ ਇਉ ਕਣਕ ਦੀਆਂ ਰੋਟੀਆਂ ਦੇ ਟੱਕ ਬੰਨਿਆ।
ਸਹੀ ਗੱਲ
ਸਹੀ ਗੱਲ ਹੈ ਤਾਂ ਜੀ ਇਹ ਗੱਲ ਸਹੀ ਕਣਕ ਵੀ ਜਾ ਰਹੀ ਹੈ ਤਾਂ ਜੀ ਇਹ ਵੀ ਮਾੜੀ ਆ
ਨਾਲ ਤਾਇਆ ਜੀ। ਇਧਰ ਗੈਰੀ ਭਾਜੀ ਵੀ ਕਹਿਣ ਦੇ ਨੇ ਕਹਿੰਦੇ ਕਿ ਤਾਇਆ ਜੀ ਤੁਸੀਂ ਸਹੀ ਕਹਿ ਰਹੇ ਹੋ ਕਿ ਬੰਦੇ ਨੂੰ ਘੱਟ ਤੋਂ ਘੱਟ 5 ਕਿਲੋਮੀਟਰ ਜ਼ਰੂਰ ਦੌੜਨਾ ਚਾਹੀਦਾ। ਕਹਿੰਦੇ ਮੈਂ 11 ਘੰਟੇ ਕੰਮ ਕਰਦਾ ਤੇ ਹਰ ਰੋਜ਼ 5 ਕਿਲੋਮੀਟਰ ਮੈਂ ਦੌੜਦਾ ਵਾ ਫਿੱਟ ਰਹਿਣ ਦੇ ਲਈ। ਤੇ ਉਹਨਾਂ ਨੇ ਆਪਾਂ ਨੂੰ ਭੇਜੀ ਵੀ ਫੋਟੋ ਜਿਹਦੇ ਵਿੱਚ 10 ਕਿਲੋਮੀਟਰ ਭਾਜੀ ਹੋਰੀ ਪਹੁੰਚੇ ਹੋਏ ਨੇ ਜਿਹ ਚੋਂ 2355 ਕੈਲਰੀ ਇਹਨਾਂ ਨੇ ਬਰਨ ਕੀਤੀ ਆ। ਤਾਇਆ ਜੀ ਮੈਂ ਕਹਿੰਦਾ ਬਹੁਤ ਵਧੀਆ। ਤੇ ਬਾਕੀ ਕਹਿੰਦੇ ਵੀਕਐਂਡ ਤੇ 10 ਕਿਲੋਮੀਟਰ ਦੌੜਦਾ, ਵੈਸੇ ਡੇਲੀ ਭਾਜੀ 5 ਕਿਲੋਮੀਟਰ ਦੌੜਦਾ। ਤੇ ਵੈਸੇ ਵੀ ਭਾਜੀ ਹੋਰਾਂ ਨੂੰ ਮੈਂ ਫੋਟੋ ਦੇਖ ਰਿਹਾ, ਵੈਸੇ ਵੀ ਫਿਜੀਕਲੀ ਫਿੱਟ ਆ ਬੰਦਾ, ਦੇਖ ਕੇ ਕਹਿੰਦਾ ਹਾਂ ਬਈ ਵੀ ਬੰਦੇ ਨੇ ਆਪਣਾ ਸਰੀਰ ਸਾਂਭਿਆ ਹੋਇਆ। ਮੈਂ ਕਹਿੰਦਾ ਚਲੋ ਜਿਮਾਂ ਜੁਮਾਂ ਦੀ ਬਾਹਲੀ ਲੋੜ ਨੀ, ਜਰੂਰੀ ਨੀ ਵੀ ਤੁਸੀਂ ਮਹਿੰਗੇ ਮਹਿੰਗੇ 5,000 ਰੁਪਇਆ ਜਿਮਾਂ ਚ ਦੇਣਾ ਤੁਸੀਂ ਦੌੜ ਤੇ। ਮਹਾਰਾਜ ਨੇ ਸਾਨੂੰ ਲੱਤਾਂ ਦਿੱਤੀਆਂ ਮੁਫਤੀ ਤੇ ਜਿਹੜਾ ਧਰਤੀ ਦਿੱਤੀ ਆ ਮੁਫਤ ਆ, ਕੋਈ ਦੌੜਨ ਤੇ ਕੋਈ ਪੈਸਾ ਥੋੜਾ ਲੈਂਦਾ ਵੀ ਅਸੀਂ ਵੀ 500 ਰੁਪਇਆ ਲੈਣਾ ਵੀ ਜੇ ਤੂੰ ਦੌੜਨਾ। ਬੰਨੇ ਬੰਨੇ ਤੁਹਾਡੇ ਤੇ ਇੱਧਰ ਬਾਗ ਬਗੀਚੇ ਇੰਨੇ ਬਣੇ ਆ ਤੇ ਬੰਦਾ ਸਵੇਰੇ ਮਾੜਾ ਮੋਟਾ ਦੌੜੇ। ਚਲੋ ਠੀਕ ਆ, ਕੰਮ ਇਧਰ ਬਾਹਰ ਐਸੇ ਆ ਕਈ ਵਾਰ ਨਾ ਟਾਈਮ ਦੀਪਸਾ ਨਹੀਂ ਵੀ ਲੱਗਦਾ, ਪਰ ਮੈਨੂੰ ਲੱਗਦਾ ਕਿ ਬਾਹਲਾ ਨਹੀਂ ਤੇ ਬੰਦੇ ਨੂੰ 15 ਜਾਂ 20 ਮਿੰਟ ਤੇ ਆਪਣੇ ਸਰੀਰ ਲਈ ਟਾਈਮ ਕੱਢਣਾ ਚਾਹੀਦਾ। ਇਹ ਤਾਂ ਹੈ ਤਾਂ ਜੀ ਜੇ ਜਵਾਨੀ ਜੀ ਨੇ ਤੁਸੀਂ ਸਰੀਰ ਨੂੰ ਸਾਂਭਿਆ ਤਾਂ ਬੁਢਾਪੇ ਦੇ ਵਿਚ ਤੇ ਫਿਰ ਉਹ ਖਿਲਰ ਪੱਤਰ ਹੀ ਜਾਣਾ, ਫਿਰ ਤੁਸੀਂ ਦੌੜਾਂ ਵੀ ਲਾਈ ਜਾਓ ਭਾਵਾਂ ਤੁਸੀਂ ਜਿਮਾਂ ਜਾਈ ਜਾਓ, ਫੇਰ ਹੀ ਕੋਈ ਵੀ ਗੱਲ ਇਕੱਠੀ ਹੋਣੀ। ਕਿਉਂਕਿ ਆਹ ਹੀ ਸਮਾਂ ਹੁੰਦਾ ਸਰੀਰ ਨੂੰ ਜਿਹੜੇ ਤੁਸੀਂ ਸ਼ੇਪ ਦੇ ਤੀ ਮਰਦੇ ਦਮ ਤੱਕ ਉਹ ਹੀ ਰਹਿਣੀ ਆ।
ਬਿਲਕੁਲ ਬਿਲਕੁਲ ਸਹੀ ਹੈ ਜੀ।
ਆਪਾਂ ਨੰਦ ਮੰਗਲ ਜੈ ਜੈਕਾਰ, ਅਸੀਂ ਤੇ 20-20 ਕਿਲੋਮੀਟਰ ਹਾਲ ਮਗਰ ਤੁਰ ਪੈਂਦੇ ਸੀ ਨੰਗੇ ਪੈਰੀ। ਦੀਪ ਸਿਆਹ ਇਹ ਆਪਣਾ ਹੰਜਰਾ ਸਾਹਿਬ ਕਹਿੰਦਾ 10 ਕਿਲੋਮੀਟਰ 1 ਕਿੱਲਾ ਵਾਹੀਏ ਨਾ 50-50 ਕਿਲੋਮੀਟਰ ਬਣਦਾ ਹੋਣਾ ਨੰਗੇ ਪੈਰੀ, ਯਾਨੀ 30-30, 40-40, 50-50 ਕਿਲੋਮੀਟਰ ਤੁਰਨਾ, ਜਾਂ 1-2 ਕਿੱਲੇ ਵਾਹ ਕੇ ਜਦੋਂ ਸਵੇਰ ਨੂੰ ਬਹਿਣਾ ਤੁਸੀਂ ਲਾ ਲਓ ਵੀ ਮਾਰਨਿੰਗ ਵਾਕ ਤੇ ਬੰਦੇ ਦੀ ਆਪਣੇ ਆਪ ਹੀ ਸਵੇਰੇ ਹੋ ਜਾਂਦੀ ਤੇ ਕਿਸਾਨ ਦਾ ਢਿੱਡ ਕਿੱਥੋਂ ਵਾਜੂ ਜਿਹੜਾ ਨੰਗੇ ਪੈਰੀ ਜਾਂਦਾ। ਆ ਹੁਣ ਤਾਂ ਟਰੈਕਟਰਾਂ ਨੇ ਬਹਿ ਜਾਂਦੇ ਆ। ਹੁਣ ਸੌਖੀ ਹੋ ਗਈ ਆ ਤੇ ਬਿਮਾਰੀਆਂ ਵੀ ਜ਼ਿਆਦਾ ਤਾਂ ਹੀ ਲੱਗਦੀਆਂ। ਅੱਜ ਬਾਕੀ ਫਿਰ ਅੱਜ ਕੰਮ ਤੇ ਹੀ ਹੋ ਕਿ ਅੱਜ ਫਿਰ ਘਰ ਹੀ ਹੋ?
ਕੰਮ ਸ਼ੁਰੂ ਲੱਗਾ, ਮੇਰੇ ਨਾਲ ਚਾਹ ਲੱਗਾ ਤੇ ਚਾਹ ਕਹਿੰਦਾ ਜੀ ਅੱਜ ਗਾਣਾ ਲਵਾਉਣਾ ਮੈਂ ਕਹਿ ਲੂੰਗਾ ਮੈਂ
ਦੱਸਦੇ ਚਾਹ ਦਾ ਲੱਦਣੇ ਗੀ ਤਾਂ
ਚਾਹ ਦਾ ਤਾਂ ਜੀ ਗਾਣਾ ਸੁਣਦਾ ਨੇ ਸ਼ਿਵ ਜੋਤ ਦਾ ਨਵਾਂ ਗਾਣਾ ਆਇਆ ਕਿਰਾਣਾ
ਕਿਹਦਾ
ਸ਼ਿਵ ਜੋਤ
ਸ਼ਿਵ ਜੋਤ ਦਾ ਅਸੀਂ ਸੋਚਿਆ ਵੀ ਕੁੜੀਏ ਕਿਸਮਤ ਕੁੜੀਏ ਸੁਣੂਗਾ ਮੈਂ ਕਿਹਾ ਚਾਲ ਜ਼ਿਆਦਾ ਉਹ ਸੁਣ ਕੇ ਖੁਸ਼ ਆ ਚਾਲ
ਅੱਛਾ
ਅੱਛਾ ਚਲੋ ਇਹ ਵੀ ਮੈਂ ਕਿਹਾ ਵੀ ਹੋ ਸਕਦਾ ਵੀ ਚਾਲ ਜ਼ਿਆਦਾ ਪਸੰਦ ਉਹ ਹੀ ਕਰਦੇ ਹੋਣ ਹੋ ਜਾਂਦਾ ਉਹ ਇਹਦੇ ਵਿਚ ਕੋਈ ਜ਼ੋਰ ਹੈ ਨੀ ਮਾਨਾ ਬੰਦੇ ਦਾ ਜਦੋਂ ਆਕਾਸ਼ ਦੇਣਾ ਏਦਾਂ ਹੋਣਾ ਸਹੀ ਗੱਲ ਤੇ ਬਹੁਤ ਬਹੁਤ ਸ਼ੁਕਰੀਆ ਦੀਪਾ ਭਾਜੀ ਪ੍ਰੋਗਰਾਮ ਦੇ ਵਿਚ ਜਿਹੜਾ ਸੁਨੇਹਾ ਭੇਜਣ ਲਈ
ਧੰਨਵਾਦ
ਪੰਜਾਬੀ ਜੀ ਬਹੁਤ ਬਹੁਤ ਸ਼ੁਕਰੀਆ ਲਓ ਜੀ ਇਹ ਸਨ ਦੀਪਾ ਭਾਜੀ ਹੋਰੀ ਜਿਨ੍ਹਾਂ ਨੇ ਜਿਹੜੀ ਸਾਨੂੰ ਫਰਮਾਇਸ਼ ਭੇਜੀ ਹੈ ਜੀ ਅੱਗੇ ਤਾਂ ਜੀ ਇੱਕ ਹੋਰ ਟੈਲੀਫੋਨ ਸਾਡੇ ਤੱਕ ਪਹੁੰਚਿਆ ਆਪਾਂ ਉਹਨਾਂ ਨੂੰ ਵੀ ਲੈਂਦੇ ਹਾਂ ਆ ਜਾਓ ਪਿਆਰਿਓ ਆ ਜਾਓ ਦੇਵ ਪਿਓ
ਜੀ ਜੀ ਆ ਜਾਓ ਭਾਜੀ, ਸਤਿ ਸ੍ਰੀ ਅਕਾਲ। ਗੁਰਸ਼ਰਨ ਭਾਜੀ, ਉਹ ਬਾਲਾ ਗੁਰਸ਼ਰਨ,
ਠੀਕ ਠਾਕ ਹੋ?
ਬਾਤ ਚੰਗਾ। ਇਹ ਪੁਰਾਣੇ ਗਿਆ ਤੁਹਾਡਾ ਮਿਲਖਾ ਵੀ ਵਿਆਹ ਗਿਆ ਗਿਆ ਆ ਗਿਆ ਡਿੱਕੇ ਵੀ ਹੁਣ ਬੰਦਾ ਕਿਲੇ ਨਾ ਬੰਦਾ ਕਿਲੇ ਨਾ ਹੀ ਬੰਦਾ ਕਿਲੇ ਨਾ
ਚੰਗਾ
ਕੀਤਾ ਉਹਨੂੰ ਅਗਲ ਵੀ ਸਿਖਾਈ ਵੀ ਹੁਣ ਕੁੱਤੇ ਆਵਾਂਗੂ ਤੁਰਿਆ ਨਾ ਫਿਰੀ ਉਹ ਮੇਰੀ ਫਿਰ ਗੱਲ ਦਾ ਕਰ ਲੈਂਦਾ ਗੁੱਸਾ, ਸ਼ਾਇਦ ਤੇਰੀ ਗੱਲ ਦਾ ਉਹਨੂੰ ਚੰਗੀ ਲੱਗੇ। ਤੂੰ ਕਹਿ ਵੀ ਹੁਣ ਕਦੇ ਐਵੇਂ ਕੁੱਤੇ ਭਗਾਉਣੇ, ਇਹਨੂੰ ਚਲ ਗਿਆ ਉਹਨੂੰ ਚਲ ਗਿਆ, ਇਹ ਨਾ ਹੁਣ ਕੰਮ ਰੱਖੀ। ਹੁਣ ਗਾ ਸਿਆਣਾ ਬਣੀ, ਕਿਉਂਕਿ ਵਿਆਹ ਦਾ ਮਤਲਬ ਇਹ ਨਹੀਂ ਕਿ ਮਤਲਬ ਉਹਦੇ ਤੇ ਸਹਿਣ ਕਰ ਦੇਣੇ ਵੀ ਜਨਮਾਂ ਜਨਮਾਂ ਦੇ ਵਿੱਚ ਮੈਂ ਤੇਰੀ ਤੇ ਤੂੰ ਮੇਰਾ, ਅਗਲਾ ਚਾਲ ਚੱਲਣ ਵੀ ਵੇਖਦਾ ਹੁੰਦਾ। ਨਹੀਂ ਅਕਲ ਦੇਣੀ ਚਾਹੀਦੀ ਭੈਣ ਭਰਾ ਦਿੰਦੇ ਕਈ ਵਾਰ। ਮੈਂ ਤੇ ਉਹਨੂੰ ਉਹਦਾ ਸਮਝਾਉਂਦਾ ਰਹਿੰਦਾ, ਮੈਂ ਉਹਨੂੰ ਕਹਿੰਦਾ ਹੁੰਦਾ ਪੋਤਾ ਬੰਦਾ ਜਦੋਂ ਵਿਆਹ ਜਾਵੇ ਨਾ ਉਹ ਕੁਵਾਰੇ ਵਾਲੀਆਂ ਜਿਹੜੀਆਂ ਆਦਤਾਂ ਆਪਣੀਆਂ ਛੱਡ ਦੇਵੇ, ਜਿਹੜਾ ਐਵੇਂ ਤੁਰੇ ਫਿਰਨਾ ਜਾਂ ਕਿਤੇ ਉਧਰ ਜਾਏਗਾ। ਬੰਦੇ ਨੂੰ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਥੋੜਾ ਜਿਹਾ ਅਪਡੇਟ ਕਰਨਾ ਪੈਂਦਾ ਤੇ ਚਾਹੀਦਾ ਵੀ ਆ।
ਗੱਲ ਇਹ ਆ ਵੀ ਇਹ ਤਾਂ ਚੀਜ਼ ਵਾਧੂ ਹੋਵੇ ਫੇਰ ਤਾਂ ਵੰਡ ਦੇਵੇ, ਆਪਦੇ ਕੋਲ ਸੀਮਤ ਹੋਵੇ ਫੇਰ ਫੇਰ ਨੀ ਵੰਡਣੀ ਚਾਹੀਦੀ, ਠੀਕ ਆ। ਤੇ ਦੂਜੀ ਗੱਲ, ਸ਼ੇਰ ਸ਼ੇਰਾਂ ਦੇ ਕਾਹਨੂੰ ਸੰਗਲ ਪੈਂਦੇ ਨੇ?
ਸ਼ੇਰਾਂ ਨੂੰ ਸੰਗਲ ਚ ਪੈ ਜਾਂਦੇ, ਐਸੀ ਤਾਂ ਕੋਈ ਗੱਲ ਨੀ। ਜਦੋਂ ਸ਼ੇਰ ਦੀਆਂ ਕਹਿੰਦੇ ਨਾ ਬਾਈ ਆ ਜਾਣ ਆਪਣੀ ਆਈ ਤੇ ਸ਼ੇਰ ਵਿਚਾਰਾ ਮਗਰੋਂ ਫਾਲਤੂ ਦੀ ਵੇਖਣ ਵਾਲੀ ਹੁੰਦੀ ਆ ਨਾਲੇ ਤਾਇਆ ਜੀ। ਸ਼ੇਰ ਫਿਰ ਸ਼ੇਰ ਰਹਿੰਦੇ ਨੀ ਨਾ, ਉਹ ਸ਼ੇਰ ਤੇ ਅਸਲ ਦੇ ਵਿਚ ਪਤਾ ਕੀ ਆ, ਉਹਦਾ ਗੁਰਸ਼ਰਨ ਸਾਹਿਬ ਗੱਲ ਇਹ ਆ ਵੀ ਬੰਦਾ ਇੱਕ ਦੂਜੇ ਨੂੰ ਸਮਝੇ ਨਾ, ਤੇ ਵਿਆਹ ਵਰਗਾ ਕੋਈ ਹੋਰ ਪਿਆਰਾ ਰਿਸ਼ਤਾ ਵੀ ਹੈ ਨੀ।
ਚੰਗੀ ਗੱਲ ਆ ਜੇ ਅੰਡਰਸਟੈਂਡਿੰਗ ਹੁੰਦੀ ਆ ਫੇਰ ਤਾਂ ਠੀਕ ਆ, ਕਿਉਂਕਿ ਦੇਖੋ ਬੱਚੇ ਬੜੇ ਹੋ ਗਏ ਉਹ ਵੀ ਛੱਡ ਜਾਂਦੇ ਨੇ, ਮਾਂ ਪਿਓ ਤੁਹਾਨੂੰ ਸਾਂਭਦੇ ਆ ਉਹ ਵੀ ਇੱਕ ਦਿਨ ਛੱਡ ਜਾਂਦੇ ਨੇ, ਤੇ ਇੱਕ ਤੁਹਾਡੇ ਪਾਰਟਨਰ ਦਾ ਹੀ ਰਿਸ਼ਤਾ ਇਹੋ ਜਿਹਾ ਹੁੰਦਾ ਜਿਹੜਾ ਮਤਲਬ ਤੁਹਾਡੇ ਤੱਕ ਆਖਰੀ ਦਮ ਤੱਕ ਤੁਹਾਡੇ ਨਾਲ ਜਾਂਦਾ, ਤੇ ਮਤਲਬ ਬਾਕੀ ਦਾ ਰਿਸ਼ਤੇ ਤੁਹਾਨੂੰ ਅੱਗੇ ਪਿੱਛੇ ਹੋ ਕੇ ਹੋਰ ਨਿਬੜਦੇ ਆ। ਇੱਕ ਇਹ ਰਿਸ਼ਤਾ ਹੁੰਦਾ ਜਿਹੜਾ ਮਰਦੇ ਦਮ ਤੱਕ ਤੁਹਾਡੇ ਨਾਲ ਰਹਿੰਦਾ। ਪਰ ਗੱਲ ਇਹ ਵੀ ਜੇ ਉਹ ਠੀਕ ਆ ਵੀ ਕਹਿੰਦੇ ਹੁੰਦੇ ਵੀ ਦੋਨੇ ਹੀ ਇੱਕ ਵਰਕੇ ਤੇ ਕਲਿੱਕ ਕਰ ਜਾਣ ਤਾਂ ਹੱਥ ਖੇਡ ਕੇ ਨਿਕਲ ਜਾਂਦੀ ਆ, ਨਹੀਂ ਫਿਰ
ਬਹੁਤ ਸੋਹਣੀ ਗੱਲ ਕੀਤੀ ਆ ਕਿ ਜੀਵਨ ਜੀਵਨ ਦਾ ਸਾਥ, ਇਸ ਕਰਕੇ ਕਹਿੰਦੇ ਆ ਨਾ ਤੁਹਾਡੀ ਗੱਲ ਸਹੀ ਆ, ਨਿਆਣੇ ਤੇ ਮਹਾਰਾਜ ਜਾਣਦਾ ਵੀ ਜੇ ਤੇ ਬੁੱਧੀ ਮਹਾਰਾਜ ਸਹੀ ਬਖਸ਼ ਦੇਵੇ ਤੇ ਨਿਆਣੇ ਸਾਰੀ ਉਮਰ ਸਾਥ ਵੀ ਰਹਿੰਦੇ ਆ, ਤੇ ਨਹੀਂ ਤੇ ਜਦੋਂ ਅਗਲਿਆਂ ਦੀਆਂ ਮਿਲ ਖੜਗੇ ਦੀਆਂ ਘਰ ਵਾਲੀ ਆਉਂਦੀ ਆ, ਅਗਲਾ ਕਹਿੰਦਾ ਮੈਂ ਪ੍ਰਾਈਵੇਸੀ ਚਾਹੁੰਦਾ, ਮੈਂ ਇੱਥੇ ਨੀ ਰਹਿ ਸਕਦਾ, ਮੈਂ ਉੱਥੇ ਨੀ ਰਹਿ ਸਕਦਾ। ਹਲੇ ਜਿਹੜਾ ਤੁਹਾਡਾ ਜੀਵਨ ਸਾਥੀ ਹੁੰਦਾ ਉਹ ਵਿਚਾਰਾ ਤੁਹਾਡੇ ਨਾਲ ਹੀ ਸਾਥ ਨਿਭਾਉਂਦਾ, ਤੇ ਬਹੁਤ ਸਾਰੇ ਮੈਂ ਵੇਖੇ ਤੁਹਾਡੀ ਗੱਲ ਸੁਣੋ, ਕਈ ਵਾਰ ਕਿਸੇ ਨੂੰ ਕੋਈ ਵੀ ਨੀ ਪੁੱਛਦਾ ਪਰ ਇੱਕ ਦੂਜੇ ਦਾ ਜੇ ਸਹਾਰਾ ਹੋਵੇ ਬੰਦਾ ਔਖੇ ਔਖੇ ਰਾਹ ਵੀ ਕੱਢ ਲੈਂਦਾ।
ਜੀ ਬਿਲਕੁਲ, ਔਖੇ ਰਸਤੇ ਬੰਦਾ ਕੱਟ ਲੈਂਦਾ, ਪਰ ਬੰਦੇ ਨੂੰ ਆਪਣੀ ਖੁਸ਼ੀ ਦਾ ਵੀ ਹਰ ਕਿਸੇ ਨੂੰ ਠੀਕ ਆ, ਜ਼ਿੰਦਗੀ ਬੰਦੇ ਨੂੰ ਇੱਕੋ ਹੀ ਮਿਲਦੀ ਆ, ਠੀਕ ਆ ਨਾ। ਉਹ ਜੋ ਇੱਕ ਤਾਂ ਬੰਦਾ ਕਈ ਵਾਰੀ ਇਹੋ ਜਿਹਾ ਮੋੜ ਜਾ ਕੇ ਖੜ ਜਾਂਦਾ ਹਨਾ ਵੀ ਮਤਲਬ ਸਮਾਜ ਦੇ ਡਰੋਂ ਲੈ ਕੇ ਵੀ ਮੈਨੂੰ ਕੀ ਕਹੂਗਾ ਉਹ, ਸਮਾਜ ਕੀ ਕਹੂਗਾ, ਮੈਨੂੰ ਸਮਝ ਲੱਗਦਾ ਵੀ ਸਮਾਜ ਠੀਕ ਆ ਨਾ, ਤਾਂ ਤੁਹਾਨੂੰ ਕੋਈ ਤੁਹਾਡੀ ਕੋਈ ਖੁਸ਼ੀ ਹੋ ਸਕਦਾ ਨਾ ਵੀ ਤੁਹਾਨੂੰ ਦੇ ਸਕਦਾ, ਠੀਕ ਆ, ਤੁਹਾਨੂੰ ਆਪਣੇ ਅੰਦਰੋਂ ਹੀ ਲੱਭਣੀ ਪੈਂਦੀ ਹੈ।
ਗੱਲ ਹੈ ਹੀ ਆ,
ਤੇ ਤਾਇਆ ਜੀ ਗੈਰੀ ਭਾਜੀ ਕਹਿੰਦੇ ਨੇ, ਗੈਰੀ ਭਾਜੀ ਵੀ ਕਹਿੰਦੇ ਕਹਿੰਦੇ ਭਾਜੀ ਹੋਰਾਂ ਨੂੰ ਕਹਿੰਦੇ ਕਹੋ ਕਿ ਸ਼ੇਰਾਂ ਨੂੰ ਸੰਗਲ ਸਰਕਲ ਦੇ ਵਿਚ ਪੈ ਵੀ ਜਾਂਦੇ। ਆਹੋ ਤੇ ਗੱਲ ਸਹੀ ਆ ਤੇਰੀ, ਸਰਕਸ ਵਾਲਾ ਨੀਗਾ ਉਹ ਹੈਗਾ ਡਾਵਰਮੈਨ, ਡਾਵਰ ਉਹ ਡਾਵਰਮੈਨ ਆ, ਇਸ ਕਰਕੇ ਬੜੀ ਹੋਰੀ ਸ਼ਹਿ ਆ ਉਹ।
ਮੈਨੂੰ ਪਤਾ ਨੀ ਗੱਲਾਂ, ਤੁਹਾਡੇ ਗੱਲਾਂ ਤੇ ਯਕੀਨ ਨੀ ਆਉਂਦਾ, ਮੈਨੂੰ ਲੱਗਦਾ ਤੁਸੀਂ ਕਹਾਣੀ ਬਣਾ ਰਹੇ ਹੋ, ਵਿਆਹ ਉਹਦਾ ਹੋਇਆ ਨੀ।
ਵਿਆਹ ਹੋਇਆ ਸਾਨੂੰ ਤੇ ਆਪ ਤੇਰਿਆਂ ਨੂੰ ਯਕੀਨ ਨੀ ਆਉਂਦਾ, ਅਸੀਂ ਕਿਹੜਾ ਮੰਨਦੇ ਆ। ਨਹੀਂ ਨਹੀਂ ਭਾਜੀ, ਕੱਲ ਮੈਂ ਪਤਾ ਕੀਤਾ ਤੇ ਮੈਂ ਉਹਦੇ ਭਤੀਜੇ ਨੂੰ ਪੁੱਛਿਆ, ਮੈਂ ਕਿਹਾ ਤੂੰ ਨੀ ਗਿਆ ਵਿਆਹ ਤੇ? ਕਹਿੰਦਾ ਉਹਦੇ ਰੇਹੜੀ ਤੇ ਸੀਗਾ ਤੇ ਕਹਿੰਦਾ ਚਾਚਾ ਗਿਆ ਹੋਇਆ ਵਾ ਤੇ ਜਾਣਾ ਬੜੀ ਦੂਰ ਆ, ਜਾਣਾ ਬੜੀ ਦੂਰ ਆ ਇੰਡੋਨੇਸ਼ੀਆ ਵਿਆਹ। ਮੈਂ ਇਹਨੂੰ ਕਿਹਾ ਸੀ ਉੱਥੇ ਜਾਣਾ ਇਹਨੇ ਪਹਾੜਾਂ ਦੇ ਵਿੱਚ, ਪਹਾੜਾਂ ਚ ਵਿਆਹ ਉੱਥੇ ਹੋਣਾ ਵਾ ਨਾ ਇਹ, ਮੈਨੂੰ ਪਤਾ ਨੀ ਮਨਾਲੀ ਖਰੇ ਕਿਹੜੇ ਉਹ ਕਿੱਥੇ ਸੀ ਤਾਇਆ ਜੀ, ਮੈਨੂੰ ਕਿਹੜਾ ਦੱਸਦਾ ਵੀ ਕਿਤੇ ਤਾਇਆ ਉਹ ਸਹੁਰਾ ਲੱਭੀ ਇੰਨੀ ਦੂਰ, ਬੰਦਾ ਜੇ ਕਿਤੇ ਭਾਨੀ ਵੀ ਮਾਰਨ ਜਾਣਾ ਹੋਵੇ ਤਾਂ 500-700 ਰੁਪਇਆ ਤਾਂ ਖਰਚ ਕੇ ਹੀ ਆਊ ਨਾ।
ਕਿੱਥੇ ਵਿਆਹ ਹੋਇਆ ਕਿੱਥੇ ਨਹੀਂ ਹੈਗਾ, ਜਿਹੜਾ ਬੰਦਾ ਆਪਣੇ ਆਪਣੇ ਨਾਲ ਆ ਠੀਕ ਆ, ਆਪਣੇ ਸੰਪਰਕ ਦੇ ਵਿਚ ਆ,
ਤੁਸੀਂ ਸਮਝਦੇ ਨੀ। ਅਸਲ ਦੇ ਵਿਚ ਨਾ ਉਹ ਇਸ ਚੀਜ਼ ਦਾ ਬੜਾ ਪਰਦਾ ਰੱਖਦਾ, ਮੈਨੂੰ ਹਿਮਾਚਲ ਦੀ ਹੈ ਸ਼ਾਇਦ, ਹਿਮਾਚਲ ਦੀ ਉਹ ਇੰਨਾ ਹੁਣ ਮੈਨੂੰ ਇੰਨਾ ਤਾਂ ਪਤਾ ਕਿ ਹਿਮਾਚਲ ਦੀ ਹੈ। ਹੁਣ ਐਵੇਂ ਪਿੰਡ ਗਾਂ ਦੀ ਗਾਂ ਨੀ ਨਾ ਪੁੱਛ ਸਕਦੇ ਅਗਲਾ ਬੰਦਾ, ਉਹਨੂੰ ਇਹ ਡਰ ਆ ਵੀ ਕੋਈ ਮੇਰੀ ਗੱਲ ਕੋਈ ਗਲਤ ਨਾ ਕਿਸੇ ਨੂੰ ਦੱਸ ਦੇਵੇ ਕਿ ਰਿਸ਼ਤਾ। ਉਹਦਾ ਇੱਕ ਮਿੱਤਰ ਸੀ ਤੇ ਮੈਂ ਤੁਹਾਨੂੰ ਦੱਸਦਾ, ਮਿੱਤਰ ਸੀ ਉਹਨੂੰ ਨਾਲ ਲੈ ਗਿਆ ਉਹਨੂੰ ਜਦੋਂ ਵਿਆਹ ਦਾ ਇਹਨਾਂ ਨੇ ਪੱਗ ਠੱਗ ਕਰਨੀ ਸੀ। ਹੁਣ ਉਹ ਜਿਹੜਾ ਮਿੱਤਰ ਸੀ ਤੇ ਉਹ ਜਿਹੜੀ ਕੁੜੀ ਨਾਲ ਇਹਨੇ ਵਿਆਹ ਕਰਾਉਣਾ ਸੀ, ਮਿੱਤਰ ਨੂੰ ਕੁੜੀ ਪਸੰਦ ਆ ਗਈ। ਲੈ ਹੁਣ ਉਹ ਵਿਚਾਰਾ ਉਹ ਕੀ ਕਰੇ ਦੱਸ, ਉਹ ਮਿੱਤਰ ਨੂੰ ਕੁੜੀ ਪਸੰਦ ਆ ਗਈ, ਉਹ ਸੈਡ ਹੋਇਆ। ਫਿਰ ਕਹਿੰਦਾ ਮੈਂ ਵਿਆਹ ਕਰਾਉਣਾ, ਕਹਿੰਦਾ ਯਾਰ ਹੱਦ ਵਾਲੀ ਗੱਲ ਆ, ਮੈਂ ਬੰਦੇ ਨੂੰ ਲੱਗਿਆ। ਕਹਿੰਦਾ ਉਹ ਤੇ ਦਿਲ ਰੱਖੀ ਬੈਠੇ ਯਾ। ਹਾਂਜੀ ਹਾਂਜੀ, ਫਿਰ ਦੱਸੋ ਬੱਚਾ ਕਿਤੇ ਯਕੀਨ ਕਰੇ, ਮਾਂ ਪਿਓ ਨੂੰ ਲੈ ਜਾਂਦਾ, ਉਹ ਜੋ ਯਾਰ ਮਿੱਤਰ ਲੈ ਜਾਂਦਾ ਫਿਰਦਾ, ਮਾਂ ਪਿਓ ਤਾਇਆ ਜੀ ਇੰਨੀ ਦੂਰ ਕਿੱਥੇ ਜਾਂਦਾ ਤੇ ਉਹ। ਬਾਕੀ ਸ਼ਾਇਦ ਮੈਨੂੰ ਤਾਂ ਇਹ ਸਮਝ ਨੀ ਆਉਂਦੀ, ਗਿਆ ਵੀ ਖਰੇ ਕੱਲਾ ਹੀ ਆ ਤਾਇਆ, ਉੱਥੋਂ ਵਿਆਹ ਹੀ ਕਰਾ ਕੇ ਆਊ। ਕੱਲਾ ਗਿਆ ਤੇ ਫਿਰ ਉਹਨਾਂ ਸੁੱਕਾ ਨੀ ਹੋਣ ਦੇਣਾ, ਜੇ ਉਹਨਾਂ ਦਾ ਮਨ ਬਦਲ ਗਿਆ ਨਾ ਵਿਆਹ ਤੋਂ, ਉਹਨਾਂ ਨੇ ਓਦਾਂ ਵੀ ਝੰਬ ਕੇ ਜਿਬਾ ਕਰਕੇ ਘੱਲਣਾ। ਅੱਜ ਤੇ ਹੋ ਗਿਆ ਹੋਣਾ ਮੈਨੂੰ ਲੱਗਦਾ, ਭਾਜੀ ਇਹ ਚੰਗੀ ਤਰ੍ਹਾਂ ਦੱਸ ਦੇਣਗੇ, ਕਦੇ ਕਹਿੰਦੇ 20 ਦਾ ਵਿਆਹ ਵਾ, ਕਦੇ ਕਹਿੰਦੇ 21 ਦਾ ਵਿਆਹ ਵਾ। ਹੁਣ ਮੈਂ ਅੱਜ ਫੋਨ ਕਰਕੇ ਪੁੱਛਦਾ ਵਾ ਕਿ ਵਿਆਹ ਹੋ ਗਿਆ ਕਿ ਨਹੀਂ।
ਮੈਨੂੰ ਝਟਕਾ ਲੱਗਿਆ ਥੋੜਾ ਜਿਹਾ ਵੀ ਬੰਦਾ ਵੀ ਠੀਕ ਹੈ, ਘੱਟੋ ਘੱਟ ਮਨਦੀਪ ਢਿੱਲੋਂ ਸਾਹਿਬ ਨੂੰ ਤਾਂ ਨਾਲ ਜਾਣਾ ਚਾਹੀਦਾ ਬੰਦਾ ਨਾਲ।
ਭਾਜੀ ਮੈਂ ਤੇ ਜਾਣਾ ਸੀਗਾ, ਮੈਨੂੰ ਤਾਂ ਇਹਨੇ ਗੱਲ ਹੀ ਨਹੀਂ ਕੀਤੀ। ਉਹ ਕਹਿੰਦਾ ਬੰਦੇ ਅਸੀਂ ਬਾਹਰ ਲਿਆ ਹੀ ਨਹੀਂ ਰਹੇ, ਕਹਿੰਦਾ ਮੈਂ ਇਕੱਲੇ ਨੇ ਜਾਣਾ ਜਾਂ ਇੱਕ ਦੋ ਹੋਰ ਆ ਉਹਨਾਂ ਦੇ, ਕੋਈ ਬੰਦਾ ਇੱਥੋਂ ਕੋਈ ਲਗਿਆ ਥੋੜੀ ਆ ਉਹ।
ਠੀਕ ਹੈ ਚਲੋ,
ਜੇ ਤਾਂ ਹੁਣ ਬਰਾਤ ਜਾਂਦੀ ਫਿਰ ਅਸੀਂ ਜਾਂਦੇ, ਫਿਰ ਤਾਇਆ ਵੀ ਜਾਂਦਾ, ਬਰਾਤ ਹੀ ਨੀ ਨਾ ਲੱਗਿਆ। ਬਰਾਤ ਕੀ ਲਿਆਣੀ ਸੀ ਉਹ ਹਲੇ, ਕਹਿੰਦਾ ਹੁਣ ਪਤਾ ਨੀ ਯਕੀਨ ਵੀ ਆ ਕਿ ਉਹਨਾਂ ਦਾ ਨਹੀਂ। ਇੱਥੇ ਪਾਰਟੀ ਕਰਾਂਗੇ ਉਦੋਂ ਭਾਜੀ ਜਾਵਾਂਗੇ, ਫਿਰ ਤੁਸੀਂ ਵੀ ਆ ਜਾਓ ਨਾਲੇ, ਲਾਈਵ ਦਿਖਾ ਦਾਂਗੇ।
ਨਾ ਸਾਡਾ ਤਾਂ ਚੱਲ ਆਉਣਾ ਜਾਣਾ ਬੰਦ ਕਰਤਾ ਹੁਣ, ਤੇ
ਸਾਡਾ ਵੀ ਬੰਦ ਆ ਗਿਆ।
ਪਰ ਉਹ ਜਦੋਂ ਲੱਭ ਗਿਆ ਨਾ ਮੁੜੇ ਆਇਆ ਠੀਕ ਹੈ, ਜਰੂਰ ਇੱਕ ਵਾਰੀ ਕਿਉਂ
ਨਹੀਂ, ਆਪਾਂ ਇੱਥੇ ਪ੍ਰੋਗਰਾਮ ਚ ਲੈ ਕੇ ਆਵਾਂ, ਉਹਨੂੰ ਵੀ ਲੈ ਕੇ ਆਵਾਂਗੇ, ਉਹਦੀ ਬਹੂ ਨੂੰ ਵਹੁਟੀ ਨੂੰ ਵੀ ਲੈ ਕੇ ਆਵਾਂਗੇ ਉਹਨੂੰ ਪ੍ਰੋਗਰਾਮ
ਦੇ ਵਿੱਚ। ਸ਼ੁਰੂ ਕਰ ਰਿਹਾ ਬੰਦਾ ਤੇ ਆਪਣਾ ਫਰਜ਼ ਬਣਦਾ ਵੀ ਬੰਦੇ ਦੀ ਜਾਂ ਮਾੜੀ ਮੋਟੀ
ਹਾਂ। ਨਹੀਂ ਨਹੀਂ ਜਰੂਰ ਭਾਜੀ,
ਇਹ ਵੀ ਗੋਲ ਕਰਦੇ ਖਾਦੇ ਆ ਬੰਦੇ ਦੇ।
ਆਹੋ ਇਸ ਗੱਲ ਹੈ, ਗੋਲ ਗੱਪੇ ਖਾਦੇ ਆਪਾਂ, ਕਿਹੜਾ ਉਹ ਵੀ ਉਹਦਾ ਲੂਣ ਖਾਦਾ, ਲੂਣ ਵਾਲੇ ਹੀ ਹੁੰਦੇ ਆ। ਬਾਕੀ ਆਪਾਂ ਕੋਈ ਨੀ ਭਾਜੀ, ਜਿੱਦਣ ਵਿਆਹ ਹੋਇਆ ਨਾ ਵਿਆਹ ਤੋਂ ਬਾਅਦ ਹੁਣ ਉਹਨੂੰ ਮੈਂ ਉਹਨੂੰ ਕਹੂੰਗਾ ਕਿ ਆਪਣੀ ਵਾਈਫ ਨੂੰ ਨਾਲ ਲੈ ਕੇ ਆਵੇ, ਫਿਰ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਦੋਨਾਂ ਨਾਲ ਕਰਾਂਗੇ, ਥੋੜੀ ਜੁਗਲਬੰਦੀ ਜੀ ਕਰਾਂਗੇ, ਤੇ ਨਾਲੇ ਤੁਸੀਂ ਦੁਆਵਾਂ ਦੇ ਦਿਓ ਨਾ, ਆਸ਼ੀਰਵਾਦ ਉਹਨਾਂ ਨੂੰ ਦੇ ਦਿਓ। ਆਸ਼ੀਰਵਾਦ ਦਾ ਉਹਨਾਂ ਨੇ ਚਾਰ
ਨਾਲੇ
मगरों जो पैसे याद इन्हों आ जाए ना उदो ए लड़ भी पेंदे बहुत मेरे के हुण दा हिसाब है साहब जो रुपया ज्यादा आ गया फिर इन्हें कहना हुण छुडाउण योग्य आ गया हुण एक अद्धा बंदा वढ ही दईए
नहीं जट दे कहने 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 जट की फसल कहने भी जट मारदा जरूर आ कहना कहना जो फसल चंगी हो जाए फिर कहना भी फसल फसल की कहनी है कहना फसल कहनी आ भी मायदा बहुत चंगी हो गई भी मार दे किसी
बदला मार दे शराब में आपे लो
ते जे ना चंगी हो फिर कहने तू मर जा
सही गल है सही गल चलो पाजी
चलो ठीक है पाजी कोई गल एंजॉय कर दे ठीक है ते
ते बहुत शुक्रिया पाजी बहुत आज गीत केड़ा सुनाई है सिखो साहब
गीत जेड़ा मर्जी ला दो जी
ठीक है जी पाजी बहुत बहुत शुक्रिया तुहाडा टेलीफोन करन दे ली ते बहुत बहुत धन्यवाद जी लो ता जी अगला जेड़ा गीत आ गैरी हंजरा साहब कहंदे सी के कोई सैड जरूर ला दो एक सैड गीत मेनू बड़ा पसंद आ ते आओ फिर आपां उस गीत नू सुनदे आ मेनू उम्मीद है के ओ गीत तुहानू बड़ा पसंद लगूगा पसंद आया तो सानू जरूर दस्यो जी
ਖੂਬਸੂਰਤ ਗੀਤ ਬੜਾ ਪਿਆਰਾ ਤੇ ਬਹੁਤ ਮਕਬੂਲ ਵੀ ਰਿਹਾ ਸੀ ਕਿਸੇ ਸਮੇਂ ਦੇ ਵਿੱਚ ਇਸੇ ਗੀਤ ਨੂੰ ਬਾਅਦ ਦੇ ਵਿੱਚ ਹਾਲ ਹੀ ਦੇ ਵਿੱਚ 4-5 ਮਹੀਨੇ ਪਹਿਲਾਂ ਐਮੀ ਵਿਰਕ ਸਾਹਿਬ ਨੇ ਗਾਇਆ ਉਹ ਵੀ ਬੜਾ ਮਕਬੂਲ ਰਿਹਾ ਜੀ ਤੇ ਲਓ ਪਿਆਰੇ ਦੋਸਤੋ ਹੁਣ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਗਿਆ ਬ੍ਰੇਕ ਬੜੀ ਛੇਤੀ ਆਉਣੀ ਬਈ ਹੈ ਜੀ ਬ੍ਰੇਕ ਤੇ ਹੁਣ ਜਿਹੜੀ ਆਉਣੀ ਹੈ ਤੇ ਆਉਣੀ ਆ ਟੈਲੀਫੋਨ ਤੋਂ ਪਹਿਲਾਂ ਗਗਨ ਭਾਜੀ ਉਹ ਬਲੈ ਗੱਗੂ ਯਾਰ ਵਿਚੇ ਰਹਿ ਗਏ ਤੇਰੀ ਗੱਲ ਆ ਗੱਗੂ ਭਾਜੀ ਕਹਿੰਦੇ ਸੀ ਤਾਇਆ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤੇ ਨਮਸਤੇ ਬਹੁਤ ਗੱਗੂ ਜੀ ਨਮਸਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਜਾਓ ਦੇਖਦੇ ਹੋ ਬਹੁਤ ਚੰਗਾ ਲੱਗਾ ਆ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਕੇ ਜੀ ਤਾਇਆ ਜੀ ਤੇ ਅੱਗੇ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਘੁੰਮਣ ਸਾਹਿਬ ਬਸੀ ਪਠਾਣਾ ਤੋਂ ਪਹੁੰਚੇ ਨੇ ਕਹਿੰਦੇ ਤਾਇਆ ਜੀ ਨੀਂਦ ਤੇ ਸੁਸਤੀ ਲਿਆਉਂਦੀ ਹੈ ਤਾਇਆ ਜੀ ਇਹਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਨ ਨਾਲ ਹੀ ਕਹਿੰਦੇ ਲਾਲ ਚੰਦ ਜਮਣ ਜੜ ਦਾ ਗੀਤ ਵੀ ਸੁਣਾ ਦਿਓ ਲਾਲ ਚੰਦ ਜਮਣ ਜੜ ਦਾ ਦੱਸੋ ਘੁੰਮਣ ਸਾਹਿਬ ਕਿਹੜਾ ਖੜਾਈਏ ਤੇ ਬਾਕੀ ਤਾਇਆ ਜੀ ਕਹਿੰਦੇ ਟਾਈਪ ਕੀਤੀ ਵਰਗੀ ਤਾਇਆ ਜੀ ਟਾਈਪ ਕੀਤੀ ਵਰਗੀ ਸੀ ਆਪਣੀਆਂ ਗਲਤੀਆਂ ਤੇ ਚੰਗੀਆਂ ਕਿਤਾਬਾਂ ਹੀ ਆਪਣਾ ਗੁਰੂ ਹਨ ਆਹ ਤੇ ਤਾਇਆ ਜੀ ਮਲਕੀਤ ਨੂੰ ਆਪਣੀਆਂ ਕਾਪੀਆਂ ਵਿਖਾ ਦਿਓ ਤਾਂ ਮੰਨ ਜਾਊਗਾ ਉਹ ਮਲਕੀਤ ਦੇ ਛੇਤਰਾ ਨਾ ਮੰਨੂ ਜਾਂ ਮੰਨੂ ਆਪਣੀਆਂ ਕਿਤਾਬਾਂ ਨਾ ਮੰਨਣ ਵਾਲਾ ਨੀ ਜਾਂ ਇਹ ਪੈਸਾ ਲੈ ਕੇ ਮੰਨਦਾ ਜਾਂ ਇਹ ਛੇਤਰਾ ਨਾ ਮੰਨਦਾ ਪੈਸੇ ਇਹਨੂੰ ਦੇਣੋ ਰਹਿ ਰਹਿ ਗਿਆ ਬਾਕੀ ਛੇਤਰ ਉਹ ਵਾਧੂ ਫੇਰ ਲੈਣੇ ਆ ਤੇ ਜਿਹੜੇ ਲਾਤੋਂ ਕੇ ਪੂਤ ਹੁੰਦੇ ਨਾ ਉਹ ਘੁੰਮਣ ਸਾਹਿਬ ਉਹ ਬਾਤੋਂ ਸੇ ਜਾਂ ਮਾਇਆ ਸੇ ਮੰਨਦੇ ਨੀ ਇਹ ਛਿੱਤਰੋਂ ਸੇ ਮੰਨਦੇ ਆ ਇਹ ਹੈ ਛਿੱਤਰਾਂ ਨੂੰ ਕੱਚਾ ਕੰਨਾਂ ਦਾ ਕੱਚਾ ਹੈ ਛਿੱਤਰਾਂ ਨੂੰ ਕੱਚਾ ਜੀ ਤੇ ਗੀਤ ਭਾਜੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਲਾਲ ਚੰਦ ਜਮਲੇ ਜੱਟ ਦਾ ਆ ਜਮਲੇ ਜੱਟ ਦੇ ਗੀਤ ਹੈ ਬਹੁਤ ਵਾਧੂ ਆ ਤੇਜਿੰਦਰਪਾਲ ਸਾਹਿਬ ਜੀ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਕਹਿੰਦੇ ਜੀ ਸਤਿ ਸ੍ਰੀ ਅਕਾਲ ਕਹਿੰਦੇ ਜੀ ਢੋਲ ਵੱਜਦਾ ਹੁੰਦਾ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਆ ਜੋ ਵੀ ਢੋਲ ਵੱਜਦਾ ਮੈਂ ਸੁਣਿਆ ਉਹ ਪਾਲਾ ਵਜਾਉਂਦਾ ਪਾਲਾ ਕਿਹੜਾ ਵੀ ਇੱਥੇ ਧਮਾਲਾਂ ਪਾਉਣ ਜਾਂਦਾ ਪੀਰਾਂ ਦੀ ਦਰਗਾਹ ਤੇ ਪਹਿਲਾਂ ਦਾ ਵੱਜਦਾ ਪਾਲਾ ਨੀ ਵਜਾ ਸਕਦਾ ਪਾਲਾ ਦੇ ਵਿਚਾਰੇ ਦੀ ਉਹਦਾ ਤੱਪੜ ਹੀ ਵਜੇ ਆ ਆਪਣਾ ਤਾਂ ਥਾਲੀਆਂ ਦੇ ਇਹ ਆਪਣਾ ਵਜਾਉਣ ਵਾਲਾ ਚਮਚੇ ਗਲਾਸ ਹੀ ਆ ਉਹਨੂੰ ਵਜਾਉਣਾ ਨੀ ਆਉਂਦਾ ਪਾਲੇ ਨੂੰ ਤਾਇਆ ਜੀ ਉਹਦਾ ਸਿਖਾ ਸਕਦੇ ਆ ਹੁਣ ਨੂੰ ਤੇ ਹੁਣ ਲੋਕੀ ਜਾਨਵਰਾਂ ਨੂੰ ਕਈ ਕੁਛ ਸਿਖਾਈ ਫਿਰ ਰਿਹਾ ਤੇ ਬੰਦਿਆਂ ਨੂੰ ਵੀ ਸਾਡੇ ਕੋਲ ਕੁੱਤਾ ਸੀ ਉਹਨੂੰ ਹੱਥ ਮਿਲਾਉਣਾ ਸਿਖਾਇਆ ਮੈਂ ਕਿਹਾ ਹੈਲੋ ਹੈਲੋ ਕਹਿੰਦਾ ਸੀ ਅੱਛਾ ਇਹ ਦਿਨ ਸਰ ਨੇ ਮੇਰੀ ਹਾਥੀ ਫੜ ਲਿਆ ਮੇਰਾ ਦੰਦੀ ਵੱਢਦੀ ਚੰਗੀ ਤਰ੍ਹਾਂ ਨੀ ਸਿਖਾਇਆ ਤੇ ਚੰਗੀ ਤਰ੍ਹਾਂ ਸਰ ਉਸ ਦਿਨ ਉਹਨੂੰ ਭੁੱਖ ਲੱਗੀ ਸੀ ਉਹਨੇ ਗਾਚੀ ਭਰ ਲਈ ਮੈਂ ਤਿੰਨ ਚਾਰ ਦੂਸਰੇ ਹੱਥ ਨਾਲ ਥਾਪੜ ਜਲ ਦੇ ਇਹ ਕਿੱਦਾਂ ਗਲਤੀ ਮੇਰੀ ਸੀ ਮੈਂ ਤਿੰਨ ਕੁ ਦਿਨ ਸਿਖਾਇਆ ਬਾਕੀ ਦਿਨ ਮੈਂ ਪਾਲੇ ਨੂੰ ਸਿਖਾਉਣ ਲਾ ਤਾ ਪਾਲੇ ਨੂੰ ਖੋਰੇ ਉਹਨੂੰ ਦੰਦੀ ਬਣਨੀ ਵੀ ਸਿਖਾਤੀ ਹੋ ਪਾਲੇ ਭਰੋਸਾ ਕੋਈ ਨੀ ਉਹ ਭਰੋਸਾ ਤੇ ਜ਼ਿੰਦਗੀ ਤੇ ਵੀ ਕੋਈ ਨੀ ਹੁਣ ਭਰੋਸੇ ਦੇ ਤਾਂ ਕਿਹੜੀ ਗੱਲ ਕਰ ਲਈਏ ਬਿਨ ਭਰੋਸੇ ਦੁਨੀਆ ਚੱਲਦੀ ਪਈ ਆ ਬੋਲੋ ਤੇ ਲਓ ਬਤਾਇਆ ਜੀ ਹੁਣ ਬ੍ਰੇਕ ਲੈ ਲਈਏ ਫਿਰ ਬ੍ਰੇਕ ਤੋਂ ਬਾਅਦ ਆਪਾਂ ਗੀਤ ਸੁਣਾਉਣਾ ਕਮਲ ਗਰਿਆਲ ਦਾ ਮਸਤਾਨਾ ਜੋਗੀ ਗੀਤ ਦੀ ਜਿਹੜੀ ਫਰਮਾਇਸ਼ ਆ ਜਤਿੰਦਰ ਸਿੰਘ ਭੰਗੂ ਸਾਹਿਬ ਨੇ ਕਾਫੀ ਟਾਈਮ ਪਹਿਲਾਂ ਕੀਤੀ ਸੀ ਭੰਗੂ ਸਾਹਿਬ ਤੁਹਾਡਾ ਗੀਤ ਸੁਣਾਵਾਂਗੇ ਬ੍ਰੇਕ ਤੋਂ ਬਾਅਦ ਉਹ ਜਦੋਂ ਮਰਜ਼ੀ ਸੁਣਾ ਦੋ ਸੁਣਾ ਦਿਆ ਕਰੋ ਤੇ ਬਾਕੀ ਪਿਆਰੇ ਦੋਸਤੋ ਤੁਸੀਂ ਵੀ ਜੇ ਸੁਨੇਹਾ ਭੇਜਣਾ ਚਾਹੁੰਦੇ ਹੋ ਜੇ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਰਿਕਵੈਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ ਜਿਸ ਤੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਵੀ ਸਰਚ ਤੁਸੀਂ ਕਰ ਸਕਦੇ ਹੋ ਜੀ ਤੇ ਸਰਚ ਕਰਕੇ ਸਾਨੂੰ ਸੁਨੇਹਾ ਭੇਜ ਦਿਓ ਠੀਕ ਹੈ ਸਮਝਦੇ ਆ ਸਰਚ ਲੱਭ ਸਕਦੇ ਆ ਲੱਭਣੇ ਆਪਾਂ ਕਿਥੋਂ ਕਰਦੇ ਨੂੰ ਨਾ ਲੱਭੇ ਬਤਾਇਆ ਜੀ ਪ੍ਰੋਗਰਾਮ ਚ ਲੱਭ ਪੈਣਾ ਆਪਾਂ ਲੱਭਾਂਗੇ ਚੰਗੀ ਗੱਲ ਹੀ ਆ ਹੈ ਆਪਾਂ ਗੈਬ ਕੱਪੜੇ ਹੀ ਆ ਲਵ ਬ੍ਰੇਕ ਤੋਂ ਬਾਅਦ ਫਿਰ ਲਵ ਲੈਣੇ ਤਾਂ ਜੀ ਸਰੋਤਿਆਂ ਨੇ ਆਪਾਂ ਨੂੰ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
मैं प्रभजीत कौर डायरेक्टर वीजा एंड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेतर विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
एक ओंकार सतना करता पुरख निरभौ बंदे कोल पढ़ने पाया पांदे नू आप पढ़ाया पांदे नू आप पढ़ाया
खूबसूरत गीत है जी सुने तुसी मस्ताना जोगी बहुत कमाल दा गीत ए सुनने नु मिलया ते बड़ा सूफी रंग सी इहदे विच आहत रंग ते पुत सारे हुणे कहिंदे गीत सिंगी ते है रंगा दी कैसी बड़ा कमाल दी अदाकारी इस विच बंदा बड़ा भेजंदा जी लभता जी अगले स्रोतन दे नाल जिहड़ियां सांझा पौने प्यार दियां अमरजीत सिंह सोता साहब गुल गुलगा तो साडे नाल पहुंचे ने ओ बल्ले सोता साहब आयो देखो की हाल चाल है तुहाडे कहिंदे ताया जी मनदीप ढिल्लो जी सत श्री अकाल आती श्री अकाल ढिल्लो जी आप मैं इसे मरिया वांगू ले ताया जी मरिया वांगू मैं ते बैठा पिया बैठा ते पिया ए बकरी बकरी गल हो गई आ टीटू जी कहते जी वेरी नाइस प्रोग्राम है जी नैस तो होना ही बंदे मेरे नाल नैस बैठे नैस नहीं नाइस नाइस ओ नैस ही हुंदा ओ जी नैस दा की हुंदा नैस हुंदा ताया जी नाइस हुंदा वा बहुत सोहना प्रोग्राम अच्छा सोहना सोहना ते तुहाडे हिरदे आ जी सोहना थोड़ा दिल आई बंदा सोहना आप यग भी सोहना ही लगता इमानदार नू दुनिया इमानदारी लगती बेईमान नू बेईमान पापिया नू पापी पुनिया नू पुनी चंगिया नी जान चंगा मारिया नी माड़ा तुसी चंगे तुसी नैस बंदे अंग्रेजी आले तां हर चीज चंगी दे वधिया ही लगती आ जी जी ताजी ए गाना कहिंदे जी प्ले कर दियो जी ड्यूट कोई भी नवा ड्यूट ड्यूट ते आपने को हुणे बहुत मजा था ताजी हुण ड्यूट आउंदे बहुत ने आपां जरूर सुनावांगे भाजी होरां नूं वैसे माफी चाहवांगा मोहम्मद सदीक दा कई बार गीत कहिंदे हुंदे कई बार लेट आउण दा करके सुना भी नहीं हुंदा अज आपां जरूर सुनावांगे आहनी अगे भी सुना करो अज दी की जदों भी टाइम मिले उन्हां नूं सुनाऊ बारी जी ते अगे ताया जी परमजीत सिंह धारीवाल ब्रिस्बेन वाले कहिंदे सत श्री अकाल ताया जी मनदीप जी ते टीटू भाजी नूं सत श्री अकाल ते सुन वाले सारे स्रोतियां नूं भी प्यार भरी सत श्री अकाल सत श्री अकाल सत श्री अकाल बहुत बहुत प्यार भरी सत श्री अकाल जी ताया जी कम तो घर जा रहे जी ते तुहाडियां गल्लां सुनदा जावांगा बहुत धारीवाल साहब अज यानी छुट्टी पहला कर लिया ये की चक्कर अज बुधवार नू कोई मसिया नू कोई पुनिया नहीं अज कहली छुट्टी लग के बह गया ताया जी हो सकता कोई काम होवे करे आहो ये भी हो सकता बाकी कई बार ए भी हुंदा भी काम जिन्ना का बंदा ओ नबेड़ी लैंदा फिर मगरों ओदो छुट्टी करनी हुण उत्थे बैठे थोड़ा रहना चलो तामी चंगा जी तुसी आ रहे हां ते आ जाओ जी कहिंदे बाकी ताया जी मिलखे दे नथ वाण वाण दी पवा देनी सी वाण दी पै गई आप साहब जी दे हुण ओए दा पता लगू मलमल दी नथ ते वाण दी ये तो होए नौ साडी कबी अबल तो कबी जी होवे तेनू यही अगल भी जाऊ आ
ਅਬੀ ਹੋਵੇ ਤਾਂ ਪਤਾ ਪੁੱਤ ਨੂੰ ਜਾਣਾ ਲੱਗਾ ਤੇ ਜੇ ਕੋਈ ਬੇਚਾਰੀ ਹੋਈ ਠੰਡੇ ਜੇ ਸੁਭਾਅ ਦੀ ਫਿਰ ਹੋਰ ਵਿਗੜੀ ਹੋਰ ਗਈ ਨਹੀਂ ਤਾਂ ਜਿੰਮੇਵਾਰੀਆਂ ਨੂੰ ਮੁੰਡਾ ਸਮਝਦਾ ਜਿੰਮੇਵਾਰੀਆਂ ਨੂੰ ਜੇ ਨਾ ਵੀ ਸਮਝਦਾ ਹੋਇਆ ਸਮਝਣ ਅਗਲੀ ਨੇ ਲਾ ਦੇਣਾ ਜਦੋਂ ਸੁਰਖੀ ਪਾਊਡਰ ਮੁੱਕੇ ਨਾ ਮੁੱਦਾ ਅਗਲ ਬੰਦੇ ਨੂੰ ਉਦੋਂ ਆਉਂਦੀ ਆ ਵਿਆਹ ਕਰਨਾ ਬੜਾ ਸੌਖਾ ਵਿਆਹ ਨੂੰ ਕੰਟੀਨਿਊਜ ਮੇਨਟੇਨ ਰੱਖ ਪਾਉਣਾ ਤੇ ਜ਼ਿੰਦਗੀ ਦੇ ਵਿੱਚ ਸਾਰੇ ਪਰਿਵਾਰ ਨੂੰ ਖੁਸ਼ ਰੱਖ ਪਾਉਣਾ ਤੇ ਸਾਰਾ ਬੋਝ ਘਰ ਦੇ ਮੋਹਤ ਵਾਸਤੇ ਪੈਂਦਾ ਵਿਆਹ ਕਰਾਉਣਾ ਤੇ ਬੜਾ ਸੌਖਾ ਬਹਿ ਜਾਣਾ ਤੇ ਚਾਰ ਲਾਵਾਂ ਲੈਣੀਆਂ ਦੀ ਚਲੋ ਜੀ ਵਧਾਈਆਂ ਲੈਣੀਆਂ ਸ਼ਗਨ ਲੈਣੇ ਤੇ ਘਰ ਨੂੰ ਆ ਜਾਣਾ ਤੇ ਮਗਰ ਜਿਹੜੀ ਸਾਰੀ ਉਮਰ ਆ ਜੇ ਤੂੰ ਕੋਈ ਹੋਵੇ ਸਿਆਣਾ ਗੁੱਤੀ ਪੋਲੋ ਫੇਰ ਤੇ ਜਿੰਦਗੀ ਜਿਹੜੀ ਲੰਘਦੀ ਆ ਤੀਆਂ ਵਾਂਗੂ ਜੇ ਕੋਈ ਟੱਕਰ ਪਏ ਕੋਈ ਮਾੜਾ ਜਨਾਨੀ ਨੂੰ ਬੰਦਾ ਮਾੜਾ ਟੱਕਰ ਜਾਵੇ ਜਾਂ ਬੰਦੇ ਨੂੰ ਜਨਾਨੀ ਮਾੜੀ ਟੱਕਰ ਜਾ ਦਿਨ ਲਗਾਉਣਾ ਬੜਾ ਔਖਾ ਹੋ ਜਾਂਦਾ ਜਿੰਦਗੀ ਤੇ ਲਗਾਉਣੀ ਬੜੀ ਦੂਰ ਦੀਆਂ ਗੱਲਾਂ ਤੇ ਬਾਕੀ ਚਲੋ ਕਹਿੰਦੇ ਮਹਾਰਾਜ ਨੇ ਜਿਹੜੇ ਮੇਲ ਮਿਲਾਏ ਹੁੰਦੇ ਨਾ ਬੰਦਾ ਸੋਚਦਾ ਵੀ ਖਰੇ ਮੈਂ ਕਿਸੇ ਨੂੰ ਲੱਭਿਆ ਪਰ ਇਹ ਮੇਲ ਮਿਲਾਪ ਉਹ ਰੱਬ ਤੁਰਨ ਲਿਖਾ ਕੇ ਲਿਆਉਂਦਾ ਇਹਦੇ ਨਾਲ ਵੀ ਉਹਨੇ ਮੇਲ ਮਿਲਾਪ ਕਰਾਉਣਾ ਉਹਦੇ ਨਾਲ ਹੀ ਤੁਰੋ ਸੰਯੋਗ ਲਿਖੇ ਹੁੰਦੇ ਕਿਸੇ ਦਾ ਕਿਸੇ ਨਾ ਕਿਸੇ ਦਾ ਕਿਸੇ ਨਾ ਤੇ ਤਾਂ ਜੀ ਜਿਹਨਾਂ ਦੇ ਮੇਲ ਨਹੀਂ ਮਿਲਦੇ ਜਿਹਨਾਂ ਦੇ ਤਲਾਕ ਹੋ ਜਾਂਦੇ ਜਾਂ ਕੋਈ ਵੱਖ ਹੋ ਜਾਂਦਾ ਬੰਦਾ ਫਿਰ ਉਹਨਾਂ ਦੇ ਮੇਲ ਰੱਬ ਨੇ ਕੀ ਗਲਤ ਲਿਖ ਦਿੱਤੇ ਹੁੰਦੇ ਉਹ ਬਹੁਤ ਸਜਾਵਾਂ ਹੁੰਦੀਆਂ ਕਿਸੇ ਚੀਜ਼ ਦੀਆਂ ਜਿਹੜੇ ਪਹਿਲੇ ਜਨਮਾਂ ਦੇ ਵਿੱਚ ਬੜੇ ਹੰਕਾਰੇ ਸੀ ਜਿਹਨਾਂ ਨੇ ਕਿਸੇ ਤੇ ਜ਼ੁਲਮ ਢਾਇਆ ਯਾਨੀ ਵੀ ਤੂੰ ਲਾਲਾ ਸਾਹਿਬ ਅੱਜ ਕਿਸੇ ਨੇ ਕਿਸੇ ਦੀ ਧੀ ਨੂੰ ਬੜਾ ਦੁਖੀ ਕੀਤਾ ਬੜਾ ਤੰਗ ਪਰੇਸ਼ਾਨ ਕੀਤਾ ਉਹਨੂੰ ਮਤਲਬ ਤੰਗੀਆਂ ਤੋਸ਼ੀਆਂ ਦਿੱਤੀਆਂ ਤੇ ਜਦੋਂ ਅਗਲੇ ਜਨਮ ਦੇ ਵਿੱਚ ਉਹ ਆਪ ਧੀ ਬਣ ਕੇ ਆਊਗਾ ਉਹਨੂੰ ਤੰਗੀਆਂ ਪਰੇਸ਼ਾਨੀਆਂ ਮਿਲਣੀਆਂ ਹੰਕਾਰ ਬੰਦੇ ਦਾ ਦੁਬਾਰਾ ਜਨਮ ਦਵਾ ਦਿੰਦਾ ਤੇ ਉਹਦੇ ਜਿਹੜੇ ਲੈਣੇ ਦੇਣੇ ਆ ਉਹ ਮਤਲਬ ਫੇਲਤ ਕੇ ਆਉਂਦੇ ਇਧਰ ਬੜਾ ਚਿਰ ਪਹਿਲਾਂ ਸੀ ਬੰਦਾ ਸੀ ਬੜਾ ਮਤਲਬ ਤੀਆਂ ਪੈਂਦੀਆਂ ਵਰਿਆਂ ਦਾ ਹੁਣ ਕੋਈ ਬੜਾ ਬੁੱਢਾ ਹੋਇਆ ਉਹਦੀ ਮੌਤ ਹੋ ਗਈ ਅੱਛਾ ਮੌਤ ਹੋ ਗਈ ਤੇ ਸਾਰੀ ਦੁਨੀਆਂ ਹੀ ਯਾਨੀ ਪਿੰਡ ਦੇ ਇਕੱਠੇ ਹੋ ਗਏ ਤੇ ਉਹ ਮਤਲਬ ਉਹਨੂੰ ਆਇਆ ਤੋਂ ਆਇਆ ਤੇ ਸਵੇਰ ਨੂੰ ਉਹਨੂੰ ਸੰਸਕਾਰ ਕਰਨਾ 8 ਵਜੇ ਰਾਤ ਨੂੰ ਮਰ ਗਿਆ ਉਹ ਤੇ ਸਵੇਰ ਨੂੰ ਜਦੋਂ ਤੜਕੇ ਮਤਲਬ ਉਹਨਾਂ ਨੇ 8-9 ਵਜੇ ਕਹਿਣਾ ਬਾਕੀ ਵੀ ਆ ਜਾਣ ਰਿਸ਼ਤੇਦਾਰ ਕਰ ਦਾਂਗੇ ਉਹ ਮਰ ਗਿਆ ਤੇ 4-4:30 ਵਜੇ ਉੱਠ ਕੇ ਬਹਿ ਗਿਆ ਉਹ ਅੱਛਾ ਬੰਦਾ ਮਰਿਆ ਹੀ ਨਹੀਂ ਮਰ ਕੇ ਵਜੀਰਾ ਹੋ ਗਿਆ ਉਹਨੂੰ ਫਿਰ ਜਦੋਂ ਪੁੱਛਿਆ ਗਿਆ ਤੇ ਉਹਨੇ ਗੱਲ ਕੀਤੀ ਵੀ ਉਹ ਕਹਿੰਦਾ ਬਈ ਗਲਤੀ ਨਾ ਤੈਨੂੰ ਲੈਣ ਦਾ ਤੇਰੇ ਨਾਮ ਦਾ ਹੀ ਲਾਗੇ ਪਿੰਡ ਦਾ ਬੰਦਾ ਸੀ ਇਹਨੂੰ ਲਿਆਉਣਾ ਉਹ ਕਹਿੰਦਾ ਤੇਰੇ ਥੱਲੇ ਹਿਸਾਬ ਕਿਤਾਬ ਬੜੇ ਦੇਣ ਵਾਲੇ ਆ ਥੱਲੇ ਤੇਰੇ ਜਿੰਨਾ ਚਿਰ ਕੋ ਹਿਸਾਬ ਕਿਤਾਬ ਮੁੱਕਦੇ ਨਹੀਂ ਉਹਨਾਂ ਚਿਰ ਤੇਰੀ ਮੌਤ ਹੋਣੀ ਪਿਛਲੇ ਜਨਮਾਂ ਦੇ ਤੇਰੇ ਜਿਹੜੇ ਲੈਣੇ ਦੇਣੇ ਆ ਹਲੇ ਦੇਣ ਵਾਲੇ ਆ ਤੇ ਧਰਮਰਾਜ ਨੇ ਮੂੰਹ ਆਪਦੇ ਗੱਲ ਕਹੀ ਕਹਿੰਦਾ ਵੀ ਲੈਣੇ ਦੇਣੇ ਆਪਦੇ ਦੇ ਕੇ ਆਈ ਜੋ ਕੀਤਾ ਉਹ ਭੁਗਤ ਕੇ ਆਈ ਨਹੀਂ ਤੇ ਅਗਲੇ ਜਨਮ ਦੇ ਵਿੱਚ ਤਿਆਰ ਨਹੀਂ ਫਿਰ ਇਸੇ ਕੰਮ ਦੀ ਉਹਨੇ ਆਪਦੇ ਮੂੰਹੋਂ ਗੱਲ ਦੱਸੀ ਉਹ ਗੱਲ ਦੱਸੀ ਕਿ ਬੰਦਾ ਉਸ ਚੀਜ਼ ਨੂੰ ਕਹਿੰਦਾ ਵੀ ਖਰੇ ਐਵੇਂ ਗੱਫਾ ਹੀ ਮਾਰਦੇ ਹੋਣੇ ਇੱਥੇ ਕਿਹੜਾ ਮਰ ਕੇ ਕੋਈ ਕਿੱਥੇ ਜਾਂਦਾ ਫਲਾਨਾ ਕਹਿੰਦਾ ਜਦ ਮੈਂ ਗਿਆ ਤੇ ਕਹਿੰਦਾ ਰਾਹ ਦੇ ਵਿੱਚ ਦੋ ਸਾਡੇ ਪਿੰਡ ਦੇ ਮਰੇ ਬੰਦੇ ਮੈਨੂੰ ਟੱਕਰੇ ਤੇ ਬੈਠੇ ਉਹ ਕਹਿੰਦੇ ਹਾਂ ਵੀ ਫਲਾਨੇ ਆ ਗਿਆ ਇਹ ਆ ਗਿਆ ਕਹਿੰਦਾ ਚੱਲ ਚੰਗਾ ਉਦੋਂ ਤੂੰ ਵੀ ਆ ਗਿਆ ਟਾਈਮ ਸਿਰ ਕਹਿੰਦੇ ਤਾਂ ਮੈਂ ਤੂੰ ਵੀ ਲਗਾ ਧਰਮਰਾਜ ਦੇ ਉੱਥੇ ਲਗਾ ਬੜਾ ਤਕੜਾ ਬੰਦਾ ਯਾਨੀ ਚੰਗਾ ਚੌੜਾ ਤਕੜਾ ਉਹਨੇ ਵਹੀ ਖਾਤਾ ਕਹਿੰਦਾ ਬੰਦਾ ਗੱਲ ਕਹਿੰਦਾ ਧਰਮਰਾਜ ਨੇ ਫਿਰ ਮੈਨੂੰ ਕਿਹਾ ਲਿਖੇ ਜੋਖੇ ਆਪਦੇ ਦੇ ਕੇ ਫਿਰ ਹੀ ਆਉਣਾ ਉਹਦਾ ਨੇ ਇਹ ਕਰਕੇ ਕੋਈ ਜਨਮਾਂ ਦੇ ਲਿਖੇ ਜੋਖੇ ਹੁੰਦੇ ਜਿਹੜੇ ਉਹ ਬੰਦਾ ਦੇ ਕੇ ਫਿਰ ਹੀ ਜਾਣ ਛੋੜਦੇ ਤੇ ਕਈ ਪਹਿਲੇ ਜਨਮਾਂ ਦੇ ਜਿਹੜੇ ਲਾ ਕੇ ਜਾਂਦੇ ਆ
ਤੇ ਕਈ ਫਿਰ ਅਗਲੇ ਜਨਮਾਂ ਦਾ ਪਾਪ ਚੜਾ ਲੈਂਦੇ ਆ, ਹੋਰ ਕੁਛ ਨੀ।
ਸਹੀ ਗੱਲ ਤਾਂ ਜੀ, ਇਹ ਵੀ ਤੁਹਾਡੀ ਗੱਲ ਸਹੀ ਹੈ। ਤੇ ਲਓ ਜੀ, ਸੋਤਾ ਸਾਹਿਬ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ। ਮਨਜੀਤ ਸਿੰਘ ਜੈਨਪੁਰੀ ਸਾਹਿਬ ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿੰਦੇ ਨੇ। ਬੱਲੇ ਬੱਲੇ ਡਾਕਟਰ ਸਾਹਿਬ ਆ ਜੀ 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 ਉਹ ਬਾਲਾ ਡਾਕਟਰ ਸਾਹਿਬ, ਡਾਕਟਰ ਸਾਹਿਬ ਆ ਜਾਓ। ਤੁਸੀਂ ਤੇ ਹੈ ਵੀ ਵੈਟਰਨਰੀ ਡਾਕਟਰ ਆ, ਹਾਂਜੀ ਕਹਿੰਦੇ ਵੀ ਡੰਗਰਾਂ ਨੂੰ ਠੀਕ ਕਰਨ ਵਾਲੇ ਡਾਕਟਰ ਆ। ਸਾਡੇ ਜਿਹੜੇ ਡੰਗਰ ਨਾ ਬਹੁਤੇ ਹੈ ਹੀ ਐਸੇ ਆ ਵੀ ਸ਼ਾਇਦ ਤੁਹਾਡੀ ਲੋੜ ਪਵੇ, ਸਾਨੂੰ ਕੋਈ ਦੱਸਿਆ ਕਰੋ ਟੇੜੀ ਟੀਕੇ ਜਿਹੜਾ ਕੋਈ ਦੁੱਧ ਕਿਹੜਾ ਲਾਓ ਨਾ ਚੇਤਾ ਭੋਜਨ ਨਾਲ ਸਾਨੂੰ ਤੇ ਉਹੀ ਵੀ ਤੁਹਾਡੇ ਨਾਲ ਸੰਪਰਕ ਕਰਾਂਗੇ ਜੀ। ਹਰਜੀਤ ਹਰਮਨ ਦਾ ਜੱਟੀ ਗੀਤ ਉਹ ਸੁਣਨਾ ਚਾਹੁੰਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਭਾਜੀ। ਤੇ ਨਾਲ ਹੀ ਉਹਨਾਂ ਦੇ ਪਿਆਰੇ ਪਰਮ ਮਿੱਤਰ ਜਸਪਾਲ ਸਿੰਘ ਨੰਡਾ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਸਤਿ ਸ੍ਰੀ ਅਕਾਲ ਨੰਡਾ ਸਾਹਿਬ, ਸਤਿ ਸ੍ਰੀ ਅਕਾਲ। ਕਹਿੰਦੇ ਦਿਲ ਦਾ ਖਿਲਾਉਣਾ ਗੀਤ ਜਿਹੜਾ ਨਿਰਮਲ ਸਿੱਧੂ ਦਾ ਜ਼ਰੂਰ ਸੁਣਾ ਦਿਓ ਜੀ, ਬਹੁਤ ਹੀ ਪਿਆਰਾ ਗੀਤ ਆ ਤਾ ਜੀ ਇਹ ਵੀ।
ਅੱਛਾ ਚਲੋ, ਮਾੜਾ ਅਗਲਿਆਂ ਨੂੰ ਸੁਣਨਾ ਕਾਹਨੂੰ, ਚੰਗਾ ਹੀ ਸੁਣਨਾ।
ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜਿਹੜੇ ਇੰਨੇ ਪਿਆਰੇ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਹੈ ਜੀ। ਇੱਧਰ ਗੈਰੀ ਭਾਜੀ, ਉਹਨਾਂ ਨੂੰ ਪਸੰਦ ਆਇਆ ਗੀਤ ਜਿਹੜਾ ਮੈਂ ਸੁਣਾਇਆ, ਬਹੁਤ ਸ਼ੁਕਰੀਆ ਗੈਰੀ ਭਾਜੀ। ਮੈਨੂੰ ਵੀ ਬੜਾ ਪਸੰਦ ਸੀ ਗੀਤ, ਹੈ ਵੀ ਗੀਤ ਬੜਾ ਪਿਆਰਾ। ਅੱਗੇ ਰਾਠੌਰ ਸਾਹਿਬ ਕਹਿੰਦੇ, ਨਰਿੰਦਰ ਰਾਠੌਰ ਸਾਹਿਬ ਕਹਿੰਦੇ ਜੀ, ਮੈਂਡੀ ਭਾਜੀ ਬੜੇ ਸਲਿਮ ਹੋ ਗਏ ਹੋ, ਕੀ ਸੀਕਰਟ ਹੈ? ਨਾਲੇ ਆ ਲੈਫਟ ਹੈਂਡ ਕਿੱਥੇ ਰੱਖਿਆ ਹੋਇਆ ਕਹਿੰਦੇ, ਤੇ ਹੱਥ ਤੇ ਭਾਜੀ ਕੋਟ ਤੇ ਰੱਖਿਆ, ਮੰਨ ਲਾ ਤੁਸੀਂ, ਮੈਂ ਲਾ ਫੋਟੋ ਸਾਡੀ ਦੇਖ ਰਹਿਣਾ ਹੈ, ਕੋਟ ਤੇ ਰੱਖਿਆ ਹੈ ਮੇਰੀ ਫੋਟੋ ਫੇਸਬੁੱਕ ਤੇ ਭਾਜੀ ਹੋਰਾਂ ਨੇ, ਮੈਨੂੰ ਲੱਗਦਾ ਦੇਖੀ ਲੱਗਦੀ। ਸਲਿਮ ਹੋ ਗਿਆ ਭਾਜੀ, ਸਲਿਮ ਕੀ ਹੋਣਾ, ਖਾਣਾ ਪੀਣਾ ਘੱਟ ਖਾਣੇ। ਮੈਂ ਤਾਏ ਤੋਂ ਇਹ ਪੁੱਛਣਾ ਸੀ ਵੀ ਮੋਟੇ ਹੋਣ ਦਾ ਵੀ ਕੋਈ ਇਲਾਜ ਦੱਸੋ। ਮੋਟੇ ਹੋਣ ਦਾ ਇਲਾਜ ਛਿੱਤਰ, ਛਿੱਤਰ ਨਾ ਬੰਦੇ ਦਾ ਮੂੰਹ ਸਿਰ ਸੁੱਜ ਜਾਂਦਾ, ਮੋਟਾ ਆਪੇ ਹੋ ਜਾਂਦਾ। ਇਹ ਮਿਹਦੇ ਦੀ ਖਰਾਬੀ ਹੁੰਦੀ, ਮਿਹਦਾ ਜਦੋਂ ਸਹੀ ਕੰਮ ਨਾ ਕਰੇ ਬਹੁਤਾ, ਤੇ ਸਰੀਰ ਜਾਂ ਮੋਟਾ ਹੋਜੂ ਜਾਂ ਪਤਲਾ ਹੋਜੂ, ਮਿਹਦੇ ਨੇ ਸਭ ਕੁਛ ਦੇਣਾ ਸਰੀਰ ਨੂੰ ਤਾਜ਼ਾ। ਮਿਹਦਾ ਸਮਝ ਲਓ ਵੀ ਇੱਕ ਜੂਸ ਕੱਢਣ ਵਾਲੀ ਮਸ਼ੀਨ ਹੀ ਹੈ, ਜੂਸ ਸਹੀ ਕੱਢੂਗਾ ਕਿ ਉਦਾਂ ਹੀ ਅੱਚ ਪਲਕਾ ਜਾਂ ਸਿੜ ਜਾਊਗਾ, ਉਹ ਹਿਸਾਬ ਨਾਲ ਬੰਦੇ ਦੀ ਸਿਹਤ ਆ। ਮਿਹਦੇ ਦੀ ਸਾਰੀ ਖਰਾਬੀ ਆ, ਮਿਹਦੇ ਦੀ ਸਭੀ ਇਹ ਰੰਗ ਰੂਪ ਸਾਰਾ ਮਿਹਦੇ ਦੇ ਟਿਕਿਆ। ਬਾਕੀ ਆਦਤਾਂ ਹੁੰਦੀਆਂ ਬੰਦੇ ਦੀਆਂ ਖਾਣ ਪੀਣ ਦੀਆਂ। ਲਓ ਫਿਰ ਤਾਜੀ ਆਪਾਂ ਗੀਤ ਸੁਣਨੇ ਆ ਜੀ। ਤੇ ਤਾਇਆ ਜੀ ਕਹਿੰਦੇ ਜੋਬ ਫਿਨਿਸ਼ ਹੋ ਗਈ ਆ, ਤਾਜੀਆਲ ਸਾਹਿਬ ਕਹਿੰਦੇ ਇਸ ਲਈ ਮੈਂ ਜਾ ਰਿਹਾ ਤੇ ਕੱਲ ਨੂੰ ਨਵੀਂ ਜੋਬ ਸਟਾਰਟ ਕਰਨੀ ਹੈ। ਚਲੋ ਬਹੁਤ ਵਧਾਈਆਂ ਭਾਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਨਵੀਂ ਜੋਬ ਮਿਲੇ, ਵਧੀਆ ਮਿਲੇ, ਵਧੀਆ ਕੰਮ ਮਿਲੇ, ਕੰਮ ਤੁਹਾਡਾ ਚੱਲਦਾ ਰਹੇ। ਅਸੀਂ ਇਹੀ ਦੁਆ ਜਿਹੜੀਆਂ ਉਹ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਵੀ, ਆ ਮਹਾਰਾਜ ਸਭ ਨੂੰ ਕੰਮ ਦਵਾਵੇ। ਬਾਕੀ ਕੋਰੋਨਾ ਦੇ ਟਾਈਮ ਦੇ ਵਿੱਚ ਤੇ ਉਹਦਾ ਵੀ ਥੋੜੇ ਜਿਹੇ ਹਾਲਾਤ ਐਸੇ ਆ ਵੀ ਕੰਮ ਮਿਲਦਾ ਵੀ ਘੱਟ ਆ, ਫਿਰ ਵੀ ਜਿਹੜੇ ਹਿੰਦੀ ਬੰਦੇ ਆ ਉਹ ਲੱਭ ਹੀ ਲੈਂਦੇ ਆ। ਅਗਲਾ ਜਿਹੜਾ ਗੀਤ ਕਿਹੜਾ, ਮਿਲਕੀ ਤੇ ਲਗਾ ਲਾਉਣ ਪੋਤੋ, ਕਿੱਧਰ ਨੂੰ ਤਵਿਆਂ ਨੂੰ ਹੱਥ ਪਾਈ ਜਾਂਦਾ ਹੋ ਪਿਲਕੀ ਤੇ, ਆ ਫੜਿਆ ਮੂੰਹ ਤੇਰੇ। ਕੀ ਗੱਲ ਹੋ ਗਈ ਤਾਜੀ, ਸ਼ਿਵਜੋਤ ਦਾ ਗੀਤ ਲਾਉਣ ਲੱਗੇ ਆ? ਅੱਛਾ ਸ਼ਿਵਜੋਤ, ਇਹ ਕਿਹਦਾ? ਚਾਲ ਸਾਹਿਬ ਨੇ ਕਿਹਾ ਸੀ ਨਾ, ਫਰਮਾਇਸ਼ ਦੀਪੇ ਭਾਜੀ ਨੇ ਕੀਤੀ ਸੀ। ਉਹ ਅੱਛਾ ਅੱਛਾ, ਚਾਲ ਉਹ ਸੁਣ ਲਾ ਆਪਣਾ ਗੀਤ ਪੁੱਤਾ, ਅਸੀਂ ਚਾਲ ਜਦੋਂ ਸਾਨੂੰ ਚਾਲ ਕਹਿੰਦਾ ਉਦੋਂ ਚੇਤਾ ਆਉਂਦਾ ਕੁੜੀਏ ਕਿਸਮਤ ਰੁੜੀਏ, ਨਾ ਮੇਰਾ ਪੋਤਾ ਕੁੜੀਆਂ ਨੀ ਤੇ ਕੁੜੀਏ ਕਿਸਮਤ ਰੁੜੀਏ ਕਹਿੰਦਾ, ਉਹ ਰੁੜ ਜਾਣੇ ਨੇ ਹੋਰ ਕੀ ਕਹਿਣਾ, ਨਾ ਮੇਰਾ ਪੁੱਤ ਲਾ ਮਿਲਕੀ ਦਾ।
ਸ਼ੋਪਿੰਗ ਤੇ ਲੈ ਜਾ ਮੈਨੂੰ ਪੱਟ ਹੋਣ ਆਵੇ ਬੜਾ ਦਿਲ ਕਰਦਾ, ਸਾਰੀਆਂ ਨੇ ਪਾਇਆ ਨਵਾਂ ਹੀਟ ਰੈਂਡ ਆਇਆ ਮੈਨੂੰ ਕੱਲ ਕਰਦਾ, ਜਦੋਂ ਪਾ ਕੇ ਆਈ ਮੈਨੂੰ ਉਦੋਂ ਤੱਕੇਗਾ ਤੂੰ, ਮੈਨੂੰ ਪਾ ਕੇ ਆਈ ਮੈਨੂੰ ਉਦੋਂ ਤੱਕੇਗਾ ਤੂੰ, ਮੈਨੂੰ ਜੱਟਾ ਪਿਆਰ ਤੈਨੂੰ ਹੋ ਜਾਣਾ ਦੁਬਾਰਾ, ਗੱਲਾਂ ਨਾਲ ਹੋਣਾ ਨੀ ਗੁਜ਼ਾਰਾ, ਲੈ ਦੇ ਮੈਨੂੰ ਸੋਹਣਿਆ ਸ਼ਰਾਰਾ, ਲੱਗਦਾ
ਵੇ ਜਾਣ ਤੇਰੀ ਤੈਥੋਂ ਬਿਨਾਂ ਜੱਚਦੀ ਨੀ ਕੱਲੀ ਲਾ ਕੇ ਟੌਂਗ ਫੋੜ ਜਦੋਂ ਨਾਲ ਤੇਰੇ ਚੱਲੀ ਦੇਖੀ ਵੱਖਰਾ ਹੀ ਆਉਣਾ ਏ ਨਜ਼ਾਰਾ ਗੱਲਾਂ ਨਾਲ ਹੋਣਾ ਨੀ ਗੁਜ਼ਾਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਲੱਗਦਾ ਏ ਮੈਨੂੰ ਬੜਾ ਪਿਆਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ
ਸਮਝਾਇਆ ਪਿਤਾ ਹੱਥ ਕੇ ਤੇ ਸਰਵਣ ਤਾਈ ਕਹਿੰਦਾ
ਬੱਚਿਆ ਸਤਾਇਆ ਬਿੰਦੀ ਰੱਖ ਕੇ ਉਹ ਸੰਗਣੀ ਦੀ ਛਾਵੇਂ ਪਾਣੀ ਲੈਣ ਲਈ ਜੰਗਲਾਂ ਨੂੰ ਤਾਇਆ ਪਾਣੀ ਲੈਣ ਲਈ ਜੰਗਲਾਂ ਨੂੰ
ਤਾਏ ਦਾ ਨਾਮ ਜਰੂਰ ਲੈਣੇ
ਜੰਗਲਾਂ ਨੂੰ ਆਇਆ ਕਹਿੰਦਾ ਤਾਇਆ
ਆਹ ਤਾਇਆ ਤੇ ਬੇਚਾਰਾ ਉਹ ਜੰਗਲਾਂ ਚ ਆ ਕੇ ਉਹ ਲਾਲਚਾਂ ਦੀਆਂ ਮੇਰੇ ਜੜ ਤੋਂ ਮੈਨੂੰ ਯਾਦ ਆਇਆ ਨਗਿੰਦਰ ਸਿੰਘ ਦਾ ਵੀ ਆਪਣਾ ਕਿਹੜਾ ਸੁਨੇਹਾ ਜਿਹੜਾ ਉਹ ਬੜਾ ਮੇਰਾ ਪੁੱਤ ਹੋਏ ਨਗਿੰਦਰ ਸਿੰਘ ਜੀ ਦਾ ਤਾਇਆ ਜੀ ਸੁਨੇਹਾ ਸਾਡੇ ਤੱਕ ਮੋਗੇ ਤੋਂ ਪਹੁੰਚਿਆ ਤੇ ਅੱਜ ਉਹਨਾਂ ਨੇ ਗੁੱਸੇ ਤੇ ਗੱਲ ਕੀਤੀ ਆ ਗੁੱਸਾ ਕੀਤਾ ਤੇ ਨਹੀਂ ਗੁੱਸਾ ਕੀਤਾ ਗੁੱਸੇ ਤੇ ਗੱਲ ਕੀਤੀ ਆ ਜੀ ਗੁੱਸਾ ਨਹੀਂ ਕੀਤਾ ਗੁੱਸੇ ਦੇ ਉੱਤੇ ਗੱਲ ਕੀਤੀ ਆ ਗੁੱਸੇ ਤੇ ਤੇ ਗੱਲ ਹੋ ਸਕਦੀ ਨਹੀਂ ਗੁੱਸਾ ਜਿਹੜਾ ਇਹ ਬੜੀ ਭੈੜੀ ਜਿਹੜੀ ਆ ਬਿਮਾਰੀ ਮੈਂ ਤੇ ਉਹਨਾਂ ਹੋਣਾ ਇਦਾਂ ਕਹਿੰਦੇ ਆ ਵੀ ਜਦੋਂ ਆਪਾਂ ਕਿਸੇ ਪਾਣੀ ਨੂੰ ਬਾਲਦੇ ਆ ਤੇ ਭਾਫ਼ ਨਿਕਲੀ ਬਾਹਰ ਭਾਫ਼ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਪਾਣੀ ਤਪਿਆ ਪਿਆ ਵੇਖਿਆ ਤੂੰ ਜੀ ਜੀ ਤਾਇਆ ਜੀ ਟੱਟੇ ਠੰਡੇ ਪਾਣੀ ਦਾ ਇੱਥੋਂ ਪਤਾ ਲੱਗਦਾ ਹਾਂ ਇਹ ਇੱਥੋਂ ਪਤਾ ਲੱਗਦਾ ਵੀ ਭਾਫ਼ ਨਿਕਲਦੀ ਹੈ ਤੇ ਪਾਣੀ ਤੱਤਾ ਤੇ ਜੇ ਪਾਣੀ ਦੇ ਗਲਾਸ ਦੇ ਉੱਤੇ ਬੂੰਦਾਂ ਆਈਆਂ ਇਹਦਾ ਮਤਲਬ ਪਾਣੀ ਬੜਾ ਠੰਡਾ ਬਾਹਰੋਂ ਵੇਖ ਕੇ ਅਸੀਂ ਦੱਸ ਸਕਦੇ ਹਾਂ ਵੀ ਪਾਣੀ ਕਿਹੜਾ ਠੰਡੇ ਗਲਾਸ ਦਾ ਭਰਿਆ ਕਿਹੜੇ ਤੱਤੇ ਗਲਾਸ ਦਾ ਭਰਿਆ ਦੱਸਦੇ ਜੀ 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 ਤਾਇਆ ਜੀ ਬੰਦੇ ਦਾ ਵੀ ਇੱਦਾਂ ਹੀ ਆ ਬਾਹਰੋਂ ਉਹ ਗੁੱਸਾ ਕਰ ਰਿਹਾ ਗੁੱਸੇ ਦੇ ਨਾਲ ਭਰਿਆ ਅਸੀਂ ਉਹਦੇ ਅੰਦਰ ਦੱਸ ਸਕਦੇ ਹਾਂ ਵੀ ਉਹ ਗਰਮ ਵਾ ਤਸਵੀਰ ਦਾ ਕਿ ਠੰਡੀ ਤਸਵੀਰ ਦਾ ਕਿ ਉਹਦੇ ਵਿੱਚ ਕਿਸ ਤਰੀਕੇ ਦੀ ਜਿਹੜਾ ਪਦਾਰਥ ਆ ਜਿਹੜਾ ਆਤਮਾ ਰੂਪ ਚ ਪਿਆ ਠੰਡੇ ਬੰਦੇ ਦਾ ਉਹ ਮੇਦਾ ਦੱਸ ਦਾਂਗੇ ਵੀ ਉਹਦਾ ਕੀ ਜਿਹੜਾ ਕਿਸ ਸੁਭਾਅ ਦਾ ਬੰਦਾ ਕੀ ਉਹ ਕਿੰਨੇ ਕੁ ਗੁਣ ਉਹਦੇ ਚ ਕਿੰਨੇ ਰਹੂ ਗੁੱਸਾ ਜਿਹੜਾ ਭਾਵੇਂ ਕਿ ਹਰ ਬੰਦੇ ਦੇ ਵਿੱਚ ਹੋਣਾ ਵੀ ਚਾਹੀਦਾ ਇਹ ਨਹੀਂ ਬਗੈਰ ਗੁੱਸੇ ਵੀ ਕੁਛ ਨਹੀਂ ਗੁੱਸਾ ਜਿਹੜਾ ਉਹ ਬੰਦੇ ਦੇ ਇੱਕ ਸਹੀ ਸੀਮਾ ਚ ਹੀ ਰਵੇ ਜਦੋਂ ਹੱਦ ਤੋਂ ਵੱਧ ਗਿਆ ਉਹ ਕ੍ਰੋਧ ਦਾ ਰੂਪ ਲੈ ਲੈਂਦਾ ਤੇ ਉਹ ਕ੍ਰੋਧੀ ਬੰਦਾ ਮਤਲਬ ਫਿਰ ਉਹ ਕੰਮ ਖਰਾਬ ਹੀ ਕਰਨ ਵਾਲੀ ਗੱਲ ਆ ਕਿ ਜਿਹੜੇ ਰਿਸ਼ੀ ਮੁਨੀ ਹੁੰਦੇ ਸੀ ਉਹ ਵੀ ਜਦੋਂ ਗੁੱਸਾ ਆਉਂਦਾ ਸੀ ਤੇ ਸ਼ਰਾਫ ਹੀ ਦੇ ਦਿੰਦੇ ਸੀ ਓਦਾਂ ਉਹਨਾਂ ਦਾ ਸੁਭਾਅ ਠੰਡਾ ਸੀ ਕਿਉਂਕਿ ਜੇ ਉਹਨਾਂ ਨੂੰ ਗੁੱਸਾ ਕਰੋ ਤਾਂ ਉਹਨਾਂ ਨੇ ਸ਼ਰਾਬ ਦੇ ਦੇਣਾ ਕਦੇ ਕਿਸੇ ਨੂੰ ਸ਼ਰਾਬਾਂ ਕਈ ਸ਼ਰਾਬ ਜਿਹੜੇ ਆ ਕਿਸੇ ਨੂੰ ਕਈਆਂ ਨੂੰ ਮਿਲੇ ਤੇ ਉਹਨਾਂ ਸ਼ਰਾਫਾਂ ਉਹ ਤੰਗੀਆਂ ਧੋਸ਼ੀਆਂ ਵੀ ਉਹਨਾਂ ਨੂੰ ਮਿਲੀਆਂ ਇੱਕ ਸ਼ਰਾਬ ਮਿਲਿਆ ਸੀ ਜਿਹੜੇ ਆ ਯਾਦਵਾਂ ਨੂੰ ਖਤਮ ਹੋਣ ਦੇ ਵੇ ਇਹਨਾਂ ਨੇ ਜਦੋਂ ਇੱਕ ਰਿਸ਼ੀ ਨੂੰ ਮਜ਼ਾਕ ਕੀਤਾ ਨਾ ਜਿੱਦਾਂ ਮਟੀਰ ਜਿਹੜੀ ਆ ਉਹ ਹੜਦੀ ਕਿੱਥੇ ਆ ਉਹਨਾਂ ਨੇ ਨਾ ਇੱਕ ਮੁੰਡੇ ਨੂੰ ਏਦਾਂ ਸਾੜੀ ਪਾ ਕੇ ਤੇ ਬੁੜੀ ਬਣਾ ਕੇ ਤੇ ਉਹਦੇ ਢਿੱਡ ਦੇ ਵਿੱਚ ਏਦਾਂ ਲਵਾਂਡਾ ਪਾ ਦਿੱਤਾ ਲਵਾਂਡਾ ਢਿੱਡ ਨਾਲ ਬੰਨ ਕੇ ਤੇ ਉਹਨੂੰ ਉਹ ਵਿਖਾਤਾ ਵੀ ਇਹ ਨਿਆਣਾ ਹੋਣਾ ਰਿਸ਼ੀ ਬੜਾ ਮੰਨਿਆ ਪਰਮੰਨਿਆ ਸੀ ਉਹਨੂੰ ਕਹਿੰਦੇ ਵੀ ਮਹਾਰਾਜ ਤੁਸੀਂ ਬੜੇ ਜਾਣੀ ਜਾਣਾ ਝੇਡਾਂ ਲੱਗੇ ਨਿਆਣੇ ਕਰਨ ਉਹ ਕਹਿੰਦਾ ਵੀ ਆਹ ਮੇਰੀ ਬੋਟੀ ਆ ਜੀ ਕਹਿੰਦਾ ਮੱਥਾ ਟੇਕ ਬਾਬੇ ਨੂੰ ਮੱਥਾ ਟੇਕ ਆ ਅੱਛਾ ਮੇਰੇ ਖਿਆਲ ਦਾ ਕੋਈ ਐਲਟੀਆ ਜਿਹਾ ਸੀ ਉਹ ਮੱਥਾ ਟੇਕ ਹੁਣ ਮੱਥਾ ਟੇਕਿਆ ਕਹਿੰਦਾ ਬਾਬਾ ਜੀ ਵੀ ਸਾਡੀ ਜਿਹੜੀ ਆ ਜਿਹੜੀ ਮੇਰੀ ਧਰਮ ਪਤਨੀ ਆ ਉਹਦੇ ਨਿਆਣਾ ਹੋਣ ਵਾਲਾ ਆ ਵੀ ਇਹ ਹੁਣ ਤੁਸੀਂ ਕਹਿੰਦੇ ਬੜੇ ਜਾਣੀ ਜਾਣਾ ਉਹ ਮਤਲਬ ਵੀ ਇਹ ਕੀ ਹੋਊਗਾ ਇਹਦੇ ਮੁੰਡਾ ਹੋਊਗਾ ਕਿ ਕੁੜੀ ਹੋਊਗੀ ਜਿਹਨੂੰ ਝੇਡਾਂ ਲੱਗੇ ਕਰਨ ਅੱਛਾ ਉਹ ਜਿਹੜਾ ਰਿਸ਼ੀ ਸੀ ਉਹਨੇ ਇਸ ਗੱਲ ਦੀ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਵੀ ਮੇਰੀ ਵਿਦਿਆ ਦਾ ਮਜ਼ਾਕ ਉਡਾਉਂਦੇ ਆ ਉਹਨੂੰ ਤਾਂ ਪਤਾ ਹੀ ਸੀ ਵੀ ਇਹ ਬੰਦਾ ਵਾ ਤੇ ਇਹਨੇ ਢਿੱਡ ਦੇ ਵਿੱਚ ਇੱਦਾਂ ਕੜਾਹੀਆ ਬੰਨਿਆ ਉਹ ਕਹਿੰਦਾ ਕੁੜੀ ਹੋਊਗੀ ਕਿ ਮੁੰਡਾ ਹੋਊਗਾ ਇਹ ਨਹੀਂ ਮੈਂ ਦੱਸ ਸਕਦਾ ਇਹਦੇ ਇਹਨਾਂ ਦੱਸ ਸਕਦਾ ਜੋ ਇਹਦੇ ਹੋਊਗਾ ਇਹਦੇ ਹੱਥੋਂ ਜਿਹੜਾ ਯਾਦਵਾਂ ਦਾ ਮਤਲਬ ਖਾਨਦਾਨ ਮਤਲਬ ਖਤਮ ਹੋਊਗਾ ਇਹਦੇ ਹੱਥਾਂ ਦੇ ਨਾਲ ਤੇ ਉਹ ਬੜੇ ਪਰੇਸ਼ਾਨ ਹੋਏ ਕਹਿੰਦੇ ਇਹ ਤੁਸੀਂ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਜੋ ਆਏ ਜੇ ਇਹਦੇ 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 ਨਾਲ ਹੀ ਖਤਮ ਹੋਣਾ ਹੀ ਉਹ ਬੜੇ ਬਈ ਮਤਲਬ ਪਰੇਸ਼ਾਨੀ ਚ ਪੈ ਗਿਆ ਤੇ ਉਹ ਸ਼੍ਰੀ ਕ੍ਰਿਸ਼ਨ ਕੋ ਗਿਆ ਉਹ ਕਹਿੰਦੇ ਮਹਾਰਾਜ ਵੀ ਅਸੀਂ ਤੇ ਇਹਦੇ ਨਾਲ ਗਲਤੀ ਕਰ ਬੈਠੇ ਤੇ ਇਹਨੂੰ ਮਜ਼ਾਕ ਕਰ ਬੈਠੇ ਆ ਉਹਨੇ ਕਹਿਤਾ ਵੀ ਇਹ ਉਹ ਕਹਿੰਦੇ ਵੀ ਜੇ ਹੁਣ ਕੰਮ ਤੁਸੀਂ ਵਿਗਾੜ ਹੀ ਲਿਆ ਪਹਿਲੀ ਤੇ ਗੱਲ ਤੁਹਾਨੂੰ ਇਹ ਮਜ਼ਾਕ ਇਦਾਂ ਦਾ ਕਰਨਾ ਨਹੀਂ ਸੀ ਚਾਹੀਦਾ ਵੀ ਜੇ ਤੁਸੀਂ ਮਜ਼ਾਕ ਕਰ ਲਿਆ ਨਾ ਹੁਣ ਫਿਰ ਇਹਦਾ ਹੁਣ ਇੱਕੋ ਹੀ ਹੱਲ ਆ ਵੀ ਤੁਸੀਂ ਇਹ ਜਿਹੜਾ ਲਵਾਂਡਾ ਵਾ ਜਿਹੜਾ ਕੜਾਹੀ ਆ ਵਾ ਜਿਹੜਾ ਬਰਤਨ ਆ ਇਹਨੂੰ ਤੁਸੀਂ ਰਗੜ ਰਗੜ ਕੇ ਰਗੜ ਰਗੜ ਕੇ ਇਹਨੂੰ ਤੁਸੀਂ ਯਮਾ ਹੀ ਚੂਰਾ ਚੂਰਾ ਕਰਕੇ ਇਹਨੂੰ ਨਦੀ ਚ ਵਹਾ ਦਿਓ ਫਿਰ ਤੁਹਾਡਾ ਬਚਾਅ ਹੋ ਸਕਦਾ ਨਹੀਂ ਇਸ ਲਵਾਂਡੇ ਨਾਲ ਹੀ ਜਿਹੜੀ ਖਾਨਦਾਨ ਖਤਮ ਹੋਊਗਾ
ਜੀ
ਉਹ ਸਕੀਮ ਦੱਸਤੀ ਜਿਹੜੇ ਉਹ ਮੁੰਡੇ ਸੀ ਜਿਹੜੇ ਅਲਤਾਂ ਕਰਦੇ ਸੀ ਉਹ ਯਾਨੀ ਇਕੱਠੇ ਹੋਏ ਤਾਂ ਉਹਨਾਂ ਨੇ ਇਹਦਾ ਲਵਾਂਡੇ ਨੂੰ ਰਗੜ ਰਗੜ ਕੇ ਪੱਥਰ ਦੇ ਉੱਤੇ ਤੇ ਉਹ ਜਿਹੜਾ ਚੂਰਾ ਜਿਹਾ ਸੀ ਉਹਨੂੰ ਉਹਨਾਂ ਨੇ ਨਦੀ ਚ ਵਹਾਤਾ ਨਦੀ ਚ ਵਹਾਤਾ ਤੇ ਇੱਕ ਏਡਾ ਛੋਟਾ ਜਿਹਾ ਟੁਕੜਾ ਰਹਿ ਗਿਆ
ਜੀ
ਟੁਕੜਾ ਰਹਿ ਗਿਆ ਤੇ ਉਹ ਜਦੋਂ ਰਹਿ ਗਿਆ ਟੁਕੜਾ ਤੇ ਉਹ ਟੁਕੜਾ ਕਹਿੰਦੇ ਵੀ ਇੰਨੇ ਕੁ ਨਾ ਕੀ ਆ ਉਹ ਮੁੰਡਿਆਂ ਨੇ ਕਿਹਾ ਵੀ ਹੁਣ ਇੰਨੇ ਕੁ ਨੇ ਸਾਡੀ ਕੀ ਜਾਣ ਲੈਣੀ ਆ ਉਹਨੂੰ ਉਹਨਾਂ ਨੇ ਸਿੜ ਦਿੱਤਾ ਜੀ ਉਹ ਕਹਿੰਦੇ ਭਾਈ ਨਾ ਸਿੜ ਦੇ ਕੇ ਇਹਨੂੰ ਘਸਾਉਂਦੇ ਫਿਰ ਨਾ ਸਿੜ ਦੇਗਾ ਹੁਣ ਇਹ ਚ ਕੀ ਮੌਤ ਹੋ ਚੱਲੀ ਉਹਨਾਂ ਇਹਨਾਂ ਦੀ ਜਿਹੜਾ ਟੁਕੜਾ ਉਹ ਸਿੜ ਦਿੱਤਾ ਤੇ ਉਹ ਕੋਈ ਮੱਛੀ ਸੀ ਜਿਹੜੀ ਉਹ ਮੱਛੀ ਨੇ ਉਹ ਖਾ ਲਿਆ
ਅੱਛਾ
ਮੱਛੀ ਨੇ ਖਾ ਲਿਆ ਤੇ ਉਹ ਮੱਛੀ ਜਿਹੜੀ ਆ ਮਛੇਰੇ ਨੇ ਫੜ ਲਈ ਕਿਸੇ ਕੋ ਆਈ ਉਹਦੇ ਵਿੱਚੋਂ ਜਿਹੜਾ ਉਹ ਟੁਕੜਾ ਨਿਕਲਿਆ ਤੇ ਉਹ ਕਿਸੇ ਨੇ ਫਿਰ ਉਹ ਜਿਹੜਾ ਟੁਕੜਾ ਸੀ ਉਹਨੂੰ ਘਸਾ ਕੇ ਤੇ ਉਹਦਾ ਜਿਹੜਾ ਕਮਾਨ ਜਿਹੜਾ ਤੀਰ ਕਮਾਨ ਆ ਕਮਾਨ ਦੇ ਮੋਹਰੇ ਲਾਉਣ ਵਾਲਾ ਜਿਹੜਾ ਉਹਨੇ ਬਣਾ ਲਿਆ ਕਮਾਨ ਦੇ ਮੋਹਰੇ ਲਾ ਲਿਆ ਕਹਿੰਦੇ ਵੀ ਉਸੇ ਕਮਾਨ ਦੇ ਨਾਲ ਹੀ ਫਿਰ ਉਹ ਸਾਰਾ ਉਹਨਾਂ ਦੇ ਜਿਹੜੇ ਖਾਨਦਾਨ ਜਿਹੜਾ ਉਹ ਵੰਸ਼ ਸੀ ਉਹਨਾਂ ਖਤਮ ਹੋਇਆ ਉਹ ਆਖਰੀ ਜਿਹੜਾ ਸੀ ਉਹਨਾਂ ਦਾ ਕੁੱਲ ਦਾ ਉਹਨਾਂ ਦੀ ਫਿਰ ਮੌਤ ਉਸੇ ਦੀ ਨਾ ਹੋਈ ਇਹ ਕਰਕੇ ਵੀ ਕਈ ਵਾਰ ਕ੍ਰੋਧ ਜਿਹੜਾ ਨਾ ਉਹ ਗੱਲ ਨੂੰ ਕੜਾ ਦਿੰਦਾ ਔਰ ਜਿਹੜੀ ਫਿਰ ਮਗਰੋਂ ਸੱਚੀ ਹੀ ਹੁੰਦੀ
ਜੀ
ਗੱਲਾਂ ਤਾਂ ਜੀ ਫਿਰ ਆਪਾਂ ਕ੍ਰੋਧ ਤੋਂ ਬਚਣਾ ਜੀ ਤੇ ਇੱਧਰ ਗੁੱਸੇ ਦੀ ਗੱਲ ਨਗਿੰਦਰ ਸਿੰਘ ਮੋਗੇ ਵਾਲਿਆਂ ਨੇ ਕੀਤੀ ਆ ਹਾਂ ਕ੍ਰੋਧ ਦੀ ਗੱਲ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਤੇ ਇਹ ਮਹਾਰਾਜ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚੋਂ ਮਾਫ਼ੀ ਵਿੱਚੋਂ ਨਾ ਜੇ ਕੁਛ ਗਲਤ ਬੋਲਿਆ ਹੋਵਾਂ ਕਹਿੰਦੇ ਜਦੋਂ ਗੁੱਸਾ ਆਵੇ ਪਿਆਰੇ ਉਹ ਲੰਬੇ ਲੰਬੇ ਸਾਹ ਲਵੋ ਨਾਲ ਹੀ ਪੰਜ ਵਾਰ ਘੱਟੋ ਘੱਟ ਵਾਹਿਗੁਰੂ 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 ਜਪੋ ਗੁੱਸਾ ਤੁਹਾਡਾ ਦੂਰ ਹੋ ਜਾਊਗਾ ਤੇ ਇਹ ਬਹੁਤ ਸ਼ੁਕਰਾਨਾ ਨਗਿੰਦਰ ਸਿੰਘ ਜੀ ਤੁਹਾਡੀ ਗੱਲ ਜਿਹੜੀ ਆ ਇਹ ਸੱਤ ਵਚਨ ਆ ਜੀ ਬਾਕੀ ਗੁੱਸੇ ਤੋਂ ਬਚਣ ਦੇ ਲਈ ਲੰਬੇ ਲੰਬੇ ਸਾਹ ਜਿਹੜੇ ਆ ਬਹੁਤ ਮਤਲਬ ਇੱਕ ਜੜੀ ਬੂਟੀ ਦਾ ਹੀ ਕੰਮ ਕਰਦੇ ਆ
ਜੀ
ਤੇ ਤਾਂ ਜੀ ਅੱਗੇ ਉਹਨਾਂ ਨੇ ਨੁਕਤੇ ਵੀ ਭੇਜੇ ਨੇ ਬੱਲੇ 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 ਕਿਆ ਬਸਾਂ ਆ ਪਹਿਲਾ ਨੁਕਤਾ ਉਹਨਾਂ ਨੇ ਭੇਜਿਆ ਸਾਹ ਦੀ ਸਮੱਸਿਆ ਤੇ ਮਿਲ ਗਈ ਤੈਨੂੰ ਖਰੇ ਰਹਿੰਦੀ ਆ ਸਾਹ ਮਲਕੀਤ ਨੂੰ ਬੜਾ ਚੜਦਾ ਜਦੋਂ ਆ ਪੌੜੀਆਂ ਚੜਦਾ ਨਾ ਇਹਦਾ ਦਮ ਹੀ ਪਟਿਆ ਜਾਂਦਾ ਸਾਹ ਦੀ ਸਮੱਸਿਆ ਰਾਤ ਨੂੰ 2-3 ਕੜੀਆਂ ਭੁੰਨੇ ਹੋਏ ਲਸਣ ਦੀਆਂ ਲਾਓ ਸਾਹ ਦੀ ਸਮੱਸਿਆ ਠੀਕ ਹੋ ਜਾਊਗੀ ਜੇ ਕੋਲੈਸਟਰੋਲ ਵੱਧਦਾ ਉਹ ਵੀ ਘਟ ਜਾਊਗਾ ਲਾ ਮਲਕੀਤ ਲਸਣ ਮੇਰਾ ਪੋਤਾ ਮੈਂ ਤੇਜੂ ਕਾ ਪੱਟ ਲੈਣਾ ਉਹਨਾਂ ਦੇ ਬੜਾ ਹੋਇਆ ਤੇ ਦੋ ਅੰਗਣੀਆਂ ਲੈ ਕੇ ਤੇ ਉਹਨੂੰ ਭੁੰਨ ਕੇ ਆਪਾਂ ਲੈਣੀਆਂ ਹੀ ਸ਼ਾਕ ਆ ਬਾਈ ਸ਼ਾਕ ਅੱਗੇ ਤਾਂ ਆਇਆ ਖਾਂਸੀ ਦਾ ਵੀ ਘਰੇਲੂ ਲੈ ਪਹਿਲਾਂ ਮੇਰਾ ਪੋਤਾ ਆਪਾਂ ਟੈਲੀਫੋਨ ਵੀ ਸੁਣ ਲਈਏ ਹੈਲੋ ਵਧੀਆ ਵਧੀਆ ਗੱਭਰੂਆ ਵਧੀਆ ਕੀ ਹਾਲ ਚਾਲ ਆ ਬਾਈ ਆਪਣਾ
ਮੈਂ
ਹਟੇ ਮੈਨੂੰ ਚੇਤਿਆ ਕਿ ਮੈਂ ਤਾਂ ਹਾਂਸਰਾ ਕਿਹਾ ਰਾਜ ਤੇ ਮਗਰ ਲਾਇਆ ਇਹਨੇ ਮੈਂ ਕਿਹਾ ਰਾਜ ਭਾਗ ਦੇ ਆਪਾਂ ਨੂੰ ਓਦਾਂ ਹੀ ਮਹਾਰਾਜ ਨੇ ਦਿੱਤਾ ਰਾਜ ਤੇ ਆਪਾਂ ਓਦਾਂ ਹੀ ਕਰ ਲੈਂਦੇ ਪੂਰੇ ਆਸਟ੍ਰੇਲੀਆ ਤੇ
ਮੈਂ ਸਰਪੰਚ ਨੀ ਕੋਈ ਸ਼ਿਕਾਇਤ ਕਰਦੇ ਨੀ ਮੈਂ ਇੰਡੀਆ ਦੀ ਇੰਜੰਕਸ਼ਨ ਪਾਈ ਹੋਈ ਆ ਮੈਂ ਨੰਬਰ ਡਾ ਰਿਹਾ ਇੰਡੀਆ ਸੁਖਪ੍ਰੀਤ
ਪਿੰਡ ਦੀ ਪੰਚਾਇਤ ਇਕੱਠੀ ਹੋਊਗੀ ਵਿੱਚ ਚੰਗਾ ਲੱਗੂਗਾ ਪੰਚਾਇਤ ਕਾਹਨੂੰ ਇਕੱਠੀ ਕਰਨੀ ਮੈਂ ਪਤਾ ਤੇਰਾ ਵਿਗਾੜਿਆ ਸਰਪੰਚ ਨੀ ਤੇ ਵਿਚਾਰੀ ਬੜੀ ਬੀਬੀ ਆ
ਹਟਦਾ ਨੀ ਗਾ ਤਾਇਆ ਮੈਨੂੰ
ਆਹੋ ਤਾਇਆ ਉਹਨੇ ਕੰਪਲੇਂਟ ਕਰ ਦੇਣੀ ਆ ਸਰਪੰਚ ਨੀ ਨੇ ਬਾਅਦ ਚ ਪੰਚਾਇਤ ਸੱਦਣੀ ਆ ਪੰਚਾਇਤ ਜੀ ਤਾਂ ਮੈਂ ਓਦਾਂ ਹੀ ਰਹਿਣਾ ਰਹਿਣਾ ਮਗਰੋਂ ਮੈਂ ਕੋਈ ਗਲਤ ਗੱਲ ਕਹੀ ਨੀ ਮੈਂ ਜੇ ਗਲਤ ਗੱਲ ਕਹੀ ਹੁੰਦੀ ਪੰਚਾਇਤ ਤੁਸੀਂ ਜੀਤ ਸਕ ਕੇ ਓਦਾਂ ਸਰਪੰਚ ਜੀ ਨੂੰ ਤੁਸੀਂ ਡੋਨੇਸ਼ਨ ਕੋਈ ਦਿਨਾਂ ਤੇ ਦੇ ਦਿਓ ਕਿਉਂਕਿ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹੀ ਚੱਲਦੀ ਪੰਚਾਇਤ ਸਾਡੀ ਕਸੂਰ ਕਿਸ ਗੱਲ ਦਾ ਉਹ ਕਸੂਰ ਦਾ ਵੀ ਦੱਸ ਦੋ ਉੱਥੇ ਵੀ ਤੂੰ ਗੱਲ ਸੁਣੋ ਮਾਹੀ ਮੁਸ਼ਕਿਲ ਕਹਿਣਾ ਹੀ ਆ ਉਹ ਮੈਂ ਹਾਂਸਰਾ ਸਾਹਿਬ ਕਿਹਾ ਹਾਂਸਰਾ ਆਏ ਥੋੜਾ ਕਿਹਾ ਹਾਂਸਰਾ ਸਾਹਿਬ ਕਿਹਾ ਹਾਂਸਰਾ ਹੁਣ ਤੁਸੀਂ ਦੱਸ ਦੋ ਕੀ ਆ ਮੈਂ ਫਿਰ ਚੰਗੀ ਤਰ੍ਹਾਂ ਲੋਟ ਕਰ ਲੈਣਾ ਤੇ ਇਹਨੂੰ ਪਹਿਲਾਂ ਰੱਟਾ ਲਾਊਂਗਾ ਫੇਰ ਬੋਲਣਾ ਸ਼ੁਰੂ ਕਰੂੰਗਾ ਹੁਣ ਦੇਖੋ ਮੈਨੂੰ ਹੁਣ ਪੈ ਗਿਆ ਹੀ ਆਦਤ ਹਾਂਸਰਾ ਸਾਹਿਬ ਕਹਿਣ ਦੀ ਹੁਣ ਜਾਂ ਪਹਿਲਾਂ ਆਦਤ ਨਾ ਪਾਉਂਦੇ ਸਹੀ ਗੱਲ ਹੁਣ ਤਾਂ ਮੈਂ ਸੁੱਤਾ ਪਿਆ ਵੀ ਕਈ ਵਾਰ ਕਹਿ ਦੇਣਾ ਹਾਂਸਰਾ ਸਾਹਿਬ ਤੇ ਹੁਣ ਮੈਂ ਕਿੱਦਾਂ ਮੈਲ ਮਾਰਨ ਕਹਿਦਾ ਬਈ ਹੁਣ ਜਿਹੜੀ ਗੱਲ ਮੇਰੇ ਦਿਮਾਗ ਚ ਬਹਿ ਗਈ ਹੁਣ ਤੇ ਉਹ ਚੱਲੂਗੀ ਹੁਣ ਤੇ ਯਾਨੀ ਜੇ ਮੈਂ ਕਹਾਂ ਵੀ ਮੈਲ ਮਾਰਨ ਚਲੋ ਮੈਂ ਮੈਲ ਮਾਰਨ ਵੀ ਕਹਿ ਦੂੰਗਾ ਗੈਰੀ ਹੰਸਰਾ ਮੈਲਬਾਰ ਸਾਹਿਬ ਵਾਲੇ ਤਿੰਨੇ ਲਾ ਦਿੰਦੇ ਤੇਰਾ ਵੀ ਰੱਖ ਲੈਂਦੇ ਮਾਣ ਨਰਿੰਦਰ ਰਾਠੌਰ ਭਾਜੀ ਸੁਣ ਰਹੇ ਨੇ ਉਹ ਕਹਿੰਦੇ ਤਾਇਆ ਤੁਸੀਂ ਹੰਸਰਾਜ ਹੀ ਕਿਹਾ ਉਹ ਭਰਾਵਾ ਮੈਂ ਉਤਰਾ
ਉਹ ਕਹਿੰਦਾ
ਮੇਰੀ ਗੱਲ ਸੁਣੋ ਮੈਂ ਕਹਿੰਦਾ ਵੀ ਮੈਂ ਮੁਕਰਦਾ ਥੋੜੀ ਮੈਂ ਕਿਹਾ ਵੀ ਹੰਸਰਾਜ ਨੀ ਮੈਂ ਉਦੋਂ ਨੀ ਕਿਹਾ ਮਗਰੋਂ ਮੈਨੂੰ ਚੇਤੇ ਆ ਗਿਆ ਫੇਰ ਮੈਨੂੰ ਉਹਦੀ ਗੱਲ ਚੇਤੇ ਆ ਗਈ ਜਿਹੜੀ ਉਹਨੇ ਯੋਗਰਾਜ ਨੂੰ ਮਾੜਾ ਚੰਗਾ ਕਿਹਾ ਉਹਦੇ ਮੂੰਹ ਮਾਂ ਦੀਆਂ ਵਿਸ਼ੇਸ਼ਤਾਵਾਂ ਦੱਸੀਆਂ ਫਿਰ ਮੈਨੂੰ ਇਹ ਲੱਗਾ ਵੀ ਫੇਰ ਇਹ ਨਕੋਦਰ ਦਾ ਗੱਦੀ ਨਸ਼ੀਨ ਵੀ ਆ ਫਿਰ ਮੈਨੂੰ ਲੱਗਾ ਬਈ ਇਹਨੂੰ ਸਾਈ ਵੀ ਮੰਨਣ ਨੂੰ ਫਿਰਦੇ ਦੁਨੀਆ ਫੇਰ ਮੈਨੂੰ ਲੱਗਾ ਵੀ ਉਹ ਗੁਣ ਜਿਹੜੇ ਇਹਦੇ ਚ ਹੋਣੇ ਚਾਹੀਦੇ ਆ ਉਹ ਫਿਰ ਮੈਂ ਉਹਦੇ ਬਾਰੇ ਤੂੰ ਦੋ ਚਾਰ ਗੱਲਾਂ ਬਾਤਾਂ ਕਰਨੀਆਂ ਹੀ ਸੀ ਉਹ ਨਾਂ ਤੇਰਾ ਹੀ ਮੈਂ ਲਿਆ ਮੈਨੂੰ ਹੰਸਰਾ ਹੀ ਆ ਗਿਆ
ਸਾਡਾ ਤਾਂ ਗੋਤ ਹੈ ਨੀ ਤਾਇਆ ਬਾਲਾ ਯਾਰ ਪਤਾ ਨੀ ਕਿਉਂ ਸਾਡੇ ਆਹ ਗੱਲ ਤੋਂ ਬੜੀ ਮਾਰ ਖਾਈ ਦੀ
ਮਾਰ ਖਾਈ ਦੀ ਉਹਨੇ ਮਾਰ
ਖਾਈ ਦੀ
ਜਕੋਂਗੇ ਤੇ ਫਿਰ ਦੁਨੀਆਂ ਨੂੰ ਸੁਣੋ ਕਿਦਾਂ ਵੀ ਹੰਸਰਾ ਵੀ ਕੋਈ ਹੁੰਦੇ ਆ ਹੁਣ ਜੇ ਆਪਾਂ ਦੱਸਾਂਗੇ ਤਾਂ ਪਤਾ ਲੱਗੂ
ਦੱਸਦੇ ਪ੍ਰੋਬਲਮ ਤਾਂ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਨਾ ਮੁੜ ਕੇ ਲੋਕ ਕਹਿੰਦੇ ਹੰਸਰਾ ਜੇ ਜਿਸ ਦਾ ਦੱਸਦੇ ਆ
ਆਪਾਂ ਕਿਉਂ ਬਦਲਣਾ ਹੰਸਰਾਜ ਨੂੰ ਕਹਿੰਦੇ ਵੀ ਤੂੰ ਭਰਾਵਾ ਆਪਣਾ ਨਾਮ ਬਦਲਾ ਇਹ ਨੀ ਹੁਣ ਬਦਲਣਾ ਤੂੰ ਕੋਈ ਬਦਲ ਕੇ ਹੋਰ ਨਾਮ ਰੱਖ ਲਾ
ਸਹੀ ਗੱਲ ਆ ਚੇਂਜ ਕਰ ਲਾ
ਹਾਂ ਭਾਵੇਂ ਦੁਰਗਾ ਰੰਗੀਲਾ ਹੀ ਰੱਖ ਲਵੇ ਚੰਗਾ ਜਿਹੜਾ ਟਾਈਮ ਲੰਘੀ ਜਾਂਦਾ ਉਹ ਸੋਹਣਾ ਹੀ ਆ ਉਹੀ ਆਪਣਾ ਹੈਣਾ ਉਹ ਇਧਰ ਹਿਟੋਰੀ ਚੱਲੇ ਜਾਂਦੇ ਆਈ
ਜਾਂਦੇ ਲਾਈ ਜਾਂਦੇ ਆ ਬਿਜੀ ਆ ਵਧੀਆ ਠੀਕ ਆ ਤਾ ਮਾਈ ਸਾਨੂੰ ਪਤਾ ਹੀ ਆ
ਲੈ ਹੁੰਦੇ ਪਾਈ ਬੰਦਾ ਜਿਹੜਾ ਚੁੱਪ ਚੁੱਪੀ ਤੇ ਰੱਬ ਦਾ ਨਾਮ ਹੀ ਜਪੀ ਜਾਵੇ ਸਭ ਤੋਂ ਵਧੀਆ
ਦੀਵਾਲੀ ਦੇਖਣ ਨੂੰ ਜੀ ਕਰਦਾ ਸੀਗਾ ਮੈਂ ਚੱਲ ਦੀਵਾਲੀ ਤੇ ਚੱਲਦੇ ਆ ਮੋਸਟਲੀ ਜਾਈਦੇ ਹੀ ਆ ਹਰ ਸਾਲ
ਮਾੜਾ ਮੋਟਾ ਰਿਸ਼ਤੇਦਾਰਾਂ ਨੂੰ ਮਿਲ ਲੈਂਦਾ ਸਿਆਲ
ਆਪਣਾ ਕੰਮ ਹੁੰਦਾ ਆਪਾਂ ਨੌ ਕੁ ਮਹੀਨੇ ਪੂਰਾ ਕੰਮ ਦੱਸਦੇ ਕਰੀਦਾ ਢਾਈ ਤਿੰਨ ਮਹੀਨੇ ਨਾ ਆਪਾਂ ਰੈਸਟ ਕਰੀਦੀਆ ਮੁੜ ਕੇ ਮਾੜਾ ਨੀ ਆਪਾਂ ਨੌ ਮਹੀਨੇ ਇੱਕ ਦਿਨ ਦਾ ਇੱਕ ਕਰ
ਦੇਈਏ ਚਲੋ ਠੀਕ ਆ
ਟ੍ਰਿਪ ਹੁੰਦਾ ਹੀ ਆ
ਉਦਾਂ ਤੇ ਵੈਸੇ ਹਫਤੇ ਦੇ ਵਿਚ ਵੀ ਇਕ ਦੋ ਦਿਨ ਆਰਾਮ ਕਰ ਲੋ ਨਾ ਸਾਰਾ ਹਫਤਾ ਹੀ ਬੰਦਾ ਬੜਾ ਐਨਰਜੀ ਦੇ ਨਾਲ ਰਹਿੰਦਾ
ਮੈਨੂੰ ਨਾ ਇੱਕ ਟੋਪਿਕ ਚੇਤੇ ਆਇਆ ਸੀਗਾ ਯਾਰ ਮੈਂ ਗੱਲ ਕਰਨੀ ਸੀ ਚਲੋ ਤੁਸੀਂ ਸਾਰੇ ਸਿਆਣੇ ਹੋ ਮਨਦੀਪ ਜੀ ਵੀ ਸਿਆਣਾ ਵਾ ਯਾਰ ਮੈਂ ਨਾ ਇੱਕ ਸ਼ੋਅ ਦੇਖਦਾ ਹੁੰਦਾ ਆਪਣੇ ਕੈਨੇਡਾ ਦਾ ਬਾਕੀ ਆ ਜੋਗਿੰਦਰ ਬਾਕੀ ਦਾ ਸ਼ੋਅ ਉਹਦੇ ਯਾਰ ਹਰ ਸ਼ੋਅ ਚ ਨਾ ਕੋਈ ਨਵੀਆਂ ਗੱਲਾਂ ਹੁੰਦੀਆਂ ਯਾਰ ਆਪਣੇ ਲੋਕ ਤਾਂ ਕਿੱਧਰ ਨੂੰ ਹੋ ਗਏ ਵੀਹ ਇੱਕੀ ਸਾਲਾਂ ਦੇ ਜਵਾਕਾਂ ਦੇ ਮੁੰਡੇ ਕੁੜੀਆਂ ਦੇ ਵਿਆਹ ਕਰਕੇ ਨਕਲੀ ਤੇ ਕੀ ਹੋ ਰਿਹਾ ਤੁਸੀਂ ਦੱਸੋ ਇਹਦੇ ਬਾਰੇ ਤੁਸੀਂ ਸ਼ਾਇਦ ਸੁਣਿਆ ਹੋਊਗਾ ਨਾ ਕਿੰਨਾ ਰੌਲਾ ਪੈ ਰਿਹਾ ਜੀ
ਅੱਛਾ ਉਹ ਜਿਹੜੇ ਡੋਂਟ ਟੈਲ ਮੀ ਵਾਈ ਡੋਂਟ ਟੈਲ ਮੀ ਰੋਮਨ ਬੇਬੀ ਓ ਮਾਈ ਗੋਡ ਓ ਮਾਈ ਗੋਡ ਸਿੱਧੂ ਸਾਹਿਬ ਅੰਡਰਸਟੈਂਡ ਤੁਸੀਂ ਦੱਸੋ ਸਿੱਧੂ ਸਾਹਿਬ ਮਗਰੋਂ ਵਿਚਾਰੇ ਪਿੱਛੇ ਹੀ ਬੋਲੇ ਉਹ ਬੰਦਾ ਉਹਦਾ ਯੋਟੀ ਆ ਸਾਡਾ ਇਹ ਉਹਦਾ ਉਹ ਅਸਲ ਦੇ ਵਿੱਚ ਨਾ ਉਹ ਮੇਰਾ 39 ਸਾਲ ਦਾ ਤਜਰਬਾ ਬਰਾੜ ਕਾਹਡ ਦਾ ਤੇ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੈ
ਕਬੱਡੀ ਕੱਪ ਵੀ ਕਰਾਉਂਦਾ ਹੁੰਦਾ ਸੀ ਨਾ ਅਸੀਂ ਉੱਥੇ ਮਿਲੇ ਮੈਂ ਉਹਨੂੰ ਮਿਲਿਆ ਤੇ ਮੈਨੂੰ ਥੋੜਾ ਠੀਕ ਨਹੀਂ ਲੱਗੇ ਚਲੇ ਨੀ ਗਏ ਤੇ ਬਾਕੀ ਗੱਲਾਂ ਉਹ ਮੈਨੂੰ ਤੂੰ ਦੱਸਤਾ ਇਹਦਾ ਸੋਲੂਸ਼ਨ ਕੀ ਹੈ ਯਾਰ
ਕਿਹੜੀ ਗੱਲ
ਹਰ ਰੋਜ਼ ਉਹ ਕਹਿੰਦਾ ਮੇਰੇ ਕੋਲ 800 ਸਟੋਰੀਆਂ ਪਈਆਂ ਜੀ 800 ਸਟੋਰੀ
ਉਹ ਹੋਣੀਆਂ ਵੀ ਹੋਣੀਆਂ ਅਸਲ ਜਿਹਨਾਂ ਪਤਾ ਕੀ ਗੱਲ ਆ ਮੈਨੂੰ ਤੇ ਪਹਿਲੀ ਗੱਲ ਜਿਹੜੀ ਮੇਨ ਗੱਲ ਆ ਦੇਖੋ ਮੈਨੂੰ ਇਹ ਲੱਗਦਾ ਬਈ ਦੁਨੀਆ ਜਿਹੜੀ ਪਰੇਸ਼ਾਨ ਆ ਹੈਗੀ ਵੀ ਆ ਪਰ ਮੈਨੂੰ ਇਹ ਹੈਰਾਨੀ ਹੁੰਦੀ ਕਿ ਦੁਨੀਆ ਆਪਦਾ ਘਰ ਪੱਟਣ ਲਈ ਉਹ ਫੋਟੋਆਂ ਵੀ ਲਵਾਉਂਦੇ ਆਪਣੇ ਉਹ ਟੈਲੀਵਿਜ਼ਨ ਤੇ ਆਪਣੀ ਇੱਕ ਦੂਜੇ ਦੀ ਮਿੱਟੀ ਵੀ ਪੂਰੀ ਪੱਟਦੇ ਆ ਹੁਣ ਦੇਖੋ ਆ ਪਿੱਛੇ ਜਿਹਾ ਮੈਂ ਜਿਹੜੀ ਵੇਖੀ ਉਹ ਮੈਂ ਸੁਣਦਾ ਸੀ ਕਾਕਾ ਸੁਨਾਵੇ ਆ ਜਿਹੜਾ ਮੁੰਡਾ ਨਿੱਕੂ ਪਡੋਰੀ ਆ ਇੱਥੇ ਨਾਲ ਹੀ ਸਾਡੇ ਪਡੋਰੀ ਆ ਇੱਥੋਂ 5 ਸਾਲ ਕਬੱਡੀ ਵਾਲਾ ਚਲੋ ਕਬੱਡੀ ਵਾਲੇ ਤੇ ਇਲਜ਼ਾਮ ਲਾਏ ਹੁਣ ਜਿਹੜਾ ਮੁੰਡਾ ਇਹਦੀ ਘਰ ਵਾਲੀ ਮਤਲਬ ਉਹ ਜੋੜਦਾ ਆ ਵੀ ਮੇਰੀ ਘਰ ਵਾਲੀ ਗਲਤ ਸੰਬੰਧ ਆ ਪਿਆਰਾ ਸੌ ਉਹ ਪਿਆਰਾ ਸੌਂਦਾ ਤੇ ਚਲੋ ਠੀਕ ਆ ਹੁਣ ਜਿਹੜੀ ਕੁੜੀ ਆ ਚਲੋ ਉਹਦੇ ਨਾਲ ਉਹਦੇ ਸੰਬੰਧ ਹੋਣਗੇ ਵੀ ਆਪਾਂ ਨੀ ਚਾਹੁੰਦੇ ਵੀ ਹੋਣ ਕਿ ਨਹੀਂ ਕਿ ਨਹੀਂ ਉਹ ਤਾਂ ਸੱਚ ਤੋਂ ਚਲੋ ਰੱਬ ਜਾਣਦਾ ਜੇ ਹੁਣ ਉਹਦੇ ਸੰਬੰਧ ਹੈਗੇ ਕਿ ਨਹੀਂ ਹੈਗੇ ਹੁਣ ਕੁੜੀ ਦੇ ਘਰਦਿਆਂ ਦੀ ਤੇ ਕੁੜੀ ਦੀ ਤੇ ਮਿੱਟੀ ਪੱਟੀ ਗਈ ਨਾ
ਪੱਟੀ ਗਈ ਇੱਕ ਪਿੰਡ ਦੇ ਯਾਰ ਇੱਕ ਪਿੰਡ ਦੇ ਵਿੱਚ ਦੱਸ ਕਿੰਨੀ ਸ਼ਰਮੀ ਦੀ ਗੱਲ ਮੈਂ ਕਿਹਾ ਕੋਈ ਬੰਦਾ
ਸਾਨੂੰ ਓਦਾਂ ਕਿਹੜਾ ਨਹੀਂ ਪਤਾ ਅਸੀਂ ਕੋਈ ਨਿਆਣੇ ਥੋੜਾ ਅਸੀਂ ਪੰਜ ਸੱਤ ਸੌ ਸੌ ਕਿਲੋਮੀਟਰ ਤੱਕ ਦੇ ਤੇ ਪਿੰਡਾਂ ਦੇ ਨਿਆਣਿਆਂ ਦੀਆਂ ਗਾ ਭੂਆ ਮਾਸੀਆਂ ਦਾ ਵੀ ਤੈਨੂੰ ਦੱਸ ਦਾਂਗੇ ਵੀ ਕਿਹੜੀ ਕਿੱਦਾਂ ਕਿਹੜੀ ਕਿੱਦਾਂ ਕਿਹੜਾ ਕਿੱਦਾਂ ਉਹ ਸਾਰੇ ਮਤਲਬ ਪਿੰਡਾਂ ਦੇ ਵਿੱਚ ਕਲੈਕਟਰ ਸਰਟੀਫਿਕੇਟ ਲੈਣਾ ਬਹੁਤ ਵੱਡੀ ਗੱਲ ਆ ਉੱਥੇ ਪੁਰਾਣੇ ਬਜ਼ੁਰਗਾਂ ਨੂੰ ਕਿਸੇ ਨੂੰ ਪੁੱਛ ਲਾ ਨਾਲ ਹੀ ਅਗਲੇ ਕਲੈਕਟਰ ਸਰਟੀਫਿਕੇਟ ਦੇ ਦਿੰਦੇ ਵੀ ਇਹਦੇ ਕੀ ਹਾਲਾਤ ਆ ਇਹਦੀ ਕੌਣ ਕੀ ਆ ਇਹਦਾ ਕੀ ਲੱਗਦਾ ਕਿਹੜਾ ਕੁਛ ਕਿਸੇ ਨੂੰ ਸਮਝਦਾ ਕਿ ਨਹੀਂ ਇਹ ਗੱਲਾਂ ਜਿਹੜੀਆਂ ਇਹ ਹੈ ਤੇ ਠੀਕ ਆ ਪਰ ਮੈਂ ਇਹ ਸੋਚਦਾ ਸੀ
ਮੈਂ ਨਾ 23 ਲੱਖ ਦੇ ਕੇ ਨਾ ਲੋਕ ਹੁਣ ਮੈਂ ਕੱਲ ਕੋਈ ਨਵੀਂ ਸਟੋਰੀ ਸੁਣਦਾ ਪਿਆ ਸੀ 23 ਲੱਖ ਰੁਪਇਆ ਦੇ ਕੇ ਕੁੜੀ ਮੁੰਡੇ ਨੂੰ ਕਹਿਤਾ ਮਾਂ ਪਿਓ ਨੇ ਵੀ ਤੁਸੀਂ ਰਿਲੇਸ਼ਨ ਨੀ ਬਣਾਉਣੇ ਤੇ ਕੁੜੀ ਜਾਊਗੀ ਬਾਹਰ ਫਿਰ ਤੁਸੀਂ ਵੱਡੇ ਹੋ ਜਾਓ ਵਿਆਹ ਕਰਤਾ ਖੜਨਾ ਉਹਨਾਂ ਗੱਲਾਂ ਦਾ ਇਹ ਪਾਇਆ ਮੈਂ ਸਮਝੇ ਦੁਨੀਆਂ ਕਿੱਧਰ ਨੂੰ ਤੁਰਤੀ ਯਾਰ
ਇਹ ਤੇ ਮੈਂ ਗੱਲ ਕਰਨਾ ਨਾ ਵੀ ਜਿਹੜਾ ਦੋ ਚੀਜ਼ਾਂ ਇੱਕ ਤੇ ਹੈਗਾ ਕਿ ਤੁਸੀਂ ਜਦੋਂ ਮਤਲਬ ਆਪਣੀ ਪਹਿਲੀ ਗੱਲ ਜਦੋਂ ਨਾ ਪਹਿਲਾਂ ਪੰਚਾਇਤਾਂ ਬਣੀਆਂ ਚਲੋ ਮਾੜੀ ਗੱਲ ਆ ਮਾੜੀ ਆ ਉਹ ਦੁਨੀਆਂ ਦੇ ਵਿੱਚ ਆਵੇ ਵੀ ਤੂੰ ਕੋਈ ਮਾੜੀ ਗੱਲ ਨੀ ਮੈਂ ਤੇ ਇਹ ਕਹਿੰਦਾ ਵੀ ਚਲੋ ਮੀਡੀਆ ਦਾ ਕੰਮ ਆ ਕਿ ਕਿਸੇ ਨੂੰ ਜੇ ਜ਼ੋਰ ਪਾ ਕੇ ਇਨਸਾਫ਼ ਦਵਾ ਦੇਵੇ ਤੇ ਉਹਦੇ ਅੱਗੇ ਰੀਸ ਕੋਈ ਨੀ ਪਰ ਜਦੋਂ ਮੰਨ ਲਓ ਦੇਖੋ ਆਪਣੇ ਆਪਾਂ ਵੀ ਗਲਤੀਆਂ ਬਹੁਤਾਂ ਵਾਲੇ ਆਪਾਂ ਇਹ ਜਾਣਦੇ ਆ ਕਿ ਜੇ ਕੁੜੀ ਦੀ ਪੂਰੇ ਜ਼ਿੰਦਗੀ ਮਤਲਬ ਇਹ ਹੁਣ ਰਿਕਾਰਡ ਖਤਮ ਤੇ ਨਹੀਂ ਹੋ ਸਕਦਾ ਜਿਹੜਾ ਇੰਟਰਨੈਟ ਤੇ ਚੜ ਗਿਆ
ਯੂਟਿਊਬ ਤੇ
ਇਹ ਪੱਕਾ ਹੀ ਰਹਿਣਾ
ਯੂਟਿਊਬ ਤੇ ਕਿਹੜਾ ਵਿਰੋਧੀ ਸਾਂਭ ਲੈਣਾ ਲੋਕਾਂ ਨੇ ਕੋਈ ਗਵਾਂਢੀ ਨੇ ਕੋਈ ਇਹ ਤਾਂ ਪੱਕਾ ਹੀ ਰਹਿਣਾ ਸਾਰੀ ਉਮਰ ਲਾਈਫ ਕੱਲ ਨੂੰ ਕੋਈ ਦੱਸਿਆ ਹੁੰਦਾ ਅਗਲਾ ਕਹਿੰਦਾ ਤੇਰੀ ਮਾਂ ਤੇਰਾ ਪਿਓ ਏਦਾਂ ਕਿੰਨੀ ਬਦਨਾਮੀ ਹੈ
ਮੈਂ ਉਹੀ ਤੇ ਕਹਿੰਦਾ ਹੁਣ ਜਿਹੜੀ ਕੁੜੀ ਦੀ ਫੋਟੋ ਵੀ ਲਾ ਦਿੱਤੀ ਇਹਨਾਂ ਨੇ ਉਹ ਤਾਂ ਹੁਣ ਸਾਰੇ ਪਿੰਡ ਦੇ ਜਿਹੜੇ ਕੋਈ ਆਂਢੀ ਗੁਆਂਢੀ ਉਹ ਤੇ ਟਿੱਚਰਾਂ ਕਰ ਹੁੰਦੇ ਹੋਣੇ ਵੇਖੇ ਦੀ ਗੱਲਬਾਤ ਸਾਰੀ ਦੁਨੀਆਂ ਨੂੰ ਪਤਾ ਲੱਗ ਗਈ ਮੁੰਡੇ ਦਾ ਤੇ ਕੀ ਜਾਣਾ ਉਹ ਤੇ ਹੈ ਹੀ ਨਸ਼ੈੜੀ ਤੇ ਉਹ ਦੂਸਰਾ ਜਿਹੜਾ ਉਹ ਆਪੇ ਹੀ ਦੱਸੀ ਜਾਂਦਾ ਵੀ ਮੈਂ ਚਿੱਟੇ ਚੁੱਟੇ ਪੀਂਦਾ ਰਿਹਾ ਤੇ ਮੈਂ ਗੋਲੀਆਂ ਵਿੱਚ ਲਾਉਂਦਾ ਰਿਹਾ ਹੁਣ ਉਹ ਬੰਦੇ ਜਿਹੜੇ ਬੰਦੇ ਦੀ ਲੱਥ ਗਈ ਲੋਈ ਉਹਦਾ ਕੀ ਕਰੂਗਾ ਕੋਈ ਉਹਨਾਂ ਤੋਂ ਕੋਈ ਕੀ ਕਰ ਨਹੀਂ ਸਕਦਾ ਜਿਹੜੀ ਕੁੜੀ ਆ ਕੱਲ ਨੂੰ ਜੇ ਹੁਣ ਉਹ ਛੱਡਦਾ ਇਹ ਭੋਡੀਪੁਰ ਵਾਲਾ ਇਹ ਜੇ ਛੱਡਦਾ ਵਾ ਤੇ ਮਗਰੋਂ ਮਤਲਬ ਉਹ ਤੇ ਕਿਤੇ ਕਿਤੇ ਤੇ ਵਿਚਾਰੀ ਵਿਹਣੀ ਆ ਤੇ ਉਹਨੂੰ ਦੱਸ ਕੌਣ ਲੈ ਜਾਊ ਦੱਸੋ
ਨਹੀਂ ਲੈ ਕੇ ਜਾਣਾ ਇਹੀ ਤਾਂ ਗੱਲ ਆ ਜੀ ਪਰ ਮੈਨੂੰ ਪਹਿਲਾਂ ਸ਼ੋਅ ਬੜਾ ਬੁਰਾ ਲੱਗਦਾ ਸੀ ਮੈਂ ਕਿਹਾ ਯਾਰ ਇਹ ਧੀਆਂ ਭੈਣਾਂ ਦੀਆਂ ਉਹ ਕਰ ਰਿਹਾ ਬਦਨਾਮੀਆਂ ਪਰ ਤਾਂ ਇਹਦੇ ਨਾਲ ਲੋਕ ਥੋੜਾ ਜਿਹਾ ਕੁਛ ਸਿੱਖਣਗੇ ਹੁਣ ਕੱਲ ਇੱਕ ਜਨਾਨੀ ਨੇ $5,000 ਕਿਸੇ ਪੰਡਿਤ ਨੂੰ ਦਿੱਤਾ ਮੈਡੀਕਲ ਪਤਾ ਨੀ ਉਹਦੇ ਘਰ ਨਾਲ ਘਰ ਵਾਲਾ ਹਸਬੈਂਡ ਨਾਲ ਪ੍ਰੋਬਲਮ ਚੱਲ ਰਹੀ ਸੀ ਉਹ ਕੱਲ ਪੰਡਿਤ ਲਾਈ ਹੋਇਆ ਹੋਇਆ ਇਸ ਗੱਲ ਦੇ ਲਈ ਥੋੜੇ ਜਿਹੇ ਲੋਕ ਮਾੜਾ ਮੋਟਾ ਸੁਧਰਨਗੇ ਤਾਂ ਸਹੀ ਵੀ ਆ ਤੇ ਬਦਨਾਮੀ ਵੀ ਆ ਇਸ ਕਰਕੇ ਇਸ ਗੱਲ ਨੂੰ ਨਾ ਸਾਡਾ ਆਸਟ੍ਰੇਲੀਆ ਇੱਥੇ ਪਾਇਆ ਬਹੁਤ ਵਧੀਆ ਕਿਉਂਕਿ ਜਿਹੜਾ ਇੱਥੇ ਆਉਂਦਾ ਨਾ ਸਪੋਜ ਨਾਲ ਹੀ ਆਉਂਦਾ ਕਿਉਂਕਿ ਕੈਨੇਡਾ ਦੇ ਵਿੱਚ ਜਾਂਦਾ ਪਹਿਲਾਂ ਮੁੰਡਾ ਜਾਂਦਾ ਜਾਂ ਕੁੜੀ ਜਾਂਦੇ ਆ ਤੇ ਫਿਰ ਜਦੋਂ ਗੈਪ ਪੈ ਜਾਂਦਾ ਜਦੋਂ ਗੈਪ ਪੈਂਦਾ ਫਿਰ ਜਵਾਕ ਵਿਗੜਦੇ ਆ
ਹੈਗਾ ਤੇ ਦੇਖੋ ਦੁਨੀਆਂ ਦੇ ਵਿੱਚ ਜਿਹੜੀ ਉਹ ਸ਼ੋਅ ਦੇ ਵਿੱਚ ਹੁੰਦਾ ਆ ਨਾ ਇਹ ਹੁੰਦਾ ਸੱਚ ਆ ਇਹਦੇ ਚ ਕੋਈ ਝੂਠ ਵਾਲੀ ਗੱਲ ਨਹੀਂ ਇਹ ਦੁਨੀਆਂ ਚ ਦੁਨੀਆਂ ਦੁਖੀ ਬੜੀ ਆ ਪਰ ਮੇਰੇ ਲਈ ਵਿਸ਼ਾ ਜਿਹੜਾ ਚਿੰਤਾ ਦਾ ਇਹ ਆ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਫਿਰ ਮਾਰੀ ਗਈਆਂ ਜੇ ਹੁਣ ਪਿੰਡ ਦੇ ਮਸਲੇ ਪੰਚਾਇਤਾਂ ਚ ਨਹੀਂ ਨਿਬੜ ਸਕਦੇ ਉਹ ਟੈਲੀਵਿਜ਼ਨਾਂ ਤੇ ਆਉਣਗੇ ਤੇ ਫਿਰ ਤੁਸੀਂ ਪੰਚਾਇਤਾਂ ਬਣਾਉਣ ਦਾ ਤੁਹਾਡਾ ਕੀ ਫਾਇਦਾ ਬਈ ਫਿਰ ਤੁਸੀਂ ਕੀ ਪਿੰਡ ਦੀ ਇੱਜ਼ਤ ਪਿੰਡ ਚ ਰਹਿਣ ਦੀ ਪੰਚਾਇਤਾਂ ਤੇ ਹੁੰਦੀਆਂ ਕਿ ਪਿੰਡ ਦੀ ਜਿਹੜੀ ਆ ਉਹ ਆਪਣੇ ਆਪ ਜਿਹੜੀ ਆ ਇੱਜ਼ਤ ਪਿੰਡ ਚ ਰਹਿ ਜਾਏ ਚਲੋ ਪਿੰਡ ਦੇ ਵਿੱਚ ਕਿਸੇ ਦੀ ਕੋਈ ਬਦਨਾਮੀ ਹੁੰਦੀ ਆ ਤੇ ਪੰਚਾਇਤ ਉਸ ਗੱਲ ਨੂੰ ਸਮਝਾ ਦਿੰਦੀ ਭਾਈ ਧੀਏ ਤੇਰੀ ਗਲਤੀ ਆ ਚਲੋ ਤੂੰ ਗਲਤੀ ਕੀਤੀ ਤੇ ਹੁਣ ਜਿਹੜੀ ਹੋ ਗਈ ਗਲਤੀ ਉਹਨੂੰ ਤਾਂ ਤੁਸੀਂ ਬਦਲ ਨਹੀਂ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਚੰਗਾ ਭਵਿੱਖ ਰਵੇ ਵੀ ਤੂੰ ਆਪਣੇ ਜਿਹੜੇ ਆ ਸਹੀ ਆਪਣੇ ਜਿਹੜੇ ਆ ਰਾਹਾਂ ਤੇ ਚੱਲ ਜੇ ਮੁੰਡਾ ਹੋਵੇ ਤੇ ਉਹਨੂੰ ਕਵੇ ਪੁੱਤ ਹੁਣ ਤੂੰ ਜਿਹੜੀ ਮਿੱਟੀ ਰੋਲਣੀ ਸੀ ਰੋਲਤੀ ਆ ਗਾਂ ਆਪਣੀ ਜਿਹੜੀ ਆ ਪਰਿਵਾਰ ਨੂੰ ਸਾਂਭ ਤੇ ਆਪਣੀ ਜ਼ਿੰਦਗੀ ਨੂੰ ਸਹੀ ਤੋਰ ਜ਼ਿੰਦਗੀ ਫਰਜ਼ ਤੇ ਇਹ ਆ ਨਾ ਹੁਣ ਇਹਦੇ ਚ ਮਿੱਟੀ ਪੱਟਿਆ ਇੰਟਰਨੈਟ ਦੇ ਉੱਤੇ ਤੈਨੂੰ ਕੀ ਲੱਗਦਾ ਵੀ ਹੁਣ ਉਹਦਾ ਘਰ ਵਸ ਜੂ ਜਿਹੜਾ ਭੋਡੀਪੁਰ ਵਾਲੇ ਦਾ ਜਾਂ ਨਿੱਕੂ ਦਾ ਵਸ ਜੂ ਜਾਂ ਉਹ ਕੁੜੀ ਦਾ ਵਸ ਜੂ ਤਿੰਨੇ ਹੀ ਬਰਬਾਦ ਆ
ਬਰਬਾਦ ਆ ਜੀ ਪਰਿਵਾਰ ਉਹਦਾ ਸਾਰਾ ਜਵਾਕ ਦਾ ਜਿਹੜਾ ਜਵਾਕ ਆ ਉਹਦੀ ਜ਼ਿੰਦਗੀ ਖਰਾਬ ਤਾਂ ਲੋਕਾਂ ਨੇ ਯਾਰ ਵਿਆਹ ਵਾ ਨਾ ਆਪਾਂ ਵੀ ਵਿਆਹੇ ਹੋਏ ਆ ਨਾ ਆਪਾਂ ਰਿਸ਼ਤਾ ਯਾਰ ਆਪਣੇ ਵੀ ਗਾਂ ਭੈਣਾਂ ਵਾ ਇਹ ਕਿਤੇ ਰਿਸ਼ਤੇ ਉਹੀ ਹੁੰਦੇ ਆ ਵਿਆਹ ਜੇ ਇੱਕ ਵਾਰ ਕਰਾ ਲਿਆ ਤੋੜ ਲੋ ਤੇ ਕਢਾਉਣੇ ਥੋੜਾ ਆ ਜਿਹੜੇ ਬੰਦੇ ਨੇ ਆਪਦੀ ਇੱਜ਼ਤ ਦਾ ਪਤਾ ਵੀ ਅੱਜ ਮੈਂ ਬਗਾਨੀ ਧੀ ਵਿਆਹ ਕੇ ਲਿਆਂਦੀ ਆ ਰਾਈਟ, ਕੱਲ ਨੂੰ ਮੈਂ ਆਪਦੀ ਵੀ ਤੋਰਨੀ ਆ, ਜੇ ਆਪਣਾ ਪ੍ਰਾਹੁਣਾ ਕਰਦਾ ਉਦੋਂ ਦੁਸ਼ਮਣ, ਤੇ ਜਦੋਂ ਆਪਾਂ ਕਿਸੇ ਦੀ ਛੱਡਦੇ ਫਿਰ ਸਾਨੂੰ ਕੋਈ ਪਰਵਾਹ ਨੀ।
ਓਹੀ ਗੱਲ, ਫਿਰ ਮੈਨੂੰ ਇਹ ਬੜਾ ਔਖਾ ਔਰਾ ਲੱਗਦਾ। ਦੇਖੋ ਅੱਜ ਕੱਲ ਕੁੜੀਆਂ ਆਪਣੇ ਮਤਲਬ ਪੰਚਾਇਤ ਚ ਬੋਲਣ ਲੱਗ ਗਈਆਂ ਬੜੀਆਂ ਸੰਗ ਦੀਆਂ, ਓਹਦੇ ਵਿਚ ਸਾਰੇ ਆਮ ਹੀ ਵਿਚ ਜਿਹੜੀ ਗੱਲ ਨਹੀਂ ਵੀ ਕਹਿਣ ਵਾਲੀ ਉਹ ਵੀ ਕਹੀ ਜਾਂਦੀ ਆ। ਮੈਂ ਇਹ ਵੀ ਹੈਰਾਨ ਆ ਵੀ ਇੰਨਾ ਖੁੱਲ ਕੇ ਗੱਲ ਕਰਕੇ ਤਾਂ ਨਹੀਂ ਤਾਂ ਕੋਈ
ਕੁੜੀਆਂ ਜਿਹੜੀਆਂ ਕੱਲੀਆਂ ਆਉਂਦੀਆਂ, ਪਹਿਲਾਂ ਤਾਂ ਕਿਸੇ ਨੂੰ ਜਵਾਕ ਨੂੰ ਕੱਲੇ ਨੂੰ ਭੇਜੋ ਨਾ। ਮੈਂ ਤੁਹਾਨੂੰ ਅੱਜ ਜਿੰਨਾ ਕੁ ਮੈਂ ਇੱਥੇ ਦੇਖਿਆ ਤਾ 11 ਸਾਲ ਹੋ ਗਏ ਆਸਟ੍ਰੇਲੀਆ ਚ ਰਹਿੰਦੇ ਨੂੰ, ਵੀ ਮੈਂ ਸਾਰਾ ਹਰ ਇੱਕ ਚੀਜ਼ ਦੇਖੀ। ਪਿਛਲੇ ਨਾ ਫਰਾਈਡੇ ਮੈਂ ਅਸੀਂ ਲਿਕਰ ਸ਼ਾਪ ਤੇ ਗਏ, ਚੱਲ ਬਾਹਰ ਮੁੰਡੇ ਖੜੇ ਤੇ ਲਿਕਰ ਸ਼ਾਪ ਦੇ ਵਿੱਚ ਦੋ ਕੁੜੀਆਂ ਮੇਰੇ ਹਿਸਾਬ ਨਾਲ ਨਾ 20 ਜਾਂ 21 ਸਾਲ ਦੀਆਂ ਹੋਣਗੀਆਂ। ਚੱਲ ਅਸੀਂ ਆਪਦਾ ਸਮਾਨ ਲਿਆ, ਅਸੀਂ ਖੜ ਗਏ, ਇਹ ਕੁੜੀਆਂ ਨੇ ਕੋਈ ਹਰਮ ਨਹੀਂ ਖਾਧੀ, ਸਾਡੇ ਸਾਹਮਣੇ ਬੀਰਾਂ ਚੱਕੀਆਂ ਤੇ ਦੂਜੀ ਜੈਕ ਡੈਨੀਅਲ ਦੀ ਬੋਤਲ ਚੱਕੀ ਸਾਡੇ ਸਾਹਮਣੇ। ਦੁਨੀਆਂ ਨੂੰ ਤਾਂ ਹੋ ਪਤਾ ਨੀ ਕੀ ਗਿਆ ਯਾਰ, ਮੈਂ ਹੈਰਾਨ ਮੰਨ ਗਿਆ। ਉਹ ਮੁੰਡਾ ਮੇਰੇ ਨਾਲ ਥੋੜਾ ਜਿਹਾ ਮੇਰੇ ਤੋਂ ਸੀਨੀਅਰ ਸੀ, ਮੈਨੂੰ ਕਹਿੰਦਾ ਯਾਰ ਆਪਾਂ ਤਾਂ ਕਹਿੰਦਾ ਜਦੋਂ ਸਟੂਡੈਂਟ ਵੀ ਸੀ ਨਾ, ਕਹਿੰਦਾ ਆਪਾਂ ਤਾਂ ਡਰਦੇ ਹੁੰਦੇ ਸੀ ਸਾਲਾ ਕੋਈ ਸਾਡੇ ਘਰਦਿਆਂ ਨੂੰ ਦੱਸ ਦੇਵੇ ਵੀ ਇਹ ਮੁੰਡਾ ਦਰੂ ਪੀਣ ਲੱਗ ਗਏ। ਕਹਿੰਦਾ ਯਾਰ ਹੁਣ ਤਾਂ ਕੁੜੀਆਂ ਹੀ ਸ਼ਰੇਆਮ ਹੋ ਗਈ, ਬਹੁਤ ਜ਼ਿਆਦਾ ਖੁੱਲ, ਬਹੁਤ ਜ਼ਿਆਦਾ ਖੁੱਲ ਮਿਲ ਗਈ ਆ ਕੈਨੇਡਾ ਚ। ਮੈਂ ਕੈਨੇਡਾ ਵੀ ਜਾ ਗਿਆ, ਕੈਨੇਡਾ ਸਰੀ ਦਾ ਤਾਂ ਬੁਰਾ ਹਾਲ ਇੰਨਾ, ਉੱਥੇ ਤਾਂ 128 ਸਟਰੀਟ ਦਾ ਆਇਆ, ਉੱਥੇ ਤਾਂ ਆਪਣੇ ਜਵਾਕ ਆਏ ਆਏ ਤੁਰੇ ਫਿਰਦੇ, ਜਿਹੜੇ ਸਵੇਰੇ ਮੰਡੀ ਚ ਨੀ ਪਈਏ ਤੁਰੇ ਫਿਰਦੇ।
ਨਿਸ਼ਾਨੀਆਂ ਹੁਣ ਦਿਖੀ ਜਾਂਦੀਆਂ, ਇਹ ਨੀ ਬੁੜੀਆਂ ਪੀਣ ਲੱਗ ਪਈਆਂ ਜਾਂ ਜੇ ਹੁਣ ਦੁਨੀਆਂ ਕੋਈ ਵੀ ਆ। ਦੇਖੋ ਗੱਲ ਇਹ ਆ ਵੀ ਜਿਹੜਾ
ਜੈਲਸੀ ਕਰਦੇ ਆ, ਇਹ ਕਰਦੇ ਆ ਜਿਹੜੇ ਪੀ ਆਰ ਆ, ਉਹ ਪਤਾ ਪੀ ਆਰ ਆ ਨੇ ਜਾ ਕੇ ਮਿਹਨਤਾਂ ਬਹੁਤ ਕੀਤੀਆਂ, ਠੀਕ ਆ। ਤੁਸੀਂ ਇੱਥੇ ਸਟੂਡੈਂਟ ਵੀ ਜਾਂਦੇ ਆ, ਪਰ ਮੈਂ ਸਾਰਿਆਂ ਨੂੰ 100% ਨੀ ਕਹਿੰਦਾ, ਪਰ ਮੈਂ ਦੇਖਿਆ ਜਿੰਨਾ ਕੁ ਬੁਰਾ ਹਾਲ ਮੈਂ ਦੇਖਿਆ ਅੱਜ ਕੱਲ ਦੇ ਜਿਹੜੇ ਬੱਚੇ ਜਾ ਰਹੇ ਆ। ਮੇਰੇ ਤਾਂ ਜਿੰਨੇ ਰਿਸ਼ਤੇਦਾਰ ਆ, ਮੈਂ ਸਭ ਨੂੰ ਕਿਹਾ, ਮੇਰੇ ਕੋਈ ਮਾਮੇ ਦਾ ਬੱਚਾ, ਮੈਂ ਉਹਨੂੰ ਕਿਹਾ ਕੁੜੀ ਨੂੰ, ਦੇਖੋ ਭਾਈ ਜੇ ਕੋਈ ਆਉਂਗੇ ਵਿਆਹ ਕਰਾ ਕੇ ਆਉਂਗੇ ਤੁਹਾਡੀ ਹੈਲਪ ਕਰ ਦਾਂਗੇ, ਪਰ ਇਕੱਲੇ ਆਉਂਗੇ ਅਸੀਂ ਨੀ ਕੰਮ ਕਰਦੇ। ਮੇਰਾ ਭਾਈ ਖੁੱਲਾ ਉਹ ਆ ਸਭ ਨੂੰ ਸੱਦਾ ਕਿ ਮੈਂ ਨੀ ਨਾ ਆਪਾਂ ਕਿਸੇ ਤੋਂ ਲੜਨਾ, ਨਾ ਆਪਾਂ ਕਿਸੇ ਦੀ ਬਦਨਾਮੀ ਖੱਟਣੀ ਆ, ਭਲਾਈ ਚੰਗਾ ਹੀ ਹੋਵੇ।
ਦੇਖੋ ਹੁਣ ਇਹ ਤੇ ਬਾਹਰ ਵਾਲੇ, ਹੁਣ ਤੁਸੀਂ ਰਹਿੰਦੇ, ਤੁਸੀਂ ਜ਼ਿਆਦਾ ਜਾਣਦੇ ਆ ਵੀ ਇਕੱਲੇ ਬੰਦੇ ਦੀ ਕੀ ਆ ਜ਼ਿੰਦਗੀ। ਇਹ ਤੇ ਹੁਣ
ਹੁਣ 4 ਮਹੀਨੇ ਤੋਂ ਦੱਸਾਂ, 4 ਮਹੀਨੇ ਹੋ ਗਏ 5 ਕਰੋਨਾ ਵਾਇਰਸ ਨੂੰ। ਹੁਣ ਯਾਰ ਕਈਆਂ ਕੁੜੀਆਂ ਕੋਲੇ ਤਾਇਆ ਕੰਮ ਨੀ, ਉਹ ਹੁਣ ਮੈਂ ਕੀ ਤੈਨੂੰ ਦੱਸਾਂ, ਰੇਡੀਓ ਤੇ ਮੈਂ ਦੱਸ ਨੀ ਸਕਦਾ ਕਦੇ ਕਿੰਨੇ ਟਾਈਮ ਤੈਨੂੰ ਦੱਸਾਂ, ਤਾਂ ਤੂੰ ਚੁੱਪ ਹੀ ਕਰ ਜਾ ਵੀ ਉਹ ਗੱਲਾਂ ਮੈਂ ਸੁਣ ਕੇ ਇੱਥੇ ਰਹਿ ਜਾਂਦਾ, ਦੇਖ ਲੈ ਵੀ ਇੰਨਾ ਤੇ ਜ਼ਿਆਦਾ ਬੁਰਾ ਹਾਲ ਆ, ਪਰ ਇਹ ਬੁਰਾ ਹਾਲ ਹੋਇਆ ਲਾਸਟ 3-4 ਸਾਲਾਂ ਤੋਂ ਜ਼ਿਆਦਾ।
ਉਹ ਗੱਲ ਇਹ ਆ ਵੀ ਦੇਖੋ, ਚਾਹੇ ਉਹ ਧੀ ਆ ਚਾਹੇ ਪੋਤਾ, ਨਾ ਜਦੋਂ ਮਾਪੇ ਆਪਣੇ ਕਾਨਫੀਡੈਂਸ ਦੇ ਨਾਲ ਉਹਨੂੰ ਬਾਹਰ ਭੇਜਦੇ ਆ ਕਿ ਆਪਣੀ ਜ਼ਿੰਦਗੀ ਬਣਾ ਲੂ, ਸਾਰੇ ਜ਼ਿੰਦਗੀ ਬਣਾਉਣ ਲਈ ਭੇਜਦੇ ਆ, ਕੋਈ ਵਿਗੜਨ ਵਿਗਾੜਨ ਦੇ ਲਈ ਤੇ ਨੀ ਨਾ ਭੇਜਦੇ ਕਿ ਪੁੱਤ ਜਾ ਤੂੰ ਆਪਣੀਆਂ ਮਰਜ਼ੀਆਂ ਕਰ। ਨਹੀਂ, ਇਹ ਤਾਂ ਹੁਣ ਧੀਆਂ ਪੁੱਤਾਂ ਨੂੰ ਦੋਨਾਂ ਨੂੰ ਚਾਹੀਦਾ ਕਿ ਸਾਡੇ ਮਾਪਿਆਂ ਨੇ ਸਾਨੂੰ ਕਿੰਨੇ ਮਤਲਬ ਵਿਸ਼ਵਾਸ ਨਾਲ ਭੇਜਿਆ, ਜੇ ਹੁਣ ਧੀ ਪੁੱਤ ਸਾਡਾ ਵਿਸ਼ਵਾਸ ਤੋੜੂਗਾ ਇੱਧਰ, ਭਾਵੇਂ ਮੁੰਡਾ ਵੀਰਾਂ ਸ਼ਰਾਬਾਂ ਪੀ ਜਾਂਦਾ ਜਾਂ ਉਹ ਪੈਸੇ ਜਿਹੜੇ ਉਡਾਈ ਜਾਂਦਾ, ਜੇ ਕੁੜੀ ਵੀ ਸ਼ਰਾਬਾਂ ਜਾਂ ਉਹ ਗਲਤ ਪਾਸੇ ਚਲੇ ਗਈ, ਇਹਦਾ ਮਤਲਬ ਵੀ ਤੁਸੀਂ ਪਹਿਲਾਂ ਘਰਦਿਆਂ ਦੀ ਜਿਹੜੀ ਆ ਕਾਨਫੀਡੈਂਸ ਨੂੰ ਤੋੜਿਆ, ਤੇ ਮਗਰੋਂ ਤੁਸੀਂ ਜਿੱਤ ਕਿਹਦੇ ਕਾਨਫੀਡੈਂਸ ਨੂੰ ਲੈਣਾ, ਜੇ ਮਾਪਿਆਂ ਦੇ ਨੀ ਤੁਸੀਂ ਅਤਵਾਰ ਨੂੰ ਬਚਾ ਸਕੇ, ਤੇ ਗਾਂ ਆਪਣੇ ਵਹੁਟੀ ਪ੍ਰਾਹੁਣਾ ਜਾਂ ਪ੍ਰਾਹੁਣਾ ਵਹੁਟੀ ਇਹਨਾਂ ਦੇ ਆਪਣੇ ਲਾਈਫ ਪਾਰਟਨਰ ਦੇ ਤੁਸੀਂ ਵਿਸ਼ਵਾਸ ਨੂੰ ਕਿੱਥੋਂ ਜਿੱਤ ਲਓਗੇ,
ਨਹੀਂ ਕਰ ਸਕਦੇ। ਇਹੀ ਤਾਂ ਚੱਕਰ ਆ ਨਾ, ਚਲੋ ਹੁਣ ਆਪਣਾ ਟਾਈਮ ਉਹਦੇ ਕੋਲ ਨਹੀਂ ਗਿਆ, ਪਰ ਇਹ ਲੋਕ ਇੱਕ ਦੂਜੇ ਨਾਲ ਸੈਟੀਸਫਾਈ ਕਿਵੇਂ ਹੋਣਗੇ ਮੈਰਿਜ ਲਾਈਫ ਤੋਂ ਵੀ ਬਾਹਰ ਜਾ ਕੇ ਨਾ, ਜਦੋਂ ਇਹਨਾਂ ਨੂੰ ਤਾਂ ਕਿਉਂਕਿ ਇਹਨਾਂ ਨੇ ਖੁੱਲ ਇੰਨਾ ਕੁ ਦੇਖ ਲਿਆ, ਆਪਾਂ ਨੂੰ ਪਤਾ ਇੰਨਾ ਕੁ ਪਤਾ ਸੀਗਾ ਵੀ ਯਾਰ ਵਿਆਹ ਹੋ ਗਿਆ ਔਰ ਰਾਈਟ ਆ ਨਾ, ਵੀ ਚਲੋ ਇੰਨੇ ਭੋਲੇ ਨੀ ਸੀ। ਪਰ ਹੁਣ ਜਿਹੜਾ ਇੰਟਰਨੈਟ ਦੇ ਨਾ ਦੁਨੀਆਂ ਕਿਸੇ ਗੱਲ ਨੂੰ ਬਹੁਤ ਵਧੀਆ ਇੰਟਰਨੈਟ, ਪਰ ਹੁਣ ਜਿਹੜੀਆਂ ਗੱਲਾਂ ਸੁਣ ਕੇ ਤੇ ਪਤਾ ਲੱਗਦਾ ਰੱਬ ਦਾ ਨੌਂ ਆ, ਸੋਚਦੇ ਵੀ ਪਰਮਾਤਮਾ ਚੰਗੇ ਵੇਲੇ ਇਹਨੂੰ ਆ ਗਏ।
ਚਲੋ ਬਾਕੀ ਭਾਈ ਆਪਦਾ ਆਪਦਾ ਭਲਾ ਹੀ ਆ, ਕਿਸੇ ਨੂੰ ਤੇ ਆਪਾਂ ਸਮਝਾ ਨਹੀਂ ਸਕਦੇ।
ਆਪ ਆਪ ਗੱਲ ਸੀਗੀ, ਮੈਂ ਕਿਹਾ ਚੱਲ ਪਾਇਆ ਤੇ ਮਨਦੀਪ ਭਾਜੀ ਸਿਆਣੇ ਆ, ਉਹਨਾਂ ਨਾਲ ਗੱਲ ਜ਼ਰੂਰ ਸ਼ੇਅਰ ਕਰੂੰਗਾ ਵੀ ਥੋੜਾ ਮੋਟਾ ਨਾ ਵੀ ਮੂਵਮੈਂਟ ਹਰ ਇੱਕ ਬੰਦੇ ਨੂੰ ਰੇਡੀਓ ਦੇ ਵਿੱਚ ਜ਼ਰੂਰ ਤੁਸੀਂ ਵੀ ਕਰਿਆ ਕਰੋ ਮਾੜਾ ਜਿਹਾ ਵੀ ਭਾਈ ਆਪਦਾ ਬਚੋ, ਕੋਈ ਮੁੰਡੇ ਵਾਲਾ ਕੋਈ ਕੁੜੀ ਵਾਲਾ ਹਨਾ, ਇਹ ਵਿਆਹਾਂ ਦੇ ਰਿਸ਼ਤੇ ਕੋਈ ਉਹ ਨਹੀਂ, ਇੱਕ ਵਾਰ ਹੋ ਗਿਆ ਤੇ ਬਹੁਤ ਵਧੀਆ ਰਹਿਣਾ ਜ਼ਿੰਦਗੀ ਦੇ
ਵਿੱਚ,
ਤੁਸੀਂ ਭਟਕੇ ਰਹਿਣਾ
ਸਮਝ ਕੇ ਕਰ ਲੈਣਾ ਜਿਹੜਾ ਰਿਸ਼ਤਾ ਨਾ ਇਹ ਹੁਣ ਇਹਨੂੰ ਮਤਲਬ ਤੁਸੀਂ ਦੇਖਿਆ ਜਾਵੇ। ਦੇਖੋ ਧਿਆਨ ਨਾਲ ਇੱਕੋ ਵਾਰੀ ਵਿਆਹ ਹੋਣਾ ਹੁੰਦਾ, ਅੱਗੇ ਸਾਡੇ ਇਹੀ ਕਹਿੰਦੇ ਸੀ, ਹੁਣ ਉਹ ਵੀ ਧਾਰਨਾ ਤੋੜੀ ਜਾਂਦੇ ਆ, ਪਰ ਇਹ ਆ ਵੀ ਹੁਣ ਦੇਖਿਆ ਜਾਵੇ ਵੀ ਤੁਸੀਂ ਜਦੋਂ ਮੰਨ ਲਓ ਵੀ ਇੱਕ ਲਾਈਫ ਪਾਰਟਨਰ ਚੁਣ ਲਈ ਆ, ਕੱਲ ਨੂੰ ਤੁਹਾਡੀ ਨਹੀਂ ਨਿਭਦੀ, ਤੁਸੀਂ ਦੂਸਰੇ ਥਾਂ ਵਿਆਹੇ ਵੀ ਜਾਂਦੇ, ਲੱਖ ਸੋਨੇ ਦਾ ਵੀ ਟੱਕਰ ਜਾਵੇ, ਪਰ ਉਹ ਇੱਜ਼ਤ ਮਾਨ ਉਹ ਕਦੇ ਦੇ ਪਾਊਗਾ ਹੀ ਨਹੀਂ, ਕਦੇ ਉਹ ਦੇ ਹੀ ਨਹੀਂ ਸਕਦਾ ਬੰਦਾ ਜਿਹੜਾ ਪਹਿਲਾ ਜਿਹੜਾ ਵਿਆਹ ਦਾ ਜੋ ਇੱਜ਼ਤ ਮਾਨ ਬੰਦੇ ਨੂੰ ਮਿਲਣਾ ਹੁੰਦਾ। ਸਹੀ ਗੱਲ,
ਸਹੀ ਗੱਲ ਜੀ, ਉੱਥੇ ਗਿੱਲੇ ਹੁੰਦੇ ਆ ਹਸਬੈਂਡ ਵਾਈਫ ਚ ਬਹਿ ਕੇ ਸਵਾਲਦੇ ਹੁੰਦੇ, ਕਿਹਦੇ ਨੀ ਹੁੰਦੀ ਘਰੇ ਲੜਾਈ, ਹਰ ਇੱਕ ਦੀ ਹੁੰਦੀ ਹੈ ਨਾ, ਆਪਦਾ ਤੇ ਆਓ, ਪਰ ਇੰਨਾ ਸੋਚੋ ਵੀ ਜਿਹੜੀ ਆਪਣੀ ਲਾਡ ਹੋਊਗੀ ਉਹਨਾਂ ਪੱਕੀ ਖਾਵਾਂਗੇ ਵੀ ਅਸੀਂ ਦੋ ਵਿਆਹ ਕਰਾਏ, ਤੂੰ ਵੀ ਦੋ ਕਰਾ ਜਾਂ ਅਸੀਂ ਦੋ ਕਰਾਏ ਤੂੰ ਤਿੰਨ ਕਰਾ।
ਅਸਲ ਤੋਂ ਨਿਆਣਿਆਂ ਤੇ ਜੇ ਕਿਸੇ ਦੇ ਮਗਰ ਨਿਆਣਾ ਵਿਚਾਰੇ ਉਹਦੀ ਜ਼ਿੰਦਗੀ ਤੇ ਸਾਰੀ ਉਮਰ ਉਹ ਤਾਨੇ ਮਿਹਣੇ ਸੁਣਨ ਵਾਲੀ ਦੁਨੀਆਂ ਤੇ ਕਹਿ ਵੀ ਝਾਟੀ ਦਿੰਦੀ, ਅੱਜ ਕੱਲ ਕਿਸੇ ਨੂੰ ਗੁੱਸਾ ਆਵੇ ਤੇ ਨਾਲ ਹੀ ਸੁਣਾ ਦਿੰਦੇ, ਨਿਆਣਾ ਨਿਆਣੇ ਨੂੰ ਸੁਣਾ ਦਿੰਦਾ,
ਸੁਣਾਉਂਦਾ ਜੀ ਸੁਣਾਉਂਦਾ।
ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਜਿਹੜੀ ਇਸ ਚੀਜ਼ਾਂ ਤੇ ਬੜਾ ਗੰਭੀਰਤਾ ਵਿਖਾਉਂਦੇ ਹੋ, ਬਹੁਤ ਹੀ ਸ਼ੁਕਰੀਆ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ,
ਓਕੇ ਜੀ, ਥੈਂਕ
ਯੂ ਜੀ, ਓਕੇ ਮਨਦੀਪ ਜੀ, ਅਗਲੇ ਜਿਹੜੇ ਗੀਤ ਆ ਉਹ ਆਪਣੇ ਪੈਂਡਿੰਗ ਬੜੇ ਪਏ ਨੇ ਉਹ ਆਪਾਂ ਸੁਣਾਉਣੇ ਨੇ, ਪਰ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਜਾਹਿਦ ਜੱਟ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਜੀ। ਹੈਲੋ ਉਹ ਜੱਟ ਸਾਹਿਬ ਆ ਜਾਓ ਬਾਈ,
ਅਸਲਾਮੁ ਅਲੈਕੁਮ ਜੀ,
ਵੈਲਕਮ ਸਲਾਮ ਜੀ,
ਮਨਦੀਪ ਭਾਈ ਜੀ ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ ਭਾਈ ਜੀ,
ਤਾਇਆ ਜੀ ਮਾਸ਼ਾਅੱਲਾ ਤੁਹਾਡਾ ਸ਼ੋਅ ਤਾਂ ਬਹੁਤ ਅੱਛਾ ਵਾ,
ਬਹੁਤ ਅੱਛਾ,
ਹੁਣ ਤੇ ਚੰਗਾ ਮੈਂ ਡੇਲੀ ਸੁਣਦਾ ਲੇਕਿਨ ਬਸ ਕੰਮ ਦੀ ਮਸਰੂਫੀਅਤ ਕਰਕੇ ਮੈਸੇਜ ਨਹੀਂ ਹੁੰਦੇ,
ਕੋਈ ਨੀ ਸਾਹਿਬ,
ਜੇ ਤੁਸੀਂ ਫੇਸਬੁੱਕ ਤੇ ਲਾਈਵ ਆਉਣਾ ਸੀ ਤੁਹਾਨੂੰ ਦੇਖ ਲਈਏ, ਇਨਸ਼ਾਅੱਲਾ ਗੱਲ ਕਰਨ ਨੂੰ ਤਾਂ ਬਹੁਤ ਮਨ ਕਰ ਰਿਹਾ ਵਾ, ਲੇਕਿਨ ਹੁਣ ਸਕਾਈਪ ਆ ਡਾਊਨਲੋਡ ਕਰਕੇ ਫਿਰ ਉਹ ਮੈਂ ਆਈਡੀ ਬਣਾ ਰਿਹਾ ਵਾ,
ਆਈਡੀ
ਬਣਾ ਕੇ ਇਨਸ਼ਾਅੱਲਾ ਫਿਰ ਉਹਨਾਂ ਨਾਲ ਮੈਂ ਜ਼ਰੂਰ ਗੱਲ
ਕਰਾਂਗਾ,
ਜਿਹੜਾ ਮਰਜ਼ੀ ਸੁਣਾ ਦਿਓ, ਠੀਕ ਆ, ਫੇਸਬੁੱਕ ਤੇ ਲਾਈਵ ਆਇਆ ਕਰੋ ਤੁਹਾਨੂੰ ਦੇਖ ਤਾਂ ਲੱਗੇ, ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ, ਓਕੇ ਅਸਲਾਮ ਵਾਲੇਕੁਮ,
ਅਸਲਾਮ ਵਾਲੇਕੁਮ ਜੀ, ਬਹੁਤ ਸ਼ੁਕਰਾਨਾ ਜੀ ਜੱਟ ਸਾਹਿਬ, ਫੇਸਬੁੱਕ ਤੇ ਤੁਸੀਂ ਸਾਨੂੰ ਕੀ ਵੇਖਣਾ ਤੇ ਚਿਹਰੇ ਚੂਹਰੇ ਤੇ ਸਾਡੇ ਆਮ ਹੀ ਆ, ਗੱਲ ਆ ਵੀ ਦਿਲ ਵੇਖਣਾ ਚਾਹੀਦਾ ਜੱਟ ਸਾਹਿਬ, ਦਿਲ ਦਿਲਾਂ ਨਾਲ ਨੀ ਅੱਖਾਂ ਬੰਦ ਕਰਕੇ ਵੀ ਦੇਖਿਆ ਜਾ ਸਕਦਾ, ਤੇ ਚਿਹਰੇ ਤੇ ਜਿਹੜੇ ਨਾ ਉਹ ਸਭ ਅੱਖਾਂ ਦਾ ਵਹਿਮ ਆ, ਸਿਰਫ ਰੂਪ ਜਿਹੜਾ ਉਹ ਸਾਡੇ ਅੱਖਾਂ ਦਾ ਵਹਿਮ ਆ, ਅੱਖਾਂ ਜੋ ਵੇਖਦੀਆਂ ਸਭ ਸੱਚ ਨਹੀਂ ਹੁੰਦਾ, ਅੱਖਾਂ ਕਈ ਵਾਰ ਸਾਨੂੰ ਰੁਪਈਆ ਵਿਖਾਉਂਦੀਆਂ, ਲਾਗੇ ਆ ਕੇ ਦੇਖੀਦਾ ਤੇ ਐਂ ਲੱਗਦਾ ਕਿਸੇ ਨੂੰ ਥੁੱਕਿਆ ਹੀ ਹੁੰਦਾ, ਮਗਰੋਂ ਪਾਣੀ ਦੂਰੋਂ ਦੇਖਣ ਨੂੰ ਸੜਕ ਤੇ ਐਂ ਲੱਗਦਾ ਪਾਣੀ ਹੁੰਦਾ, ਪਰ ਉਹ ਮ੍ਰਿਗ ਤ੍ਰਿਸ਼ਨਾ ਦੀ ਗਰਮੀ ਦੀ ਜਿਹੜੀ ਉਹ ਲਹਿਰਾਂ ਹੁੰਦੀਆਂ, ਹਿਰਨ ਵੀ ਇਸ ਮ੍ਰਿਗ ਤ੍ਰਿਸ਼ਨਾ ਦੇ ਵਿੱਚ ਭੱਜਿਆ ਫਿਰਦਾ, ਅੱਖਾਂ ਉਹਦੀਆਂ ਕਹਿੰਦੀਆਂ ਕਿ ਉਹ ਜਿਹੜੇ ਰੇਤਾ ਦਾ ਸਮੁੰਦਰ ਆ ਇਹ ਪਾਣੀ ਦਾ ਸਮੁੰਦਰ ਆ, ਪਰ ਉਹ ਭੱਜਿਆ ਜਾਂਦਾ ਵਿਚਾਰਾ ਆਪਣੀ ਜਾਨ ਦੇ ਦਿੰਦਾ, ਉਹਨੂੰ ਸੱਚ ਹੀ ਨਹੀਂ ਪਤਾ ਲੱਗਦਾ, ਇਸ ਕਰਕੇ ਜਿਹੜਾ ਚਿਹਰੇ ਆ ਮੂਹਰੇ ਆ ਇਹ ਸਭ ਅੱਖਾਂ ਦੇ ਪਰਦੇ ਆ ਵਹਿਮ ਆ, ਅਸਲ ਜਿਹੜਾ ਉਹ ਦਿਲ ਆ, ਦਿਲ ਆਪਣਾ ਜਿਹੜਾ ਉਹ ਖੁਸ਼ ਰਵੇ ਤੇ ਸਭ ਕੁਝ ਖੁਸ਼ ਆ। ਲੱਗਦਾ ਜੀ ਮਨਦੀਪ ਸਿੰਘ ਦਿਆਲ ਸਾਹਿਬ ਵੀ ਆਪਣੇ ਨੂੰ ਸਤਿ ਸ਼੍ਰੀ ਅਕਾਲ ਦਿੰਦੇ, ਗਾਣਾ ਬਬੀਹਾ ਸੁਣਨਾ ਚਾਹੁੰਦੇ ਨੇ, ਭਾਜੀ ਮਾਫੀ ਚਾਹੁੰਦਾ ਕਿ ਮੈਂ ਉਹ ਤੁਹਾਡਾ ਸੁਨੇਹਾ ਨਹੀਂ ਦੇਖਿਆ, ਤੇ ਆਪਾਂ ਹੁਣ ਫਿਰ ਤੁਹਾਡੇ ਗੀਤ ਨਾਲ ਹੀ ਪ੍ਰੋਗਰਾਮ ਦੀ ਜਿਹੜੀ ਆ ਅੰਤ ਕਰਨੇ ਆ, ਬਬੀਹਾ ਗੀਤ ਮਲਕੀਤ ਭਾਜੀ ਜ਼ਰੂਰ ਲਾ ਦਿਓ ਜੀ, ਉਹ ਮਲਕੀਤ ਸਿਆ ਬਬੀਹਾ ਮੇਰਾ ਪੁੱਤ ਬੁਲਾ ਦੇ ਮੇਰਾ ਪੁੱਤ ਜਿਹੜਾ ਵੀ ਗੀਤ ਆ, ਜੀ ਜੀ ਜੀ
ਤੇ ਅੱਗੇ ਤਾਇਆ ਜੀ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਤੇ ਨਾਲ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ ਇਹ ਬਬੀਹਾ ਗੀਤ ਜਿਹੜਾ ਆਪਾਂ ਉਹ ਸੁਣਨਾ ਮਨਦੀਪ ਸਿੰਘ ਦਿਆਲ ਭਾਜੀ ਦੀ ਪਸੰਦ ਆ। ਲਓ ਜੀ ਫਿਰ ਹੁਣ ਆਪਾਂ ਚੱਲੀਏ ਜੀ ਤਾਇਆ ਜੀ ਆਪਾਂ ਚੱਲੀਏ ਤੇ ਫਿਰ ਕੱਲ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵਾਂਗੇ ਜੀ। ਲਾ ਬਈ ਚੰਗਾ ਜੀ ਰੱਬ ਰੱਖਾ ਚੰਗਾ ਤਾਇਆ ਜੀ।
ਇਸ ਗੀਤ ਵਿੱਚ ਹਿੰਸਕ ਅਤੇ ਮਾਰ ਝਾੜ ਵਾਲਾ ਵਿਸ਼ਾ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।
ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਆ ਤਾਲੇ ਨੀ, ਤੇਂਦੂਏ ਵਰਗੀ ਕੁੜਤੇ ਗੀਲਾ ਕੱਟਣ ਵਾਲੇ ਦੀ ਹਡਵਾਈ ਦੇ ਜੀ ਟੋਲੇ ਹੋ ਗਿਆ ਮਟਰ ਦੂਤ ਦੇ ਓਲੇ ਨੀ ਬੰਬੀ ਆ ਬੋਲੇ ਨੋਟਸ ਵਰਗਾ ਰੁਤਬਾ ਬੱਲੀਏ ਜੱਟ ਦੇ ਸਾਈਨਾ ਦਾ ਲੰਡੀਆਂ ਪੂਛਾਂ ਵਾਲਾ ਰੱਖਿਆ ਜੋੜਾ ਡਾਵਰ ਮਹੀਨਾ ਦਾ
ਜੋੜਾ ਡਾਵਰ ਮਹੀਨਾ ਦਾ
ਨਾਮ ਸਾਰੇ ਵਾਂਗੂ ਚਮਕੇ ਜਿੱਥੇ ਖੜ ਜਾਂਦਾ ਏ ਜਮਕੇ ਵੈਰੀ ਦੀ ਲੱਤ ਡਿੱਗੀ ਚੋ ਲਮਕੇ ਨੀ ਬੰਬੀ ਹਾ ਬੋਲੇ ਨਾ ਪੀ ਮਟਕਾਰਾ ਸ਼ੀਸ਼ੀ ਤਿੰਨੇ ਯਾਰ ਬਣਾਈ ਫਿਰਦਾ ਐਸ ਐਚ ਓ ਐਸ ਐਸ ਪੀ ਡੀ ਸੀ ਬਠਿੰਡੇ ਪੇਸ਼ੀ ਨੀ ਬੰਬੀ ਹਾ ਬੋਲੇ ਬੋਲੇ ਨੀ
ਬੋਲੂਗੀ ਵੀ ਸਾਲੀ ਨੀ ਬੰਬੀਹਾ ਬੋਲੇ
ਨੀ ਬੰਬੀਹਾ ਬੋਲੇ
ਇਸ ਨੇ ਕੁਇੰਟੈਸੈਂਸ ਪ੍ਰੋਡਕਸ਼ਨ
ਸੁਨੀਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। हाँ जे किसी कारण उस समय शामिल नहीं हो सकते ता हरमन रेडियो दी अपनी एप तो पॉडकास्ट अते साउंड क्लाउड दे राही किसी वेले भी सहज पाठ सरवण कर सकते हो। तुसी सिर्फ चार अंग रोजाना दे पाठ करन नाल करीब एक साल विच गुरु दे पूर्ण दर्शन कर लवोगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ
ਨਾਮ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹੀ ਇੱਕ ਮੁੰਦਾਵਣੀ ਹੈ। ਮੁੰਦਾਵਣੀ ਮਤਲਬ ਬੁਝਾਰਤ। ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੁਣਾਂ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ, ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ। ਗੁਰੂ ਗੁਰਬਾਣੀ, ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਹਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਮੁੰਦਾਵਣੀ ਦਾ ਗ੍ਰੇਟ ਰੀਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ harmanradio.com, fatehnama.com ਤੇ ਐਮਾਜ਼ਾਨ ਦੀ ਵੈਬਸਾਈਟ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ।